दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतियां नु सत श्री अकाल।
एडलेट तो मिंटू ब्रा।
प्रोग्राम दिल वाली गल सुन वाले श्रोतियां नु भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार सिद्धी समय सवेरे 9 बजे। दिल वाली गल
दिल नाल दिल मिले ताइयो गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्ला विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फेर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम लैके हाजिर हां जी, तुहाडा होस्ट अमनदीप सिद्धू कॉफ सार्वर स्टूडियो तों। गुड मॉर्निंग, सत श्री अकाल, वाहेगुरू जी का खालसा, वाहेगुरू जी की फतेह। जी आया नू सारे ही श्रोतियां नू जिहड़े साडे नाल जुड़े होए ने सुबह तों गुरबाणी विचार प्रोग्राम सुन रहे ने, और हुण दिल वाली गल प्रोग्राम शुरू करदे आं। 9:02 हो चुके ने घड़ी दे उत्ते, दिन एतवार चढ़ चुका है, 28 मई 2017, और अज इस वेले एडलेड दे विच 8:32 ने, पर्थ दे विच 7:02 इस वेले, भारत दे विच 4:32 तड़के दे हो चुके ने, लंडन दे विच अद्धी रात हो चुकी है 2 मिनट उत्ते, और टोरंटो न्यूयॉर्क दे विच शामा पै गई ने, दुपहर ढल रही है जी लॉस एंजलिस ते वैनकूवर दे विच। सो आओ सारे रलिए रल के अरदास करिए, नानक नाम चढ़दी कला तेरे भाणे सरबत दा भला। एदे विच अपना भी भला है जी, सारिया दा भला मंगया करिए तां उस दे विच अपना भला भी आ जांदा। सो दलजीत सिंह मेहता चौंक प्रोग्राम दे विच गुरबाणी विचार प्रोग्राम करदे ने, जुड़ चुके ने, ते सारे नूं सति श्री अकाल बुलाई है, ते धन्नवाद कर रहे ने परमात्मा दा कि उन्हां ने परमात्मा ने सब दियां अखां खोलियां ने एक बहुत ही खूबसूरत दिन दे आगाज दे उत्ते। बिल्कुल जी, जदों अख खुलदी है तां शुकराना करना बनदा कि अख खुल गई है, कई वारी बंदे सुते ही रह जांदे ने। सो प्रोग्राम दे विच शुरुआत दे विच असीं कुछ विचारां करांगे, और इन्हां विचारां दे विच आपां जिहड़ी गल करांगे ओह करांगे कि असीं अक्सर रब नूं कोसदे आं, परमात्मा नूं कोसदे आं, अपने करते नूं कोसदे आं, चाहे कोई रब मानदा है जां नहीं मानदा, किसे ना किसे नूं दोष जरूर दिंदा है। खास करके चलो जिहड़े नहीं मानदे ओह तां छड्डो, उन्हां नूं तां कोई देण नूं है ही नहीं दोष, ते पर जिहड़े मानदे ने ਉਹ ਕਈ ਵਾਰੀ ਉਹ ਵੀ ਆਪਾਂ ਕੁਤਾਈ ਕਰਦੇ ਆਂ ਕਿ ਅਸੀਂ ਰੱਬ ਨੂੰ ਤਾਂ ਮੰਨਦੇ ਆਂ, ਆਪਣੇ ਪਿਤਾ ਨੂੰ ਤਾਂ ਮੰਨਦੇ ਆਂ, ਪਰ ਜਿਹੜੇ ਅਸੀਂ ਗਲਤ ਕੰਮ ਕਰਦੇ ਆਂ ਸਾਨੂੰ ਉਹਦਾ ਸਜ਼ਾ ਮਿਲਦੀ ਆ, ਆਪਣੇ ਕਰਮਾਂ ਦਾ ਫਲ ਮਿਲਦਾ ਆ, ਉਹ ਅਸੀਂ ਰੱਬ ਦੇ ਉੱਤੇ ਥੋਪ ਦਈਦੇ ਆਂ ਕਿ ਜਦੋਂ ਕੋਈ ਬੰਦਾ ਪੂਰਾ ਹੋ ਜਾਂਦਾ ਜਾਂ ਕੋਈ ਸੱਟ ਲੱਗ ਜਾਂਦੀ ਆ ਤਾਂ ਉਦੋਂ ਕਹਿੰਦੇ ਆਂ ਰੱਬ ਦਾ ਭਾਣਾ ਵਰਤ ਗਿਆ। ਬਹੁਤ ਪਹਿਲਾਂ ਮੈਂ ਵਿਚਾਰ ਸੁਣੇ ਸੀ, ਅੱਜ ਤੋਂ 15-16 ਸਾਲ ਪਹਿਲਾਂ, ਤੇ ਸ਼ਾਇਦ ਪ੍ਰੋਫੈਸਰ ਦਰਸ਼ਨ ਸਿੰਘ ਦੇ ਸੀ, ਤੇ ਉਹ ਕਹਿ ਰਹੇ ਸੀ ਕਿ ਭਾਣਾ ਤਾਂ 24 ਘੰਟੇ ਵਰਤ ਰਿਹਾ ਉਹਦਾ ਪਰਮਾਤਮਾ ਦਾ, ਤੇ ਫਿਰ ਮਾੜੇ ਕੰਮਾਂ ਦੇ ਵਿੱਚ ਕਿਉਂ ਭਾਣਾ ਵਰਤ ਰਿਹਾ, ਚੰਗੇ ਕੰਮਾਂ ਦੇ ਵਿੱਚ ਵੀ ਤਾਂ ਭਾਣਾ ਵਰਤਦਾ ਹੀ ਆ, ਉਹਦੇ ਭਾਣੇ 'ਚ ਹੀ ਹੋ ਰਿਹਾ ਸਾਰਾ ਕੁਛ। ਸੋ ਅਗਰ ਚੰਗੇ ਕੰਮਾਂ ਦੇ ਵਿੱਚ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਤੇਰੇ ਭਾਣੇ ਦੇ ਵਿੱਚ ਹੀ ਚੰਗਾ ਕੰਮ ਹੋਇਆ, ਤਾਂ ਫਿਰ ਸਾਨੂੰ ਦੁੱਖ ਦੇ ਵੇਲੇ ਵੀ ਇਹ ਕਹਿਣਾ ਨਹੀਂ ਪਏਗਾ ਕਿ ਉਹਦਾ ਭਾਣਾ ਵਰਤ ਗਿਆ, ਭਾਣਾ ਤਾਂ 24 ਘੰਟੇ ਵਰਤਦਾ। ਖੈਰ ਥੋੜਾ ਜਿਹਾ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਪਹਿਲਾਂ ਤਾਂ ਆਪਣੇ ਆਪ ਨੂੰ ਤਿਆਰ ਕਰਦੇ ਹਾਂ। ਚੰਗੇ ਟਾਈਮ ਦੇ ਵਿੱਚ ਮਾੜੇ ਸਮੇਂ ਦੇ ਲਈ ਤਿਆਰੀ ਚੱਲਦੀ ਹੈ, ਜਦੋਂ ਲੜਾਈ ਨਹੀਂ ਚੱਲਦੀ ਕਿਸੇ ਦੇਸ਼ ਦੀ ਤਾਂ ਉਹਦੀਆਂ ਫੌਜਾਂ ਚੰਗੇ ਸਮੇਂ ਦੇ ਵਿੱਚ ਸ਼ਾਂਤੀ ਦੇ ਸਮੇਂ ਦੇ ਵਿੱਚ ਆਪਣੀ ਮੱਛਕਾਂ ਕਰਦੀਆਂ ਨੇ, ਆਪਣੀਆਂ ਟ੍ਰੇਨਿੰਗ ਕਰਦੇ ਆ ਤਾਂ ਕਿ ਉਹ ਮਾੜੇ ਸਮੇਂ ਦੇ ਵਿੱਚ ਘੱਟ ਖੂਨ ਵਹਾ ਸਕੇ। ਹੁਣ ਜਿਹੜੇ ਬੰਦੇ ਸ਼ੁਰੂ ਤੋਂ ਹੀ ਸਾਡੇ ਅਰਗੇ ਜਿਹੜੇ ਮਤਲਬ ਮੁੱਢੋ ਖੁੱਤੇ ਹੋਏ ਨੇ ਉਹਨਾਂ ਨੂੰ ਟ੍ਰੇਨਿੰਗ ਦੇਈ ਜਾਓ, ਉਹ ਟ੍ਰੇਨਿੰਗ ਲਈ ਜਾਈਏ, ਖੈਰ ਬਣਦੀ ਆ। ਮੈਂ ਇੱਕ ਨਾ ਸ਼ੇਖ ਸਾਦੀ ਦੀ ਛੋਟੀ ਜਿਹੀ ਕਹਾਣੀ ਪੜ੍ਹਨਾ ਚਾਹਾਂਗਾ ਗੁਲਸਤਾਂ ਦੇ ਵਿੱਚੋਂ। ਕਹਿੰਦੇ ਨੇ ਕਿ ਉਹ ਲੋਹਾ ਜਿਹੜਾ ਪਹਿਲਾਂ ਹੀ ਖਰਾਬ ਹੈ ਕੋਈ ਵੀ ਉਸ ਨੂੰ ਵਧੀਆ ਨਹੀਂ ਬਣਾ ਸਕਦਾ, ਸਿੱਖਿਆ ਚੰਗੇ ਅਸਲੇ ਵਾਲਾ ਵਿਅਕਤੀ ਹੀ ਪ੍ਰਾਪਤ ਕਰ ਸਕਦਾ ਹੈ। ਕੁੱਤੇ ਨੂੰ ਭਾਵੇਂ 7 ਦਰਿਆਵਾਂ ਦੇ ਵਿੱਚ ਇਸ਼ਨਾਨ ਕਰਾ ਕੇ ਦੇਖੋ, ਉਹ ਜਿੰਨਾ ਭੇਜੇਗਾ ਉਨਾ ਹੀ ਪਲੀਤ ਹੋਵੇਗਾ। ਜੇ ਈਸਾ ਦੇ ਗਧੇ ਨੂੰ ਮੱਕੇ ਲੈ ਜਾਈਏ ਤਾਂ ਵਾਪਸ ਪਰਤਣ ਤੇ ਵੀ ਉਹ ਖੋਤੇ ਦਾ ਖੋਤਾ ਹੀ ਰਹੇਗਾ। ਤੇ ਕਹਾਣੀ ਇਸ ਤਰ੍ਹਾਂ ਹੈ ਜੀ ਕਿ ਕਹਿੰਦੇ ਨੇ ਕਿ ਇੱਕ ਬਜ਼ੁਰਗ ਕੁਝ ਮੁੰਡਿਆਂ ਨੂੰ ਸਿੱਖਿਆ ਦੇ ਰਿਹਾ ਸੀ ਕਿ ਪੁੱਤਰੋ, ਇਸ ਸੰਸਾਰੀ ਦੌਲਤ ਤੇ ਕੋਈ ਭਰੋਸਾ ਨਹੀਂ ਹੈ, ਇਸ ਲਈ ਕੋਈ ਹੁਨਰ ਸਿੱਖੋ। ਸੋਨੇ ਤੇ ਚਾਂਦੀ ਦੇ ਹੱਥੋਂ ਚਲੇ ਜਾਣ ਦਾ ਹਮੇਸ਼ਾ ਡਰ ਰਹਿੰਦਾ ਹੈ। ਉਸ ਨੂੰ ਜਾਂ ਤਾਂ ਚੋਰ ਚੁਰਾ ਕੇ ਲੈ ਕੇ ਜਾਣਗੇ ਜਾਂ ਮਾਲਕ ਖੁਰਦ ਬੁਰਦ ਕਰ ਦੇਣਗੇ। ਹੁਨਰ ਅਜਿਹਾ ਸੋਮਾ ਹੈ ਜੋ ਸਦਾ ਚੱਲਦਾ ਹੈ। ਹੁਨਰਮੰਦ ਦੇ ਗਰੀਬ ਹੋ ਜਾਣ ਦਾ ਕੋਈ ਡਰ ਨਹੀਂ, ਕਿਉਂਕਿ ਹੁਨਰ ਆਪਣੇ ਆਪ ਹੀ ਦੌਲਤ ਹੁੰਦਾ ਹੈ। ਹੁਨਰਮੰਦ ਕਿੱਥੇ ਜਾਂਦਾ ਹੈ, ਜਿੱਥੇ ਵੀ ਜਾਂਦਾ ਹੈ ਕਦਰ ਪਾਉਂਦਾ ਹੈ ਤੇ ਸਤਿਕਾਰ ਵਾਲੀ ਥਾਂ ਪ੍ਰਾਪਤ ਕਰਦਾ ਹੈ। ਜਿਸ ਪਾਸ ਹੁਨਰ ਨਹੀਂ ਉਹ ਰੋਟੀ ਲਈ ਤਰਸਦਾ ਹੈ ਤੇ ਦੁੱਖ ਚੱਲਦਾ ਹੈ, ਤੇ ਜਦੋਂ ਦੁੱਖ ਚੱਲਦਾ ਹੈ ਤੇ ਫਿਰ ਉਹ ਦੋਸ਼ ਕਿਸ ਨੂੰ ਦਿੰਦਾ ਹੈ, ਪਰਮਾਤਮਾ ਨੂੰ। ਤੇ ਮਹਾਰਾਜ ਨੇ ਬਹੁਤ ਸੁੰਦਰ ਪੰਕਤੀਆਂ ਸਾਡੇ ਲਈ ਸ਼ਾਇਦ ਪੱਟੀ ਦੇ ਵਿਚ ਪਹਿਲੇ ਪਾਤਸ਼ਾਹ ਨੇ ਲਿਖੀਆਂ ਨੇ ਤੇ ਉਹ ਅੱਖਰਾਂ ਦੇ ਨਾਲ ਦੱਸਦੇ ਨੇ ਕਿ ਦੱਦਾ ਜਿਹੜਾ ਅੱਖਰ ਹੈ ਪੰਜਾਬੀ ਦਾ, ਦੱਦੇ ਦੋਸ ਨਾ ਦੇਊ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਪਾਇਆ ਦੋਸ ਨਾ ਦੀਜੇ ਅਵਰਜਨਾ। ਫਿਰ ਕਹਿੰਦੇ ਜਦੋਂ ਆਪਾਂ ਦੁੱਖ ਝੱਲਦੇ ਹਾਂ ਕੋਈ ਵੀ ਸੰਸਾਰੀ ਦੁੱਖ, ਰੂਹ ਦਾ ਦੁੱਖ ਵੀ ਹੋ ਸਕਦਾ, ਮਨੋਵਸਥਾ ਦਾ ਵੀ ਦੁੱਖ ਹੋ ਸਕਦਾ ਤੇ ਸਰੀਰਕ ਦੁੱਖ ਵੀ ਹੋ ਸਕਦਾ, ਕਹਿੰਦੇ ਫਿਰ ਦੋਸ਼ ਕਿਉਂ ਦਿੰਦਾ? ਦੱਦੇ ਦੋਸ ਨਾ ਦੇਊ ਕਿਸੇ ਨੂੰ ਕਿਉਂ ਦੋਸ਼ ਦਿੰਦਾ? ਦੋਸ ਤਾਂ ਜਿਹੜੇ ਆਪਣੇ ਕਰਮ ਨੇ ਉਹਦਾ ਨੇ। ਸੋ ਕਹਿੰਦੇ ਜੋ ਮੈਂ ਕੀਤਾ ਉਹੀ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਕਈ ਵਾਰੀ ਸਾਨੂੰ ਸਰੀਰਕ ਬਿਮਾਰੀਆਂ ਲੱਗ ਜਾਂਦੀਆਂ ਨੇ, ਉਹ ਕਿਸ ਕਰਕੇ ਲੱਗਦੀਆਂ ਨੇ? ਬਹੁਤਾਤ ਜਿਹੜੀਆਂ ਸਰੀਰਕ ਬਿਮਾਰੀਆਂ ਉਹ ਖਾਣ ਪੀਣ ਦੀ ਕੁਤਾਹੀ ਕਰਨ ਕਰਕੇ ਲੱਗਦੀਆਂ ਨੇ। ਬਹੁਤਿਆਂ ਨੂੰ ਸ਼ੂਗਰ ਹੈ, ਬਹੁਤਿਆਂ ਨੂੰ ਬਲੱਡ ਪ੍ਰੈਸ਼ਰ ਹੈ, ਬਹੁਤਿਆਂ ਨੂੰ ਕੋਈ ਹੋਰ ਸਰੀਰਕ ਪਰੇਸ਼ਾਨੀਆਂ ਨੇ, ਉਹ ਇਸ ਕਰਕੇ ਨੇ ਕਿਉਂਕਿ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਜੋ ਅਸੀਂ ਸਾਡੇ ਢੁੱਕਦਾ ਸੀ ਉਹ ਅਸੀਂ ਕੀਤਾ ਨਹੀਂ। ਬਲੱਡ ਪ੍ਰੈਸ਼ਰ ਵਧਾ ਲਿਆ ਵਾਧੂ ਦੀਆਂ ਟੈਨਸ਼ਨਾਂ ਲੈ ਕੇ, ਸ਼ੂਗਰ ਵਧਾ ਲਈ ਵਾਧੂ ਦਾ ਖਾ ਕੇ, ਬੇਲੋੜਾ ਖਾ ਕੇ। ਸੋ ਜਿੱਦਾਂ ਦੇ ਸਾਡੇ ਕੰਮ ਹੈ ਉਦਾਂ ਦਾ ਅਸੀਂ ਖਾਧਾ ਨਹੀਂ, ਸਰੀਰ ਨੂੰ ਰੋਗ ਲਾ ਲਿਆ। ਇੱਦਾਂ ਹੀ ਜਿਹੜਾ ਮਨ ਦਾ ਰੋਗ ਹੈ ਸਾਡੇ, ਉਹ ਵੀ ਸਾਡਾ ਇਹੀ ਹੈ ਕਿ ਸਟ੍ਰੈਸ ਲੈ ਲਈ ਅਸੀਂ, ਬਿਨਾਂ ਕਿਸੇ ਗੱਲ ਤੋਂ ਸਟ੍ਰੈਸ ਲਈ ਪਈ ਹੈ, ਬਿਨਾਂ ਕਿਸੇ ਗੱਲ ਤੋਂ ਅਸੀਂ ਆਪਣੇ ਮਨ ਦੇ ਉੱਤੇ ਬੋਝ ਪਾਇਆ ਹੋਇਆ, ਤੇ ਉਹ ਜਿਹੜਾ ਬੋਝ ਹੈ ਉਹ ਸਾਡੇ ਮਨ ਦੇ ਵਿੱਚ ਜਿਹੜਾ ਸਾਡੇ ਮੈਂਟਲ ਸਥਿਤੀ ਹੈ ਉਸ ਨੂੰ ਖਰਾਬ ਕਰਦਾ, ਉਸ ਸੰਤੁਲਨ ਨੂੰ ਖਰਾਬ ਕਰਦਾ ਹੈ। ਤੇ ਉਸ ਨੂੰ ਠੀਕ ਕਿੱਦਾਂ ਕਰਨਾ ਉਹ ਵੀ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਉਪਾਅ ਦੱਸੇ ਗਏ ਨੇ, ਤੇ ਕਿਸੇ ਸਿਆਣੇ ਨੇ ਵੀ ਉਪਾਅ ਦੱਸੇ ਨੇ। ਤੁਸੀਂ ਕਾਉਂਸਲਿੰਗ ਵੀ ਕਰਾ ਸਕਦੇ ਹੋ ਅਗਰ ਰੱਬ ਨੂੰ ਨਹੀਂ ਮੰਨਦੇ ਤਾਂ। ਇਹੋ ਜਿਹੇ ਬਹੁਤ ਸਾਰੇ ਤਰੀਕੇ ਜਿਹੜੇ ਨੇ ਦੱਸੇ ਗਏ ਨੇ, ਪਰ ਅਸੀਂ ਦੋਸ਼ ਦੂਸਰਿਆਂ ਨੂੰ ਦਿੰਨੇ ਆ। ਤੇ ਬਾਕੀ ਜਿਹੜਾ ਪਰਮਾਤਮਾ ਦੇ ਵਿੱਚ ਯਕੀਨ ਰੱਖਣਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ। ਸੋ ਆਸਾ ਦੀ ਵਾਰ ਦੀ ਵਿਆਖਿਆ ਕੀਤੀ ਸੀ, ਉਸ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਜੀ, ਬਹੁਤ ਸੁੰਦਰ ਪੌੜੀ ਆ, ਜਿਹੜੀ ਕਿ ਦੱਸਦੀ ਹੈ ਕਿ ਜੋ ਅਸੀਂ ਇੱਥੇ ਕਰਦੇ ਹਾਂ ਉਹਦਾ ਹੀ ਅਸੀਂ ਫਲ ਪਾਉਂਦੇ ਹਾਂ। ਸੋ ਅਸੀਂ ਬਹੁਤ ਸਾਰੇ ਲੋਕ ਜਿਹੜੇ ਅੱਜ ਦੀ ਦੁਨੀਆਂ ਦੇ ਵਿੱਚ ਫਸੇ ਹੋਏ ਆ, ਉਹ ਦੁਨੀਆਂ ਦੀ ਚਮਕ ਦਮਕ ਦੇ ਵਿੱਚ ਫਸੇ ਹੋਏ ਆ, ਤੇ ਉਸ ਦੇ ਨਤੀਜੇ ਕੀ ਨਿਕਲਦੇ ਨੇ? ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਜਿਹੜੇ ਅਸੀਂ ਕੱਪੜਾ ਰੂਪ ਸੋਹਣਾ ਲੱਗਣ ਵਾਸਤੇ ਅਸੀਂ ਆਪਣੇ ਵਸੀਲੇ ਕਰੀ ਜਾਂਦੇ ਹਾਂ, ਉਹ ਕਹਿੰਦੇ ਸਾਰੇ ਤਾਂ ਦੁਨੀਆਂ ਅੰਦਰ ਛੱਡ ਜਾਣੇ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਜੇ ਅਸੀਂ ਮੰਦਾ ਕਰਦੇ ਹਾਂ ਉਹਦੇ ਮੰਦੇ ਰਿਜ਼ਲਟ ਨਿਕਲਣੇ, ਚੰਗਾ ਕਰਦੇ ਹਾਂ ਉਹਦੇ ਚੰਗੇ ਨਿਕਲਣੇ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ। ਹੁਣ ਕਹਿੰਦੇ ਜੀਂਦੇ ਜੀ ਅਸੀਂ ਮਨ ਆਏ ਹੁਕਮ ਕਰਦੇ ਹਾਂ, ਉਹ ਆਹ ਕਰ ਲਓ ਫਲਾਨੇ, ਆਹ ਕਰ ਲਾ ਤੂੰ, ਮੈਨੂੰ ਆਹ ਖਿਲਾ ਦੇ, ਮੈਨੂੰ ਉਹ ਖਿਲਾ ਦੇ, ਨੌਕਰ ਚਾਕਰ ਰੱਖਦੇ ਹਾਂ। ਪਰ ਕਹਿੰਦੇ ਇੱਥੇ ਤੱਕ ਅਸੀਂ ਹੁਕਮ ਕਰਦੇ ਹਾਂ, ਅੱਗੇ ਜਾ ਕੇ ਅਸੀਂ ਭੀੜੇ ਰਾਹ ਅੱਗੇ ਜਾਣਾ ਆ, ਰਾਹ ਭੀੜਾ ਆ। ਨੰਗਾ ਦੋ ਚਕ ਚਾਲੀਏ ਤਾਂ ਦਿਸੇ ਖਰਾ ਡਰਾਵਣਾ। ਜਦੋਂ ਕਹਿੰਦੇ ਸਾਰੇ ਸਾਡੇ ਜਿਹੜੇ ਵਿਕਾਰ ਨੇ ਇਨ੍ਹਾਂ ਨੇ ਨਾਲ ਹੋਣਾ ਸਾਡੇ, ਤੇ ਨੰਗਾ ਹੋ ਜਾਣਾ ਅਸੀਂ, ਤਾਂ ਦੋਜਕ ਨਰਕ ਦੇ ਵਿੱਚ ਚਲਾਉਣਾ ਸਾਨੂੰ ਨੰਗੇ ਕਰਕੇ ਤਾਂ ਫਿਰ ਸਾਨੂੰ ਜਿਹੜਾ ਡਰ ਬੜਾ ਲੱਗਣਾ ਹੈ ਉਹ ਦੇਖ ਕੇ ਕਰ ਔਗਣ ਪਛੋਤਾਵਣਾ ਫਿਰ ਜਿਹੜੇ ਸਾਡੇ ਔਗਣ ਕੀਤੇ ਆ ਉਹ ਅਸੀਂ ਪਛਤਾਉਣਾ ਹੈ ਸੋ ਗੱਲ ਅੱਜ ਦੀ ਇਹੀ ਨਿਕਲਦੀ ਆ ਕਿ ਦੱਦਾ ਦੋਸ ਨਾ ਦੇਊ ਕਿਸੇ ਦੋਸ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰਜਨਾ ਆਓ ਇਸੇ ਹੀ ਥੀਮ ਦੇ ਉੱਤੇ ਇੱਕ ਗੀਤ ਸੁਣਦੇ ਆ ਰੱਬ ਨਾ ਕਿਸੇ ਦਾ ਵੈਰੀ ਰੱਬ ਕਿਸੇ ਦਾ ਵੈਰ ਨਹੀਂ ਉਹ ਵੈਰ ਨਹੀਂ ਕਮਾਉਂਦਾ ਉਹ ਨਿਰਵੈਰ ਹੈ ਆਓ ਗੀਤ ਸੁਣਦੇ ਆ ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ ਢਿੱਲੋਂ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ ਦਲਵੀਰ ਹਲਵਾਰ ਵੀ ਭਾਜੀ ਬ੍ਰਿਸਬਨ ਵਾਲੇ ਸਾਡੇ ਨਾਲ ਜੁਆਇਨ ਕਰ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੰਜੋਏ ਕਰ ਰਹੇ ਆ ਤੇ ਅੱਜ ਇਨਾਲਾ ਗੁਰਦੁਆਰਾ ਸਾਹਿਬ ਕਹਿੰਦੇ ਜਾ ਰਹੇ ਆ ਤੇ ਉਥੇ ਜੇਪੀ ਦੀ ਡਿਊਟੀ ਜਿਹੜੀ ਆ 2 ਵਜੇ ਤੱਕ ਹਰੇਕ ਸੰਡੇ ਉਹ ਨਿਭਾਉਂਦੇ ਨੇ ਉਹ ਅੱਜ ਨਿਭਾਉਣਗੇ ਸੋ ਬ੍ਰਿਸਬਨ ਵਾਲਿਓ ਅਗਰ ਤੁਹਾਨੂੰ ਜੇਪੀ ਦੀਆਂ ਸਰਵਿਸਿਜ ਚਾਹੀਦੀਆਂ ਤੇ ਦਲਵੀਰ ਹਲਵਾਰ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਨਾਲਾ ਗੁਰਦੁਆਰੇ ਦੇ ਵਿਚ ਹੁੰਦੇ ਨੇ 2 ਵਜੇ ਤੱਕ ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਵੀ ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ ਆ। ਸਬਰਸ ਮਿੱਠੇ ਮਾਨਿਆ ਸਬਰਸ ਮਾਫ ਕਰਨਾ ਸਬਰਸ ਮਿੱਠੇ ਮੰਨਿਆ ਸੁਣੀਆਂ ਸਾਲੋਨੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਬਹੁਤ ਬਹੁਤ ਸ਼ੁਕਰੀਆ ਜੀ। ਖਾਣ ਪੀਣ ਦੇ ਮੁਤਲਕ ਪਹਿਲੇ ਪਾਤਸ਼ਾਹ ਨੇ ਦੱਸਿਆ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਸੋ ਕੋਈ ਵੀ ਚੀਜ਼ ਜਿਹੜੇ ਤੁਸੀਂ ਖਾਂਦੇ ਹੋ ਮਨ ਦੇ ਵਿਚ ਉਹ ਖਾਣ ਦੇ ਨਾਲ ਵਿਕਾਰ ਚੱਲਦੇ ਨੇ। ਜਿਸ ਤਰ੍ਹਾਂ ਅਸੀਂ ਨਸ਼ੇ ਕਰਦੇ ਹਾਂ ਨਸ਼ੇ ਕਰਕੇ ਵਿਕਾਰ ਚੱਲਦੇ ਨੇ ਤਾਂ ਉਹ ਕਹਿੰਦੇ ਖਾਣਾ ਨਹੀਂ ਚਾਹੀਦਾ। ਜਸਵਿੰਦਰ ਔਲਕ ਮਲੇਸ਼ੀਆ ਤੋਂ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਬਰਿੰਦਰ ਸਿੰਘ ਨਿੱਜਰ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਮੀਤ ਚੰਨਾ ਭਾਜੀ ਵੀ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨੁਸ਼ਿਆ ਕੀ ਫਿਤਰਤ ਪ੍ਰਾਰਥਨਾ ਕਰਤੇ ਸਮੇਂ ਸਮਝਦਾ ਹੈ ਕਿ ਭਗਵਾਨ ਸੁਣ ਰਿਹਾ ਹੈ, ਨਿੰਦਾ ਕਰਤੇ ਹੋਏ ਯੇ ਭੁੱਲ ਜਾਤਾ ਹੈ, ਪੁੰਨਿਆ ਕਰਤੇ ਸਮੇਂ ਸਮਝਦਾ ਕਿ ਭਗਵਾਨ ਦੇਖ ਰਿਹਾ ਹੈ, ਪਾਪ ਕਰਤੇ ਸਮੇਂ ਯੇ ਭੁੱਲ ਜਾਤਾ ਹੈ, ਦਾਨ ਕਰਤੇ ਸਮੇਂ ਸਮਝਦਾ ਹੈ ਕਿ ਭਗਵਾਨ ਸਭ ਮੇਂ ਬਸਤਾ ਹੈ, ਚੋਰੀ ਕਰਤੇ ਹੋਏ ਯੇ ਭੁੱਲ ਜਾਤਾ ਹੈ, ਪ੍ਰੇਮ ਕਰਤੇ ਹੋਏ ਸਮਝਦਾ ਹੈ ਕਿ ਪੂਰੀ ਦੁਨੀਆਂ ਭਗਵਾਨ ਨੇ ਬਣਾਈ ਹੈ, ਨਫ਼ਰਤ ਕਰਤੇ ਹੋਏ ਯੇ ਭੁੱਲ ਜਾਤਾ ਹੈ, ਔਰ ਫਿਰ ਵੀ ਮਨੁਸ਼ਿਆ ਆਪਣੇ ਆਪ ਕੋ ਬੁੱਧੀਮਾਨ ਸਮਝਦਾ ਹੈ। ਬਿਲਕੁਲ ਸਹੀ ਗੱਲ ਹੈ ਜੀ, ਤੇ ਬਹੁਤ ਬਹੁਤ ਧੰਨਵਾਦ। ਤੇ ਰਣਜੀਤ ਸਿੰਘ ਰੇ ਵਾਈਟ ਵਾਲੇ ਵੈਰਵੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਬਾਈ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਮਨੀ ਸਿੰਘ ਵੀ ਆ ਗਏ ਨੇ, ਉਹ ਵੀ ਅੱਜ ਪ੍ਰੋਗਰਾਮ ਦੇ ਵਿਚ ਫੋਟੋ ਭੇਜ ਰਹੇ ਨੇ ਬੇ ਦੀਆਂ। ਤੁਸੀਂ ਦੱਸੋ, ਮੈਨੂੰ ਲੱਗਦਾ ਤੁਸੀਂ ਕੰਮ ਕਰ ਰਹੇ ਹੋ ਕਿਸੇ ਪੋਰਟ ਦੇ ਉੱਤੇ, ਜ਼ਰੂਰ ਥੋੜੀ ਜੀ ਜਾਣਕਾਰੀ ਸਾਂਝੀ ਕਰਿਓ। ਬਲਵੀਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਨਿੱਕਾ ਢਿੱਲੋਂ ਵੀ ਆ ਗਏ ਨੇ, ਉਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ। ਮੈਨੂੰ ਲੱਗਦਾ ਤੁਹਾਡੇ ਪ੍ਰੂਨਿੰਗ ਨਹੀਂ ਹਜੇ ਸ਼ੁਰੂ ਹੋਈ ਨਿੱਕਾ ਜੀ, ਕਿਉਂਕਿ ਫੋਟੋਆਂ ਜਿਹੜੀਆਂ ਤੁਸੀਂ ਕੱਲ ਭੇਜੀਆਂ ਸੀ ਪੱਤ ਝੜ ਦੀਆਂ, ਸ਼ਾਇਦ ਹੁਣ ਪੱਤੇ ਝੜਨ ਤੋਂ ਬਾਅਦ ਫਿਰ ਹੋਊਗੀਆਂ, ਪ੍ਰੂਨਿੰਗ ਸ਼ੁਰੂ ਹੋਊਗੀ। ਤੇ ਸਿੰਘ ਸਮਾਰਟ ਅਲਟਰਨੇਸ਼ਨ ਇਨ ਸਿਡਨੀ ਤੋਂ ਬਲਵੀਰ ਸਿੰਘ, ਹਾਂਜੀ ਆਓ ਜੀ ਆਓ। ਤੇ ਇਧਰ ਮਨੀ ਸਿੰਘ ਕਹਿ ਰਹੇ ਨੇ ਕਿ ਅੱਜ ਵੀ ਜੋਬ ਤੇ ਆ ਜੀ ਪੋਰਟ ਕੈਂਬਲਾ ਦੇ ਵਿਚ, ਬਹੁਤ ਸੋਹਣੀ ਧੁੱਪ ਚੜੀ ਆ ਇੱਥੇ, ਮੌਸਮ ਵੀ ਔਸਮ, ਇੰਜੋਏ ਕਰ ਰਹੇ ਆ ਸ਼ੋਰ, ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਮੌਸਮ ਜਿਹੜਾ ਕੌਫ ਸਾਰਬਰ ਦੇ ਵਿਚ, ਦਿਨ ਤਾਂ ਠੀਕ ਚੜਿਆ ਸੀ, ਧੁੱਪ ਸੀਗੀ, ਪਰ ਇਕਦਮ ਬੱਦਲ ਆ ਗਏ, ਅੱਜ ਮੀਂਹ ਪੈਣ ਦੇ ਆਸਾਰ ਦੱਸੇ ਜਾ ਰਹੇ ਨੇ ਕੌਫ ਸਾਰਬਰ ਦੇ ਵਿਚ, ਤੇ ਪੈਣਾ ਵੀ ਆ ਲੱਗਦਾ ਮੈਨੂੰ, ਤੇ ਕਿਉਂਕਿ ਮਾਹੌਲ ਇਹੋ ਜਿਹਾ ਬਣਿਆ ਹੋਇਆ। ਚਲੋ ਕੇਨਸ ਤੋਂ ਸ਼ੁਰੂ ਕਰਦੇ ਆ, 28 ਡਿਗਰੀ ਅੱਜ ਰਹੇਗਾ ਉੱਥੇ, ਹਲਕੀ ਬੱਦਲਵਾਈ ਹੋਏਗੀ ਬ੍ਰਿਸਬਨ ਦੇ ਵਿਚ, ਬਾਅਦ ਦੁਪਹਿਰ ਬੱਦਲਵਾਈ ਹੋਏਗੀ। ਤੇ 26 ਡਿਗਰੀ ਕੌਫ ਸਾਰਬਰ ਦੇ ਵਿਚ, ਤੁਹਾਨੂੰ ਦਸਿਆ ਕਿ ਅੱਜ ਸ਼ਾਵਰ ਦੱਸੇ ਗਏ ਨੇ। 24 ਡਿਗਰੀ ਸਿਡਨੀ ਚ ਧੁੱਪ ਖਿੜੀ ਰਹੇਗੀ, 23 ਡਿਗਰੀ ਕੈਨਬਰਾ ਦੇ ਵਿਚ, 13 ਡਿਗਰੀ ਮੀਂਹ ਦੱਸਿਆ ਗਿਆ ਮੈਲਬਨ ਦੇ ਵਿਚ, 14 ਡਿਗਰੀ ਐਡਲੇਡ ਚ ਵੀ ਮੀਂਹ ਪੈ ਰਿਹਾ ਕਹਿੰਦੇ। ਖੈਰ ਮਿੰਟੂ ਬਰਾੜ ਜੀ ਉਨ੍ਹਾਂ ਨੂੰ ਪੁੱਛ ਲਾਂਗੇ ਜਦੋਂ ਆਣਗੇ ਉਹ ਥੋੜੀ ਦੇਰ ਬਾਅਦ। ਤੇ 16 ਡਿਗਰੀ ਅੱਜ ਵੱਧ ਤੋਂ ਵੱਧ ਜਾਏਗਾ। ਪਰਥ ਦੇ ਵਿਚ 20 ਡਿਗਰੀ ਮੌਸਮ ਸਾਫ਼, ਤੇ ਡਾਰਵਿਨ ਦੇ ਵਿਚ 33 ਡਿਗਰੀ ਧੁੱਪ ਖਿੜੀ ਰਹੇਗੀ। ਕਹਿੰਦੇ ਅੱਜ ਸਨੋਅ ਪੈਣੀ ਆ ਆਸਟ੍ਰੇਲੀਆ ਦੇ ਵਿਚ, ਅਰਲੀ ਸਨੋਅ ਹੋਏਗੀ ਜੀ ਕਹਿੰਦੇ ਆਸਟ੍ਰੇਲੀਅਨ ਐਲਪਸ ਦੇ ਵਿਚ, ਜਿਸ ਦੇ ਨਾਲ ਜਿਹੜਾ ਸਨੋਅ ਸੀਜ਼ਨ ਹੈ ਪਹਿਲਾਂ ਸ਼ੁਰੂ ਹੋਣ ਦੀ ਉਮੀਦ ਹੈ। ਸੋ ਸਾਊਥਰਨ ਆਸਟ੍ਰੇਲੀਆ ਦੇ ਵਿਚ ਐਲਪਸ ਇਲਾਕੇ ਦੇ ਵਿਚ, ਜਿਹੜੇ ਕਿ ਇਧਰ ਵਿਕਟੋਰੀਆ ਦੇ ਸਨੋਅ ਰੀਜਨਸ ਨੇ, ਉਥੇ ਮਾਊਂਟ ਬੁਲਰ ਵਗੈਰਾ ਸਨੋਅ ਪੈਣ ਦੀ ਪੂਰੀ ਪੂਰੀ ਉਮੀਦ ਹੈ। ਤੇ ਇਸੇ ਹੀ ਤਰ੍ਹਾਂ ਐਡਲੇਡ ਦੇ ਵਿਚ ਵੀ ਅਰਲੀ ਵਿੰਟਰ ਜਿਹੜੀ ਆ, ਅਰਲੀ ਸਿਆਲ ਜਿਹੜਾ ਉਹ ਸ਼ੁਰੂ ਹੋਣ ਦੀ ਪੂਰੀ ਪੂਰੀ ਉਮੀਦ ਹੈ। ਪਰ ਉਧਰ ਗਰਮੀ ਨੇ ਅੱਤ ਕਰਾਏ ਪਈ ਆ ਭਾਰਤ ਦੇ ਵਿਚ। ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ 30 ਡਿਗਰੀ ਤਾਪਮਾਨ ਦਸਿਆ ਜਾ ਰਿਹਾ। ਹਲਕੇ ਹਲਕੇ ਤਿੱਤਰ ਫੰਗੀ ਬੱਦਲ ਚੰਦ ਨੂੰ ਢਕੇ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਦਿਨਾਂ ਨੂੰ 42 ਡਿਗਰੀ ਮੌਸਮ ਦੱਸ ਰਹੇ ਨੇ ਕਿ ਇੰਨੀ 42 ਡਿਗਰੀ ਤੱਕ ਸੂਈ ਜਾਏਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਲਓ ਜੀ, ਹੁਣ ਤੁਹਾਨੂੰ ਇਕ ਹੋਰ ਬਹੁਤ ਵਧੀਆ ਗੀਤ ਸੁਣਾਉਣੇ ਆ। ਤੇ ਇਹ ਗੀਤ ਆ ਜੀ ਦਿਲ ਸੇ ਦਿਲ ਮਿਲੇ ਫਿਲਮ ਦੇ ਵਿਚ। ਆਓ ਗੀਤ ਦਾ ਆਨੰਦ ਮਾਣਦੇ ਆ। ਐਸੇ ਨਾ ਮੁਝੇ ਤੁਮ ਦੇਖੋ, ਬਹੁਤ ਖੂਬਸੂਰਤ ਗੀਤ ਹੈ ਕਿਸ਼ੋਰ ਜੀ ਦੀ ਆਵਾਜ਼ ਦੇ ਵਿਚ।
ਐਸੇ ਨਾ ਮੁਝੇ ਤੁਮ ਦੇਖੋ, ਸੀਨੇ ਸੇ ਲਗਾ ਲੂੰਗਾ ਤੁਮਕੋ, ਮੈਂ ਚੁਰਾ ਲੂੰਗਾ ਤੁਮਸੇ, ਦਿਲ ਮੈਂ ਛੁਪਾ ਲੂੰਗਾ। ਐਸੇ ਨਾ ਮੁਝੇ ਤੁਮ ਦੇਖੋ, ਸੀਨੇ ਸੇ ਲਗਾ ਲੂੰਗਾ ਤੁਮਕੋ, ਮੈਂ ਚੁਰਾ ਲੂੰਗਾ ਤੁਮਸੇ, ਦਿਲ ਮੈਂ ਛੁਪਾ ਲੂੰਗਾ। ਹੇ धीमी धीमी याद से एक शोला भड़काया है। दूर से तुमने इस दिल को कितना तरसाया है। मैं अब इस दिल के सारे अरमान निकालूंगा, तुमको मैं चुरा लूंगा, तुमसे दिल में छुपा लूंगा। ऐसे न मुझे तुम देखो सीने से लगा लूंगा, तुमको मैं चुरा लूंगा, तुमसे दिल में छुपा लूंगा। दामन में चुनकर हम फूल भर लेंगे, रास्ते के कांटे सारे दूर कर लेंगे। प्यार के दामन में चुनकर हम फूल भर लेंगे, रास्ते के कांटे सारे दूर कर लेंगे। जाने मन तुमको अपनी मैं जान बना लूंगा, तुमको मैं चुरा लूंगा, तुमसे दिल में छुपा लूंगा। ऐसे न मुझे तुम देखो सीने से लगा लूंगा, तुमको मैं चुरा लूंगा, तुमसे दिल में छुपा लूंगा। ए, 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 ए,
जी किशोर कुमार जी की आवाज ਦੇ ਗੀਤ ਸੁਣ ਰਹੇ ਸੀ ਦਿਲ ਸੇ ਦਿਲ ਮਿਲੇ ਫਿਲਮ ਦੇ ਵਿੱਚੋਂ। ਤੇ ਹੁਣ ਥੋੜੀਆਂ ਆਸਟ੍ਰੇਲੀਆ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਉਸ ਤੋਂ ਬਾਅਦ ਆਪਾਂ ਸੁਨੇਹੇ ਵੀ ਲੈਣੇ ਆ, ਫਿਰ ਗੀਤ ਵੀ ਸੁਣਨਾ ਤੇ ਮਿੰਟੂ ਬਰਾੜ ਜੀ ਵੀ ਆਉਣਗੇ ਪ੍ਰੋਗਰਾਮ ਦੇ ਵਿਚ। ਸ਼ਪੈਲ ਕੌਰ ਵੀ ਬਾਲੀ ਦੇ ਵਿਚੋਂ ਰਿਲੀਜ਼ ਹੋ ਚੁੱਕੀ ਹੈ ਤੇ ਆਸਟ੍ਰੇਲੀਆ ਵਾਪਸ ਆ ਚੁੱਕੀ ਹੈ। ਬੜੀ ਹਾਈਪ ਆਸਟ੍ਰੇਲੀਆ ਦੇ ਮੀਡੀਆ ਦੇ ਵਿਚ ਸੀ ਕਿ ਸ਼ਪੈਲ ਕੌਰ ਵੀ ਜਦੋਂ ਉਤਰੇਗੀ ਤੇ ਉਸ ਨੂੰ ਮੀਡੀਆ ਜਿਹੜਾ ਘੇਰੇਗਾ ਉਸਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕਰੇਗਾ। ਖੈਰ ਬਾਲੀ ਦੇ ਵਿਚ ਪਹਿਲਾਂ ਹੀ ਕੈਮਰੇ ਉਸਦੇ ਅੱਗੇ ਪਿੱਛੇ ਘੁੰਮਦੇ ਸੀ। ਹੁਣ ਸ਼ਪੈਲ ਕੌਰ ਵੀ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਕੌਣ ਨੇ। ਇਹ ਇਕ ਟੀਨੇਜਰ ਸੀ ਜੀ, ਅੱਜ ਤੋਂ 10-12 ਸਾਲ ਪਹਿਲਾਂ। ਬੜਾ ਇਸਦਾ ਕੰਟਰੋਵਰਸੀ ਹੋਈ ਸੀ ਕਿ ਜਦੋਂ ਆਸਟ੍ਰੇਲੀਆ ਤੋਂ ਇਹ ਇੰਡੋਨੇਸ਼ੀਆ ਬਾਲੀ ਗਈ ਤੇ ਉਤਰਦੇ ਸਾਰ ਹੀ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਸ ਦੇ ਬੈਗ ਦੇ ਵਿਚੋਂ, ਬੈਗ ਨੀ ਬਾਡੀ ਬੋਰਡ ਜਿਹੜੇ ਕਿ ਆਪਣੇ ਸਮੁੰਦਰ ਦੇ ਵਿਚ ਆਪਣੇ ਸਰਫਿੰਗ ਕਰਨ ਦੇ ਵਾਸਤੇ ਹੁੰਦੇ ਨੇ, ਉਸ ਦੇ ਵਿਚੋਂ ਬਹੁਤ ਸਾਰੀ ਭੰਗ ਨਿਕਲੀ ਤੇ ਉਹ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਇਸਨੂੰ ਜੇਲ੍ਹ ਹੋਈ ਤੇ ਜੇਲ੍ਹ ਹੋਣ ਤੋਂ ਬਾਅਦ ਫਿਰ ਆਸਟ੍ਰੇਲੀਆ ਸਰਕਾਰ ਨੇ ਨੈਗੋਸ਼ੀਏਟ ਕੀਤਾ ਤੇ ਉਸ ਨੂੰ ਹੁਣ ਵਾਪਸ ਆਸਟ੍ਰੇਲੀਆ ਲਿਆਂਦਾ ਜਾਏਗਾ। ਇੱਥੇ ਯਾਦ ਕਰਾ ਦਈਏ ਕਿ ਇੰਡੋਨੇਸ਼ੀਆ ਦੇ ਵਿਚ ਜਿਹੜੀ ਡਰੱਗ ਹੈ ਜਾਂ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ। ਹੁਣ ਸ਼ਪੈਲ ਕੌਰ ਵੀ ਨੇ ਇੱਥੇ ਕਿਹਾ ਕਿ ਮੇਰੇ ਜਿਹੜੇ ਬੈਗ ਨੇ ਉਸ ਨਾਲ ਛੇੜਛਾੜ ਕੀਤੀ ਗਈ ਕਸਟਮਸ ਦੇ ਵਿਚ ਤੇ ਉਹ ਉਥੇ ਰੱਖੇ ਗਏ ਤੇ ਉਥੇ ਉਤਰ ਕੇ ਉਹਨੂੰ ਪਤਾ ਨਹੀਂ ਸੀਗਾ ਉਹਦੇ ਵਿਚ ਪਾਈ ਗਈ ਆ। ਸੋ ਕਈ ਚੀਜ਼ਾਂ ਨੇ, ਪਰ ਜਦੋਂ ਇਸ ਦੀ ਪੂਰੀ ਛਾਣਬੀਣ ਕੀਤੀ ਆ, ਕੋਰਟ ਕੇਸ ਚੱਲਿਆ ਤੇ ਕੋਰਟ ਨੇ ਇਹ ਫੈਸਲਾ ਕੀਤਾ ਕਿ ਸ਼ਪੈਲ ਕੌਰ ਵੀ ਖੁਦ ਇਹ ਕੰਮ ਕਰਦੀ ਸੀ ਤੇ ਇਸ ਕਰਕੇ ਉਹਨੂੰ ਜੇਲ੍ਹ ਵੀ ਹੋਈ ਆ ਤੇ ਹੁਣ ਉਹ ਵਾਪਸ ਆ ਰਹੀ ਆ। ਬਹੁਤ ਸਾਰੇ ਚੈਨਲ ਜਿਹੜੇ ਨੇ ਉਹ ਇਨ੍ਹਾਂ ਦੇ ਨਾਲ ਨੈਗੋਸ਼ੀਏਟ ਕਰ ਰਹੇ ਨੇ ਕਿ ਉਹ ਆਪਣੀ ਸਟੋਰੀ ਦੱਸੇ, ਮਿਲੀਅਨਸ ਦੇ ਵਿਚ ਪੈਸੇ ਜਿਹੜੇ ਆਦਾਨ ਪ੍ਰਦਾਨ ਹੋਣਗੇ। ਤਾਂ ਸ਼ਪੈਲ ਕੌਰ ਵੀ ਦੀ ਇਹ ਸਟੋਰੀ ਆ। ਤੇ ਇਕ ਹੋਰ ਖਬਰ, ਬੜੀ ਮਾੜੀ ਖਬਰ ਹੈ, ਪ੍ਰੈਸਟਨ ਤੋਂ, ਮੈਲਬਨ ਸਾਊਥ ਦੇ ਵਿਚ ਸਬਰਬ ਹੈ ਜੀ, ਉਥੋਂ ਇਕ ਗਾਰਬੇਜ ਟਰੱਕ ਓਪਰੇਟਰ ਨੇ ਇਕ ਵਿਅਕਤੀ ਦੀ ਲਾਸ਼ ਲੱਭੀ ਹੈ ਵਿਲੀ ਬਿਨ ਦੇ ਵਿਚੋਂ। ਸੋ ਇਹ ਵੀ ਇਕ ਮਾੜੀ ਖਬਰ ਆ ਰਹੀ ਹੈ, ਹਜੇ ਵੱਧ ਜਾਣਕਾਰੀ ਨਹੀਂ ਆਈ, ਪ੍ਰੈਸਟਨ ਦੀ ਇਹ ਖਬਰ ਹੈ। ਉਧਰ ਇੰਗਲੈਂਡ ਦੇ ਵਿਚ ਜਿਹੜਾ ਅਟੈਕ ਹੋਇਆ ਸੀ ਮੈਨਚੈਸਟਰ ਦੇ ਵਿਚ, ਉਸ ਦੇ ਸਬੰਧ ਦੇ ਵਿਚ ਦੋ ਵਿਅਕਤੀਆਂ ਨੂੰ ਹੋਰ ਗ੍ਰਿਫ਼ਤਾਰ ਕੀਤਾ ਗਿਆ ਤੇ ਇਸ ਹਮਲੇ ਦੇ ਵਿਚ 22 ਵਿਅਕਤੀ ਮਾਰੇ ਗਏ ਸਨ ਮੈਨਚੈਸਟਰ ਪੌਪ ਕਾਨਸਰਟ ਦੇ ਵਿਚ। ਛਾਣਬੀਣ ਹਜੇ ਜਾਰੀ ਆ ਤੇ ਟਰੰਪ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ, ਉਹ G7 ਸਮਿਟ ਹੋ ਰਿਹਾ ਸੀ ਜੀ ਸਿਸਲੀ ਦੇ ਵਿਚ, ਇਟਲੀ ਚ, ਤੇ ਉਥੋਂ ਉਹ ਗੈਸ ਦੇ ਸਬੰਧ ਦੇ ਵਿਚ ਕੋਈ ਵੀ ਸਮਝੌਤਾ ਨਹੀਂ ਕਰ ਪਾਏ। ਪਰ BBC ਨੇ ਖ਼ਬਰ ਵੀ ਲਾਈ ਆ ਇੰਗਲੈਂਡ ਤੋਂ ਕਿ ਜੀ 7 ਸ਼ਿਖਰ ਬੈਠਕ ਦੇ ਵਿਚ ਅਲੱਗ ਤੱਕ ਲੱਗ ਪਏ ਜਿਹੜੇ ਟਰੰਪ ਸੋ ਉਹਨਾਂ ਨੇ ਕਾਫੀ ਐਟੀਚਿਊਡ ਦਿਖਾ ਲਿਆ ਬਾਕੀ ਆਪਣੇ ਸਹਿ ਲੀਡਰਾਂ ਦੇ ਨਾਲ ਤੇ ਇਸ ਕਰਕੇ ਉਹਨਾਂ ਦੇ ਐਟੀਚਿਊਡ ਕਰਕੇ ਕੋਈ ਖਾਸ ਸਮਝੌਤੇ ਨਹੀਂ ਹੋ ਪਾਏ ਤੇ ਇਕ ਹੋਰ ਮਾੜੀ ਖ਼ਬਰ ਹੈ ਕਿ ਭਾਰਤ ਦੇ ਵਿਚ ਵੀ ਕਹਿੰਦੇ ਜੀਕਾ ਵਾਇਰਸ ਜਿਹੜਾ ਗੁਜਰਾਤ ਦੇ ਵਿਚ ਪਹੁੰਚ ਚੁੱਕਾ ਹੈ ਜੀਕਾ ਵਾਇਰਸ ਨੇ ਪਹਿਲਾਂ ਸਾਊਥ ਅਫਰੀਕਾ ਦੇ ਵਿਚ ਕਾਫੀ ਮੌਤਾਂ ਹੋਈਆਂ ਇਹਦੇ ਕਾਰਨ ਇਕ ਵਾਇਰਸ ਹੈ ਤੇ ਹੁਣ ਭਾਰਤ ਦੇ ਵਿਚ ਵੀ 3 ਕੇਸ ਜਿਹੜੇ ਨੇ ਰਜਿਸਟਰ ਕੀਤੇ ਗਏ ਨੇ ਇਸ ਦੀ ਹੋਰ ਜਾਣਕਾਰੀ ਥੋੜੀ ਦੇਰ ਬਾਅਦ ਆਪਾਂ ਸਾਂਝੀ ਕਰਾਂਗੇ ਤੇ ਇਹ ਤਾਂ ਸੀ ਜੀ ਖ਼ਬਰ ਆਸਟ੍ਰੇਲੀਆ ਦੀਆਂ ਖ਼ਬਰਾਂ ਤੇ ਹੁਣ ਆਪਾਂ ਸੁਨੇਹੇ ਲੈਣੇ ਆ ਸਾਡੇ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਜਗਤਾਰ ਗਿੱਲ ਭਾਜੀ ਬਹੁਤ ਸੋਹਣੀ ਫੋਟੋ ਭੇਜ ਰਹੇ ਨੇ ਤੇ ਫੋਟੋ ਦੇ ਵਿਚ ਉਹਨਾਂ ਨੇ ਲਿਖਿਆ ਵਿਸ਼ਵਾਸ ਰੂਹਾਂ ਦਾ ਸੁਮੇਲ ਹੁੰਦਾ ਹੈ ਜੋ ਚੁੱਪ ਦੀ ਭਾਸ਼ਾ ਵੀ ਸਮਝ ਲੈਂਦਾ ਹੈ ਸ਼ੁਭ ਸਵੇਰ ਦੋਸਤੋ ਔਰ ਇਹ ਜਿਹੜੀ ਫੋਟੋ ਭੇਜੀ ਹੈ ਨਾ ਇਹ ਸੜਕ ਦੇ ਕੰਢੇ ਆ ਜੀ ਇਹ ਸੈਰ ਕਰਦੇ ਨੇ ਜਾਂਦੇ ਜਾਂਦੇ ਫੋਟੋਆਂ ਵੀ ਖਿੱਚ ਲੈਂਦੇ ਨੇ ਕੁਦਰਤ ਦੀਆਂ ਤੇ ਮੈਨੂੰ ਲੱਗਦਾ ਜਿਹੜਾ ਫੁੱਲ ਤੁਸੀਂ ਫੋਟੋ ਖਿੱਚੀ ਹੈ ਨਾ ਇਹ ਨਹੀਂ ਉਹ ਨਹੀਂ ਹੈਗਾ ਠੀਕ ਹੈ ਮੈਂ ਸਮਝਿਆ ਸੀ ਫਾਰਮਰ ਫਰੈਂਡ ਦੀ ਆ ਪਰ ਓਦਾਂ ਦਾ ਹੀ ਆ ਪਰ ਫੁੱਲ ਬਹੁਤ ਸੋਹਣੇ ਨੇ ਬਹੁਤ ਬਹੁਤ ਧੰਨਵਾਦ ਭਾਜੀ ਮਨੀ ਸਿੰਘ ਵੀ ਫੋਟੋਆਂ ਭੇਜ ਰਹੇ ਨੇ ਜੀ ਤੇ ਉਹ ਵੀ ਵਿਵਿਡ ਸ਼ੋ ਦੀਆਂ ਸਿਡਨੀ ਵਿਵਿਡ ਸ਼ੋ ਦੀਆਂ ਫੋਟੋਆਂ ਭੇਜ ਰਹੇ ਨੇ ਲੇਜ਼ਰ ਸ਼ੋ ਲਾਈਟਾਂ ਵਾਲਾ ਸ਼ੋ ਕਹਿੰਦੇ ਪਰਸੋਂ ਸਿਡਨੀ ਚ ਦੇਖਣ ਗਿਆ ਸੀ ਲੇਜ਼ਰ ਸ਼ੋ ਉਥੋਂ ਦੀ ਫੋਟੋ ਹੈ ਬਹੁਤ ਬਹੁਤ ਧੰਨਵਾਦ ਤੇ ਗੀਤ ਤੁਹਾਡਾ ਆ ਰਿਹਾ ਤੇ ਉਧਰ ਆਪਣੇ ਧਨੀ ਜੀ ਉਹ ਵੀ ਕੱਲ ਫੋਟੋਆਂ ਪਾਈ ਬੈਠੇ ਸੀ ਮੈਨੂੰ ਲੱਗਦਾ ਉਹ ਵੀ ਰਾਤੀ ਗਏ ਹੋਏ ਸੀ ਤੇ ਮੈਂ ਦੇਖ ਲਈਆਂ ਸੀ ਫੇਸਬੁੱਕ ਦੇ ਉੱਤੇ ਲੱਕੀ ਖੱਟੜਾ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਕਾਸ਼ ਸੂਰਜ ਦੀ ਵੀ ਕੋਈ ਵਾਈਫ ਹੁੰਦੀ ਘੱਟੋ ਘੱਟ ਉਸ ਨੂੰ ਕੰਟਰੋਲ ਚ ਤਾਂ ਰੱਖਦੀ ਅੱਗ ਹੀ ਲਾਈ ਪਈ ਆ ਇੰਡੀਆ ਦੀ ਮੈਨੂੰ ਲੱਗਦਾ ਪ੍ਰੋਬਲਮ ਭੇਜ ਰਹੇ ਨੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਨਿੱਕਾ ਢਿੱਲੋਂ ਜੀ ਉਹ ਵੀ ਫੋਟੋਆਂ ਭੇਜ ਰਹੇ ਨੇ ਆਪਣੇ ਫਾਰਮ ਦੀਆਂ ਤੇ ਪਤਝੜ ਹੋ ਚੁੱਕੀ ਆ ਜੀ ਤੇ ਜਿਹੜੇ ਸਟੋਨ ਫਰੂਟ ਹੈ ਪੀਚ ਨੈਕਟਰੀਨ ਪਲੰਮ ਸਾਰੇ ਪੱਤੇ ਝਾੜ ਚੁੱਕੇ ਨੇ ਤੇ ਟਰੈਕਟਰ ਦੇ ਉੱਤੇ ਹੁਣ ਕਹਿੰਦੇ ਆਹਾ ਮੈਸੀ ਟਰੈਕਟਰ ਚਲਾ ਰਹੇ ਨੇ ਤੇ ਮੈਸੀ ਟਰੈਕਟਰ ਦੇ ਉੱਤੇ ਐਸਕੀ ਰੱਖੀ ਹੋਈ ਹੈ ਚਾਹ ਦੀ ਥਰਮੋਸ ਰੱਖੀ ਹੋਈ ਹੈ ਤੇ ਮੈਨੂੰ ਲੱਗਦਾ ਸਮੋਕੋ ਕਰਨ ਲੱਗੇ ਆਪਣਾ ਕੋਈ ਨੀ ਜੀ ਲਓ ਆਨੰਦ ਤੇ ਪੀਓ ਚਾਹ ਤੇ ਮਾਣੋ ਰੇਡੀਓ ਦਾ ਵੀ ਆਨੰਦ ਨਾਲ ਦੀ ਨਾਲ ਪਰਵਿੰਦਰ ਸਿੰਘ ਸਨਸ਼ਾਈਨ ਵਾਲੇ ਪਹੁੰਚ ਗਏ ਨੇ ਮੈਲਬਨ ਤੋਂ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਸੋਹਣੇ ਜਾਮਣੀ ਫੁੱਲ ਭੇਜ ਕੇ ਰਾਜ ਬੇਕਰਫੀਲਡ ਕੈਲੀਫੋਰਨੀਆ USA ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਚਾਹ ਦੇ ਪਤੀਲੇ ਦੀ ਏਰੀਅਲ ਸ਼ਾਟ ਭੇਜ ਰਹੇ ਨੇ ਉਪਰੋਂ ਡਰੋਨ ਨਾਲ ਖਿੱਚ ਕੇ ਹੁਣ ਕਹਿ ਨਹੀਂ ਸਕਦਾ ਮੈਂ ਕੁਛ ਮੈਂ ਜੇ ਲਾਗੇ ਹੁੰਦੇ ਤਾਂ ਮੈਂ ਕਹਿ ਦਿੰਦਾ ਵੀ ਅੱਧਾ ਕੱਪ ਮੈਨੂੰ ਵੀ ਦੇ ਦਿਓ ਤੇ ਵੈਸੇ ਉਹ ਕਹਿ ਰਹੇ ਨੇ ਆਓ ਜੀ ਚਾਹ ਪਿਲਾਈਏ ਕੋਈ ਗੱਲ ਨੀ ਤੁਸੀਂ ਪਤੀਲੇ ਦੀ ਫੋਟੋ ਭੇਜਤੀ ਬਸ ਰੂਹ ਖੁਸ਼ ਹੋ ਗਈ ਰਾਜਵਿੰਦਰ ਕੱਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਸੀਂ ਇੰਡੀਆ ਗੇਟ ਰਾਈਸ ਬੋਇਲ ਕਰਕੇ ਟੈਸਟ ਕੀਤਾ ਜੀ ਰੀਅਲੀ ਪਲਾਸਟਿਕ ਦੇ ਲੱਗਦੇ ਨੇ ਬਾਲ ਬਣਾ ਕੇ ਫਲੋਰ ਤੇ ਸੁੱਟੋ ਤਾਂ ਬਾਊਂਸ ਹੋ ਜਾਂਦੇ ਨੇ ਜੇ ਕਿਸੇ ਹੋਰ ਨੇ ਟੈਸਟ ਕੀਤਾ ਤਾਂ ਜ਼ਰੂਰ ਸ਼ੇਅਰ ਕਰਿਓ ਜੀ ਲਓ ਜੀ ਇਹ ਮੁੱਦਾ ਆ ਜੀ ਅੱਜ ਆਪਾਂ ਇੱਥੇ ਗੱਲ ਕਰਨੀ ਆ ਰਾਜਵਿੰਦਰ ਖੱਕ ਹੁਣਾਂ ਨੇ ਤਾਂ ਟੈਸਟ ਕਰ ਲਿਆ ਤੇ ਆਓ ਹੁਣ ਬਾਕੀ ਸਰੋਤਿਆਂ ਨੂੰ ਵੀ ਪੁੱਛਦੇ ਹਾਂ ਕਿ ਉਨ੍ਹਾਂ ਨੇ ਵੀ ਆਪਣੇ ਜਿਹੜੇ ਚੌਲ ਖਾਂਦੇ ਨੇ ਜਾਂ ਫੂਡ ਖਾਂਦੇ ਨੇ ਉਨ੍ਹਾਂ ਦੇ ਬਾਰੇ ਘੋਖਿਆ ਵੀ ਉਹ ਕੀ ਖਾ ਰਹੇ ਨੇ ਭੇਜੋ ਜ਼ਰੂਰ ਜੋਧਾ ਸਿੰਘ ਧਾਲੀਵਾਲ ਮਲਡੂਰੇ ਵਾਲੇ ਆਓ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੱਤੀ ਸਿੰਘ ਕੌਫ ਸਰਵਰ ਵਾਲੇ ਵੀ ਜੁਆਇਨ ਕਰ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਰਾਜੇਸ਼ ਸ਼ੈਪਟਨ ਆਸਟ੍ਰੇਲੀਆ ਤੋਂ ਵੀ ਫੋਟੋਆਂ ਭੇਜ ਰਹੇ ਨੇ ਫਾਰਮ ਤੋਂ ਤੇ ਕਹਿੰਦੇ ਅੱਜ ਜੀ ਸਾਡੇ ਸ਼ੈਪਟਨ ਦਾ ਵੈਦਰ ਬੜਾ ਬੱਦਲਵਾਈ ਹੋ ਰਹੀ ਹੈ ਇਹ ਸਾਰੇ ਆਸਟ੍ਰੇਲੀਆ ਚ ਮੈਨੂੰ ਤਾਂ ਲੱਗਦਾ ਇੱਦਾਂ ਸਾਡੇ ਵੀ ਇੱਦਾਂ ਹੀ ਬੱਦਲ ਚ ਆ ਗਏ ਨੇ ਇਕਦਮ ਤੇ ਮੈਨੂੰ ਲੱਗਦਾ ਮੀਂਹ ਪਊਗਾ ਤੁਹਾਡੇ ਤਾਂ ਮੀਂਹ ਦੱਸਿਆ ਹੋਇਆ ਵੈਸੇ ਤੇ ਸੋਨੀ ਬਰਾੜ ਲੀਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਓ ਲੀਟਨ ਵਾਲਿਓ ਤੁਹਾਡੇ ਸ਼ਹਿਰ ਚ ਆਉਣਾ ਅਸੀਂ ਮਿਲਾਂਗੇ ਫਿਰ ਜ਼ਰੂਰ ਆਪਾਂ ਗ੍ਰਿਫਤ ਖੇਡਾਂ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਅਰਪਿਤ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਹਿੰਦਰ ਸਿੰਘ ਢਿੱਲੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਬਲਰਾਜ ਸਿੰਘ ਵੀ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਉਹ ਇੱਕ ਨੰਬਰ ਮੰਗ ਰਹੇ ਨੇ ਹਾਂਜੀ ਨਹੀਂ ਨੰਬਰ ਨਹੀਂ ਮੰਗ ਰਹੇ ਸਤਿ ਸ੍ਰੀ ਅਕਾਲ ਹੀ ਬੁਲਾ ਰਹੇ ਨੇ ਉਨ੍ਹਾਂ ਦੇ ਪੁਰਾਣੇ ਮੈਸੇਜ ਜੁਆਇਨ ਹੋ ਜਾਂਦੇ ਨੇ ਕਈ ਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਤੇ ਮੈਸੇਜ ਤਾਂ ਹੋਰ ਵੀ ਬਹੁਤ ਆਏ ਨੇ ਜੀ ਸਾਰੇ ਆਪਾਂ ਪੜ੍ਹਨੇ ਆ ਹੌਲੀ ਹੌਲੀ ਇਨ੍ਹਾਂ ਦੇ ਵਿਚ ਗੁਰਮੁਖ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਵੀ ਜੁਆਇਨ ਕਰ ਗਏ ਨੇ ਤੇ ਜਸ ਸਿੰਘ ਵੀ ਆ ਗਏ ਨੇ ਹਾਂਜੀ ਇਹਨਾਂ ਦਾ ਸਾਰਿਆਂ ਦਾ ਆਪਾਂ ਮੈਸੇਜ ਲਵਾਂਗੇ ਪਰ ਹੁਣ ਤੁਹਾਨੂੰ ਇੱਕ ਨਾ ਮੈਂ ਗੀਤ ਸੁਣਾਉਣਾ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ ਤੇ ਫਿਰ ਮਿੰਟੂ ਬਰਾੜ ਜੀ ਆਣਗੇ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਰੱਬ ਦਾ ਰੇਡੀਓ
ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ ਮੇਰੇ ਅੰਦਰ ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ ਫਿਰ ਸੁਰਦੀ ਗੱਲ ਸੁਣਾਵੇ ਦਿਲ ਮੇਰਾ ਰੱਬ ਦਾ ਰੇਡੀਓ 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 ਰੋਗ ਜੇ ਕਿਹ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ ਹੁਣ ਆਉਣ ਸੁਨੇਹ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ ਹੁਣ ਆਉਣ ਸੁਨੇਹ ਲੱਗ ਪਏ ਇਸ ਕੱਚੀ ਉਮਰ ਸਖੀਓ ਨੀ ਇਹ ਰੋਗ ਜੇ ਕਿਹ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ ਹੁਣ ਆਉਣ ਸੁਨੇਹ ਲੱਗ ਗਏ ਨੇ ਕਦੇ ਇਸ਼ਕ ਚ ਨੱਚੇ ਗਾਵੇ ਕਦੇ ਬੱਚਾ ਬਣ ਰੁੱਸ ਜਾਵੇ ਕਦੇ ਕਮਲਾ ਹੋਣਾ ਚਾਵੇ ਦਿਲ ਮੇਰਾ ਰੱਬ ਦਾ ਰੇਡੀਓ 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 ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ ਇਹ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ ਫਿਰ ਪਲ ਪਲ ਮੌਜ ਮਨਾਵੇ ਦਿਲ ਮੇਰਾ ਰੱਬ ਦਾ ਰੇਡੀਓ 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 ਪੱਥਰ ਦੇ ਵਿੱਚ ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸ ਦਾ ਮੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸ ਦਾ ਮੇਲ ਹੈ ਜਿਵੇਂ ਪੱਥਰ ਦੇ ਵਿੱਚ ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸ ਦਾ ਮੇਲ ਹੈ ਤੇਰੇ ਅੰਦਰ ਉਸ ਦਾ ਮੇਲ ਹੈ ਤੇਰੇ ਅੰਦਰ ਉਸ ਦਾ ਮੇਲ ਹੈ ਫਿਰ ਬਾਹਰ ਲੈਣ ਕੀ ਜਾਵੇ ਦਿਲ ਮੇਰਾ ਰੱਬ ਦਾ ਰੇਡੀਓ 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 ਦਿਲ ਮੇਰਾ ਰੱਬ ਦਾ ਰੇਡੀਓ
ਆਪ अपने बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਹੁੰਦਾ ਸਿਰ ਤੇ ਜਦੋਂ ਵੇ ਸੱਗੀ ਫੁੱਲ ਜੱਟੀ ਦੇ ਵੇ ਜੱਟੀ ਹੂਰਾ ਨਾਲੋਂ ਘੱਟ ਨਹੀਂ ਉਹ ਜਾਪਦੀ ਗਿੱਧੇ ਵਿੱਚ ਸੋਹਣਿਆ ਪਚਾ ਜਿਹਾ ਆ ਜਾਵੇ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਪਾਉਂਦੀ ਬੋਲੀਆਂ ਵੇ ਧੀ ਜਦੋਂ ਪੰਜਾਬ ਦੀ ਘੱਟ ਸਾਨੂੰ ਵੀ ਨਾ ਜਾਣੀ ਤੂੰ ਪੰਜਾਬੀ ਜੱਟੀਏ ਸੂਹੇ ਸ਼ਮਲੇ ਨੀ ਸਿਰਾਂ ਤੇ ਸਜਾਏ ਹੋਏ ਨੇ ਐਵੇਂ ਮਾਣ ਨਾ ਕਰੀ ਤੂੰ ਸਿਰ ਸੱਗੀ ਫੁੱਲ ਦਾ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਕੈਂਠੇ ਯਾਰਾਂ ਨੇ ਵੀ ਗਲਾਂ ਵਿੱਚ ਪਾਏ ਹੋਏ ਨੇ ਗੱਲ ਕਰਾਂਗੇ ਸੋਹਣੀਆਂ ਸੁਨੱਖੀਆਂ ਪੰਜਾਬਣ ਮੁਟਿਆਰਾਂ ਦੇ ਸੱਗੀ ਫੁੱਲ ਦੀ ਤੇ ਉੱਚੇ ਲੰਮੇ ਸ਼ੈਲ ਸ਼ਬੀਲੇ ਪੰਜਾਬੀ ਗੱਭਰੂਆਂ ਦੇ ਕੈਂਠੇ ਦੀ ਓਨਲੀ ਆਨ ਤੁਹਾਡੇ ਆਪਣੇ ਫੇਵਰੇਟ ਰੇਡੀਓ ਸਟੇਸ਼ਨ ਹਰਮਨ ਰੇਡੀਓ ਦੇ ਉੱਪਰ ਬੁੱਧਵਾਰ ਸ਼ਾਮੀ 7 ਵਜੇ ਸਿਡਨੀ ਸਮੇਂ ਦੇ ਅਨੁਸਾਰ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਤੁਸੀਂ ਸੁਣ ਰਹੇ ਹੋ ਤੇ ਪ੍ਰੋਗਰਾਮ ਚੱਲ ਰਿਹਾ ਕੌਫ ਸਾਰਬਰ ਤੋਂ ਆਪ ਸਭ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਹੋ ਚੁੱਕੇ ਨੇ ਤੇ ਆਓ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਨ੍ਹਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਇਧਰ ਸ਼ੈਪਟਨ ਤੇ ਹੋਰ ਇਲਾਕੇ ਜਿਹੜੇ ਨੇ ਉਥੇ ਤਾਂ ਬੱਦਲਵਾਈ ਹੋਈ ਆ ਸਾਡੇ ਵੀ ਤੁਹਾਡੇ ਦੱਸੋ ਕਹਿੰਦੇ ਅੱਜ ਮੀਂਹ ਦੱਸਿਆ ਗਿਆ ਟੰਡੂ ਰਾਮ ਨੇ ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ ਹਜੇ
ਨਾ ਜੀ ਫਿਲਹਾਲ ਤਾਂ ਬੜਾ ਸਾਫ਼ ਮੌਸਮ ਆ ਹਵਾ ਵਗ ਰਹੀ ਆ ਅਸਮਾਨ ਨੀਲਾ ਪਰ ਹੋ ਸਕਦਾ ਵੀ ਪਿਛਲੇ ਪੈਰ ਤੱਕ ਬਰਸਾਤ ਦੇ ਕੋਈ ਚਾਂਸ ਬਣ ਜਾਣ ਪਰ ਇਸ ਟਾਈਮ ਜਿਹੜੀ ਪੋਜੀਸ਼ਨ ਆ ਬੜੀ ਸਾਫ਼ ਸੁਥਰੀ ਆ
ਚਲੋ ਰੱਬ ਭਲੀ ਕਰੇ ਜੀ ਤੇ ਕੱਲ ਤੁਸੀਂ ਨਾਟਕ ਦੇਖ ਕੇ ਆਏ ਹੋ ਸ਼ਾਮੀ ਤੇ ਉਸ ਦੀ ਪਹਿਲਾਂ ਤਾਂ ਰਿਪੋਰਟ ਦੱਸ ਦਿਓ ਕਿ ਵਧੀਆ ਜਿਹੜੇ ਆਰਟਿਸਟ ਸਾਰੇ ਨੇ ਵਧੀਆ ਪਰਫਾਰਮ ਕੀਤਾ ਕਿਉਂਕਿ ਯੰਗ ਆਰਟਿਸਟ ਸੀਗੇ ਸਾਰੇ ਤਕਰੀਬਨ
ਬਿਲਕੁਲ ਜੀ ਤਕਰੀਬਨ ਯੰਗ ਆਰਟਿਸਟ ਵੀ ਸੀਗੇ ਪਰ ਜਿਹੜਾ ਮੇਨ ਆਰਟਿਸਟ ਬੜੇ ਮੰਜੇ ਹੋਏ ਆਰਟਿਸਟ ਸਨ ਜਿਨ੍ਹਾਂ ਜਨੀਤਾ ਦੇਵਗਨ ਤੇ ਹਰਦੀਪ ਗਿੱਲ ਉਨ੍ਹਾਂ ਦੀ ਜੇ ਗੱਲ ਕਰੀਏ ਤਾਂ ਉਨ੍ਹਾਂ ਦੋਨਾਂ ਨੇ ਬਹੁਤ ਹੀ ਖੂਬਸੂਰਤ ਐਕਟਿੰਗ ਦਾ ਜਿਹੜਾ ਇੱਕ ਮੁਜ਼ਾਹਰਾ ਕੀਤਾ ਕੱਲ ਤੇ ਉਹਦੇ ਵਿਚ ਪਤਾ ਹੀ ਲੱਗ ਜਾਂਦਾ ਜੀ ਵੀ ਇੱਕ ਜਿਹੜਾ ਮੰਜਿਆ ਹੋਇਆ ਕਲਾਕਾਰ ਕਿੱਥੋਂ ਤੱਕ ਜਾ ਸਕਦਾ ਤੇ ਇੱਕ ਨੌ ਸਿੱਖਿਆ ਕਲਾਕਾਰ ਕਿੱਥੋਂ ਤੱਕ ਜਾ ਸਕਦਾ ਸੋ ਥੋੜੀ ਜਿਹੀ ਦੇਰੀ ਨਾਲ ਸ਼ੁਰੂ ਹੋਇਆ ਸੀਗਾ ਜਿਹੜਾ ਨਾਟਕ ਦੀ ਜੇ ਗੱਲ ਕਰੀਏ ਪਰ ਕੁੱਲ ਮਿਲਾ ਕੇ ਉਹਦੇ ਵਿਚ ਜਿਹੜੀ ਜਿਵੇਂ ਜਿਵੇਂ ਉਹਦੇ ਚ ਬਹਿਣ ਬਹਿੰਦਾ ਗਿਆ ਤੇ ਵਾਕਈ ਉਹ ਵਾਕ ਕਮਾਲ ਨਾਟਕ ਸੀਗਾ ਤੇ ਉਸ ਨਾਟਕ ਦੇ ਵਿਚ ਜਿਹੜੀ ਉਹਨਾਂ ਦੀ ਐਕਟਿੰਗ ਸੀ ਦੋਨਾਂ ਮੀਆਂ ਬੀਬੀ ਦੀ ਉਹ ਵਾਕਈ ਦੱਸਦੀ ਸੀ ਵੀ ਉਹਨਾਂ ਦੇ ਜਿਹੜੇ ਜੀਵਨ ਦਾ ਜਿਹੜੇ 20-30 ਸਾਲ ਸਟੇਜ ਦੇ ਉੱਤੇ ਹੋ ਗਏ ਆ ਅਸੀਂ ਅਕਸਰ ਦੇਖਦੇ ਹਾਂ ਜੀ ਅਕਸਰ ਸੁਣਦੇ ਹਾਂ ਜਾਂ ਜਿਹਨੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਦੇਖੀ ਆ ਉਨ੍ਹਾਂ ਨੂੰ ਪਤਾ ਵੀ ਕੀ ਢਗਵੰਜ ਰਚੇ ਜਾਂਦੇ ਆ ਪਰਦੇ ਦੇ ਉੱਤੇ ਐਕਟਿੰਗ ਕਰਨ ਲਈ ਤੇ ਉਹਦੇ ਚ ਇੱਥੋਂ ਤੱਕ ਕਿ ਜਿਹੜਾ ਰੋਣਾ ਵੀ ਬਹੁਤ ਔਖਾ ਹੁੰਦਾ ਰੋਣ ਲਈ ਵੀ ਕਈ ਵਾਰ ਤਾਂ ਪਤਾ ਨੀ ਕਿੰਨੀ ਕਿੰਨੀ ਗਲੈਸਰੀਨ ਅੱਖਾਂ ਦੇ ਵਿਚ ਪਾਉਣੀ ਪੈ ਜਾਂਦੀ ਆਰਟਿਸਟ ਦੇ ਉਹਨੂੰ ਰਵਾਉਣ ਲਈ ਪਰ ਕੱਲ ਤਾਂ ਮੈਂ ਬਾ ਕਮਾਲ ਦੇਖਿਆ ਜੀ ਵੀ ਜਦੋਂ ਨਾਟਕ ਚੱਲ ਰਿਹਾ ਸੀ ਤੇ ਨਾਟਕ ਦੇ ਵਿਚ ਜਦੋਂ ਭਾਵੁਕਤਾ ਦੇ ਸੀਨ ਆਏ ਚੰਗੀ ਭਲੀ ਹਾਸੀ ਖੇਡ ਤੋਂ ਬਾਅਦ ਜਦੋਂ ਭਾਵੁਕਤਾ ਦੇ ਸੀਨ ਆਏ ਤਾਂ ਮੈਂ ਅਨੀਤਾ ਦੇਵਗਨ ਨੂੰ ਜਾਰ ਜਾਰ ਰੋਂਦੇ ਦੇਖਿਆ ਸਟੇਜ ਦੇ ਉੱਤੇ ਤੇ ਕੋਈ ਉਨ੍ਹਾਂ ਨੇ ਹਾਲਾਂਕਿ ਅੱਧੇ ਘੰਟੇ ਤੋਂ ਉਹ ਸਟੇਜ ਦੇ ਉੱਤੇ ਐਕਟਿੰਗ ਕਰ ਰਹੇ ਸਨ ਤੇ ਕੋਈ ਉਨ੍ਹਾਂ ਨੂੰ ਲੋੜ ਨੀ ਪਈ ਗਲੈਸਰੀਨ ਪਾਉਣ ਦੀ ਸੋ ਇਹਨੂੰ ਕਲਾ ਕਹਿੰਦੇ ਆ ਜੀ ਤੇ ਜੇ ਗੱਲ ਕਰੀਏ ਗਿੱਲ ਹਰਦੀਪ ਗਿੱਲ ਹੋਰਾਂ ਦੀ ਤਾਂ ਹਰਦੀਪ ਗਿੱਲ ਹੋਰਾਂ ਨੂੰ ਪਹਿਲਾਂ ਵੀ ਬੰਦਾ ਸਭ ਅਸੀਂ ਪ੍ਰਮਾਣਿਤ ਕਰ ਚੁੱਕੇ ਹਾਂ, ਚਾਹੇ ਉਹ ਨਾਬਰ ਮੂਵੀ ਹੋਵੇ, ਚਾਹੇ ਮਹਾਰਾਜਾ ਰਣਜੀਤ ਸਿੰਘ ਵਰਗਾ ਇੱਕ ਜਿਹੜਾ ਸੀਰੀਅਲ ਸੀ ਉਹ ਹੋਵੇ। ਸੋ ਉਹਨਾਂ ਨੇ ਸਾਨੂੰ ਪਹਿਲਾਂ ਹੀ ਸਾਬਤ ਕੀਤਾ ਹੋਇਆ ਵੀ ਜਿਹੜੀ ਇਹ ਬਹੁਤ ਇੱਕ ਹੰਢੀ ਹੋਈ ਜੋੜੀ ਹੈ। ਤੇ ਉਹਨੇ ਕੱਲ ਇੱਕ ਬਾਕਮਾਲ ਨਾਟਕ ਜਿਹੜਾ ਐਡਲੇਡ ਦੀ ਧਰਤੀ ਤੇ ਪੇਸ਼ ਕੀਤਾ, ਤੇ ਥੋੜੀ ਜਿਹੀ ਲੋਕਾਂ ਦੇ ਵਿੱਚ ਵੀ ਇਹ ਚੀਜ਼ ਦੇਖੀ ਵੀ ਲੋਕ ਵੀ ਬਦਲਾਅ ਚਾਹੁੰਦੇ ਆ। ਹੁਣ ਪਿਛਲੇ ਦੋ ਸ਼ੋਅ ਹੋਏ ਐਡਲੇਡ ਦੇ ਵਿੱਚ ਜਿਹੜੇ ਕਿ ਪਹਿਲਾਂ ਦੀਪ ਢਿੱਲੋਂ ਹੋਰਾਂ ਦਾ ਫਿਰ ਕੁਲਵਿੰਦਰ ਬਿੱਲੇ ਹੋਰਾਂ ਦਾ ਸ਼ੋਅ, ਦੋਨਾਂ ਸ਼ੋਅਜ਼ ਦੇ ਵਿੱਚ ਜਿਹੜੀ ਲੋਕਾਂ ਦੀ ਆਮਦ ਨਾ ਹੋਣਾ, ਤੇ ਕੱਲ ਨਾਟਕ ਦੇ ਵਿੱਚ ਹਾਊਸਫੁੱਲ ਹੋਣਾ, ਤਕਰੀਬਨ ਹਾਊਸਫੁੱਲ ਸੀ ਨਾਟਕ, ਤਾਂ ਉਹ ਇੱਕ ਇਹ ਵੀ ਦਿਖਦਾ ਵੀ ਲੋਕ ਉਕਤਾ ਜਾਂਦੇ ਆ ਇੱਕੋ ਚੀਜ਼ਾਂ ਤੋਂ, ਤੇ ਲੋਕ ਬਦਲਾਅ ਚਾਹੁੰਦੇ ਆ, ਚੇਂਜਸ ਚਾਹੁੰਦੇ ਆ, ਨਵੀਆਂ ਚੀਜ਼ਾਂ ਦੇਖਣੀਆਂ ਚਾਹੁੰਦੇ ਆ। ਸੋ ਉਹ ਕਾਫੀ ਵਧੀਆ ਸੀ। ਸੋ ਸਾਰੇ ਲਈ ਜਿਹੜਾ ਫੇਕ ਲਾਈਫ ਥੀਏਟਰੀਕਲ ਗਰੁੱਪ ਆ ਉਹਨੇ ਕਾਫੀ ਮਿਹਨਤ ਕੀਤੀ ਆ, ਆਪਣੇ ਮਹਿੰਗਾ ਸਿੰਘ ਸੰਗਰ ਤੇ ਸੁਰਿੰਦਰ ਸੰਗਰ ਹੋਰਾਂ ਦੀ ਜਿਹੜੀ ਰਹਿਨਮਾਈ ਹੇਠ, ਤੇ ਉਹਨਾਂ ਦੀ ਕਾਫੀ ਜਿਹੜੀ ਮਿਹਨਤ ਕੱਲ ਝਲਕ ਵੀ ਰਹੀ ਸੀ ਸਾਰੇ ਪ੍ਰੋਗਰਾਮ ਦੌਰਾਨ। ਪਰ ਥੋੜੀਆਂ ਜਿਹੀਆਂ ਸਾਨੂੰ ਹਜੇ ਗੋਰਿਆਂ ਦੀਆਂ ਕੁਝ ਕੁ ਚੀਜ਼ਾਂ ਹਜੇ ਫਾਲੋ ਕਰਨੀਆਂ ਪੈਣੀਆਂ, ਜੇ ਨਾ ਫਾਲੋ ਕੀਤੀਆਂ ਤਾਂ ਹੋ ਸਕਦਾ ਵੀ ਅਗਲੇ ਨਾਟਕ ਦੇ ਵਿੱਚ ਵੀ ਲੋਕ ਨਾ ਆਉਣ। ਹੁਣ ਜੇ ਇਹੀ ਨਾਟਕ ਗੋਰਿਆਂ ਨੇ ਕਰਾਉਣਾ ਹੁੰਦਾ
ਜੀ
ਤਾਂ ਉਹਨਾਂ ਨੇ ਜੇ ਟਾਈਮ 6 ਵਜੇ ਦਾ ਦਿੱਤਾ ਸੀ ਤਾਂ 6 ਵਜੇ ਹੀ ਪਰਦਾ ਚੱਕਿਆ ਜਾਣਾ ਸੀਗਾ। ਤੇ ਫੇਰ ਉਹਦੇ ਵਿੱਚ ਜਿਹੜਾ ਟਾਈਮਿੰਗ ਹੁੰਦੀ ਆ ਵੀ ਕਿਵੇਂ ਕਿਵੇਂ ਇੱਕ ਇੱਕ ਮਿੰਟ ਦਿੱਤਾ ਜਾਂਦਾ ਵੀ 1 ਮਿੰਟ ਫਲਾਨੇ ਦਾ ਲੈਕਚਰ, 1 ਮਿੰਟ ਫਲਾਨੇ ਨੂੰ ਟਰਾਫੀ, ਇੱਦਾਂ ਕਰਕੇ ਜਿਹੜੇ ਮਿੰਟਸ ਲਿਖੇ ਹੁੰਦੇ ਆ ਤੇ ਉਹ ਮਿੰਟਸ ਦੇ ਤਹਿਤ ਹੀ ਉਹ ਪ੍ਰੋਗਰਾਮ ਚੱਲਦੇ ਆ। ਤੇ ਪਹਿਲਾਂ ਈਵਨ ਉਹ ਵੰਡੇ ਵੀ ਜਾਂਦੇ ਆ ਮਿੰਟਸ, ਲੋਕਾਂ ਨੂੰ ਦੱਸਿਆ ਜਾਂਦਾ ਵੀ ਕਿਵੇਂ ਚੱਲੂਗਾ। ਪਰ ਸਾਡੇ ਪੋਜੀਸ਼ਨ ਇਹ ਸੀ ਵੀ 6 ਵਜੇ ਲੋਕਾਂ ਨੂੰ ਬਹੁਤ ਅਪੀਲਾਂ ਕੀਤੀਆਂ ਵੀ ਆ ਜਾਓ, ਪਹਿਲਾਂ ਉਹ ਬਾਹਰ ਖੜ ਕੇ ਗੱਲਾਂ ਕਰਦੇ ਆ, ਫਿਰ ਉਹ ਗੱਲਾਂ ਕਰਕੇ ਮਸਾਂ ਧੱਕੇ ਨਾਲ ਬਿਠਾਏ ਜਾਂਦੇ ਆ, ਫਿਰ ਬਿਠਾਉਣ ਤੋਂ ਬਾਅਦ ਫਿਰ ਜਿਹੜੇ ਸਪੋਂਸਰ ਦਾ ਉਹਨਾਂ ਦੇ ਮਾਣ ਸਨਮਾਨ ਲਈ ਵੀ ਬਹੁਤ ਲੰਮਾ ਸਮਾਂ ਲਾਇਆ ਜਾਂਦਾ, ਇੱਕ ਇੱਕ ਕਰਕੇ ਸਾਰਿਆਂ ਨੂੰ ਉਹ ਦੇਣਾ ਵੀ ਪੈਂਦਾ, ਕਰਨ ਵੀ ਕੀ, ਕਿਉਂਕਿ ਉਹ ਸਪੋਂਸਰ ਦੇ ਸਹਾਰੇ ਹੀ ਇਹ ਕੁਛ ਹੁੰਦਾ। ਪਰ ਇਹਦੇ ਕੋਈ ਅਲਟਰਨੇਟਿਵ ਲੱਭਣੇ ਪੈਣਗੇ, ਅਲਟਰਨੇਟਿਵ ਕਰਨੇ ਪੈਣਗੇ, ਫਿਰ ਜਾ ਕੇ ਗੱਲ ਬਣਦੀ ਹੈ, ਕਿਉਂਕਿ 2 ਘੰਟਿਆਂ ਦਾ ਨਾਟਕ ਤੇ 2 ਘੰਟੇ ਐਕਸਟਰਾ ਬੈਠਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ। ਜਿਹੜਾ ਬੰਦਾ 5:30 ਵਜੇ ਆਪਦੇ ਗਰਾਊਂਡ ਉੱਥੇ ਪਹੁੰਚ ਗਿਆ ਸੀ ਤੇ 6 ਵਜੇ ਤੋਂ ਲੈ ਕੇ 10:30 ਵਜੇ ਤੱਕ ਉਸ ਬੰਦੇ ਨੂੰ ਉੱਥੇ ਰਹਿਣਾ ਪਿਆ, ਤਾਂ ਫਿਰ ਉਦੋਂ ਬਾਅਦ ਘਰ ਬਾਰ ਵੀ ਆਉਣਾ ਸੀ, ਤਾਂ ਇਹ ਚੀਜ਼ਾਂ ਦੀ ਕਮੀ ਨੂੰ ਸਾਨੂੰ ਓਵਰਆਲ ਦੇਖਣਾ ਪਊਗਾ। ਪਰ ਇਹਦੇ ਨਾਲ ਇਹ ਨਹੀਂ ਕਹਿ ਸਕਦੇ ਵੀ ਉਹ ਨਾਟਕ ਮਾੜਾ ਸੀ। ਨਾਟਕ ਆਪਦੀ ਥਾਂ ਤੇ ਬਹੁਤ ਖੂਬ ਸੁੱਚੀ ਸਾਂਝ ਨਾਂ ਦੀ ਇੱਕ ਜਿਹੜੀ ਕਹਾਣੀ ਦੇ ਉੱਤੇ ਆਧਾਰਿਤ ਸੀਗਾ, ਕਹਾਣੀ ਸੀ ਰਜਾਈ, ਬਨੀਤਾ ਵਰਮਾ ਉਹਨਾਂ ਦੀ ਕਹਾਣੀ ਆ, ਬਹੁਤ ਪਾਪੂਲਰ ਹੋਈ ਸੀ ਇਹ ਕਹਾਣੀ ਰਜਾਈ, ਇੰਗਲੈਂਡ ਬਸ ਦੀ ਲੇਖਕਾਂ ਦੀ, ਤੇ ਉਹਦੇ ਤੇ ਹਰਦੀਪ ਗਿੱਲ ਹੋਰਾਂ ਦਾ ਲਿਖਿਆ ਨਾਟਕ ਸੀ। ਪਰ ਕੁੱਲ ਮਿਲਾ ਕੇ ਕਾਫੀ ਵਧੀਆ ਰਿਹਾ, ਜੋ ਵੀ ਦੇਖ ਕੇ ਆਇਆ ਉਹਨੇ ਆਨੰਦ ਮਾਣਿਆ
ਜੀ। ਵੈਸੇ ਤਾਂ ਇਹ ਆਪਣੀ ਫਿਤਰਤ ਹੈ ਪੰਜਾਬੀਆਂ ਦੀ, ਚਾਹੇ ਸਾਡੇ ਵਿਆਹ ਹੋਣ, ਚਾਹੇ ਗੁਰੂ ਘਰਾਂ ਦੇ ਵਿੱਚ ਫੰਕਸ਼ਨ ਹੋਣ, ਚਾਹੇ ਪ੍ਰਾਈਵੇਟ ਫੰਕਸ਼ਨ ਹੋਣ, ਕਿ ਪਹਿਲਾਂ ਆਉਣਾ ਨੀ ਫੇਰ ਜਾਣਾ ਨੀ। ਇਹ ਵੀ ਇੱਕ ਤਰਾਸਦੀ ਹੈ ਕਿ ਅਗਰ 6 ਵਜੇ ਦੀ ਕੋਈ ਪਾਰਟੀ ਵੀ ਰੱਖਦਾ ਹੈ ਨਾ ਕਿਤੇ ਵੀ, ਰੇਲੀ ਸੰਗੀਤ ਵੀ ਦੇਖ ਲਓ ਜਾਂ ਹੋਰ ਵਿਆਹ ਸ਼ਾਦੀਆਂ ਦੇ ਜਾਂ ਬਰਥਡੇ ਪਾਰਟੀ ਵੀ ਰੱਖ ਲਓ, ਤਾਂ ਪਹਿਲਾਂ ਤਾਂ 8-9 ਵਜੇ ਤੱਕ ਆਉਣਾ ਨੀ, 8 ਵਜੇ ਆਉਣਾ ਤੇ ਫੇਰ ਜਦੋਂ ਹਾਲ ਬੰਦ ਹੋਣ ਵਾਲਾ ਟਾਈਮ ਹੋਣਾ 10 ਵਜੇ ਦਾ, ਤੇ ਫੇਰ ਨੱਚਣੋ ਨੀ ਹਟਣਾ, ਫੇਰ ਜਾਣਾ ਨੀ ਹੈਗਾ। ਸੋ ਇਹ ਵੀ ਇੱਕ ਥੋੜੀ ਸਮੱਸਿਆ ਹੈਗੀ ਸਾਡੇ ਸਮਾਜ ਦੇ ਵਿੱਚ ਕਿ ਸਮੇਂ ਦੇ ਪਾਬੰਦ ਨਹੀਂ ਹਾਂ ਅਸੀਂ। ਤੇ ਖੈਰ ਇਧਰ ਸੋਨੀ ਬਰਾੜ ਲੀਟਨ ਵਾਲੇ ਕਹਿੰਦੇ ਆ ਜਾਓ ਜਲਦੀ ਜੀ, ਗੋਭੀ ਵਾਲੇ ਪਰੌਂਠੇ ਵਾਜਾਂ ਮਾਰੀ ਜਾਂਦੇ ਨੇ ਜੀ, ਤੇ ਅੱਜ ਸਨੀ ਡੇ ਆ ਲੀਟਨ ਚ, ਆਵਾਂਗੇ ਜੀ, ਜ਼ਰੂਰ ਆਵਾਂਗੇ, ਗ੍ਰਿਫਤ ਮਿਲਾਂਗੇ ਤੇ ਸਾਂਝਾ ਪਾਵਾਂਗੇ। ਰਣਜੀਤ ਸਿੰਘ ਰੇ ਵਾਈਟ ਵਾਲੇ ਵਿਰਬੀ ਤੋਂ ਜੀ, ਤੁਹਾਨੂੰ ਮਿੰਟੂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਇਧਰ ਪ੍ਰਦੀਪ ਸਿੰਘ ਧੂਰ ਕੈਲੀਫੋਰਨੀਆ ਵਾਲੇ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਸੁਣ ਰਹੇ ਹਾਂ ਜੀ, ਬਹੁਤ ਬਹੁਤ ਧੰਨਵਾਦ ਜੀ ਪ੍ਰਦੀਪ ਜੀ। ਤੇ ਰਜੇਸ਼ ਸ਼ੈਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਸੁਖਜੀਤ ਸਿੰਘ ਹੈ ਜੀ ਮੇਰਾ ਨਾਂ, ਤੁਹਾਡਾ ਨਾਂ ਜੀ ਫਿਰ, ਅੱਛਾ ਮੈਂ ਚੇਂਜ ਕਰਦਾ ਜੀ, ਸਾਡੇ ਸਿਸਟਮ ਦੇ ਵਿੱਚ ਗਲਤ ਹੋਇਆ, ਉਹਨਾਂ ਨੇ ਫੋਟੋ ਭੇਜੀ ਆ ਬੱਦਲਵਾਹੀ ਦੀ, ਤੇ ਮੋਰੀ ਵਿੱਚੋਂ ਜੇਠ ਝਾਤੀਆਂ ਮਾਰੇ, ਜਿੱਦਾਂ ਸੂਰਜ ਮਾਰਦਾ ਜੀ ਬੱਦਲਾਂ ਦੇ ਵਿੱਚੋਂ ਝਾਤੀ, ਤੇ ਉਹ ਗੀਤ ਦੇ ਨਾਲ ਉਹਨਾਂ ਨੇ ਜੋੜਿਆ। ਮੈਂ ਹਾਂਜੀ ਤੁਹਾਡਾ ਨਾਮ ਦਰੁਸਤ ਕਰਦਾ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਹਰਚਰਨਜੀਤ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਇੱਥੇ ਤਾਂ ਜੀ ਸਾਰੇ ਚੌਲ ਇਸੇ ਤਰ੍ਹਾਂ ਜੰਪ ਕਰਦੇ ਨੇ, ਇਹ ਤਾਂ ਇੰਡੀਆ ਵਾਲੇ ਹੀ ਦੱਸ ਸਕਦੇ ਨੇ ਜਿਨ੍ਹਾਂ ਦੇ ਘਰ ਚੌਲ ਹੋਣ। ਇੰਡੀਆ ਗੇਟ ਰਾਈਸ ਜੀ ਆਪਣੇ ਵੀ ਕਹਿੰਦੇ ਬਾਉਂਸ ਹੋ ਰਹੀ ਹੈ ਜੀ, ਅਮਰਿੰਦਰ ਸਿੰਘ ਵੀ ਦੱਸ ਰਹੇ ਨੇ, ਚੌਲਾਂ ਦੀ ਵੀ ਥੋੜੀ ਜਿਹੀ ਗੱਲ ਕਰਾਂਗੇ। ਤੇ ਉਧਰ ਸਾਡੇ ਨਾਲ ਜੁੜੇ ਸਨ ਜੈਜ਼ ਪੌਲੀ ਵਾਲੇ, ਜੈਜ਼ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਕੱਲ ਦਾ ਪ੍ਰੋਗਰਾਮ ਬਹੁਤ ਫੈਂਟੈਸਟਿਕ ਸੀਗਾ, ਥੋੜੀਆਂ ਕਨੈਕਸ਼ਨ ਪ੍ਰੋਬਲਮ ਕਰਕੇ ਕੋਈ ਗੱਲ ਨੀ ਜੀ, ਐਂਡ ਵੀ ਆਰ ਵੇਟਿੰਗ ਫਾਰ ਟੂਡੇ ਪ੍ਰੋਗਰਾਮ, ਇਟਸ ਬਿਊਟੀਫੁਲ ਵੈਦਰ ਇਨ ਬ੍ਰਿਸਬਨ। ਤੇ ਇਕ ਉਨ੍ਹਾਂ ਨੇ ਫੋਟੋ ਭੇਜੀ ਆ, ਖੈਰ ਉਹ ਫੋਟੋ ਮਿਸਿੰਗ ਆ ਰਹੀ ਆ, ਪਰ ਕਹਿੰਦੇ ਸਿੱਖ ਖੇਡਾਂ ਦੌਰਾਨ ਲਈ ਗਈ ਸੀ, ਸਾਡੇ ਨਾਲ ਖਿੱਚ ਕੇ ਭੇਜੀ ਸੀ ਤੇ ਪਰਿਵਾਰ ਦੇ ਨਾਲ ਵੀ ਮਿਲੇ। ਵੀ ਆਰ ਥੈਂਕਫੁਲ ਟੂ ਆਲ ਦਾ ਫੈਮਿਲੀ ਆਫ ਰੇਡੀਓ ਟੀਮ ਡੂਇੰਗ ਸੱਚ ਅ ਵੰਡਰਫੁਲ ਵਰਕ ਵਿਦ ਅਵਰ ਕਮਿਊਨਿਟੀ ਐਂਡ ਬਲੈਸ ਟੂ ਹੈਵ ਸੱਚ ਅ ਗ੍ਰੇਟ ਪੀਪਲ ਟੂ ਇੰਸਪਾਇਰ ਅਸ ਐਂਡ ਪ੍ਰਿਜ਼ਰਵ ਅਵਰ ਬਿਊਟੀਫੁਲ ਕਲਚਰ। ਬਹੁਤ ਬਹੁਤ ਧੰਨਵਾਦ ਜਸਜੋਤ ਸਿੰਘ ਜੀ, ਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਇੰਨਾ ਮਾਣ ਸਤਿਕਾਰ ਦਿੰਦੇ ਹੋ ਜੀ। ਸਾਰੇ ਸਰੋਤੇ ਜਦੋਂ ਮਿਲਦੇ ਆ ਤੇ ਬੜੇ ਹੱਸ ਕੇ ਖੇਡ ਕੇ ਇਕ ਦੂਜੇ ਨਾਲ ਸਾਂਝਾ ਪਾਉਂਦੇ ਆ। ਨਵੀਂ ਮਲਹੰਸ ਜੀ, ਤੁਹਾਡਾ ਟੌਪਿਕ ਬੜਾ ਕੰਟਰੋਵਰਸ਼ੀਅਲ ਹੈ ਤੇ ਆਪਾਂ ਜ਼ਰੂਰ ਗੱਲ ਕਰਨੀ ਹੈ। ਤੇ ਨਵੀਂ ਪੱਡਾ ਜੀ ਵੀ ਆ ਗਏ ਨੇ, ਸਤਿ ਸ੍ਰੀ ਅਕਾਲ, ਤੇ ਕਹਿੰਦੇ ਸੁਣ ਰਹੇ ਹਾਂ ਪਿਤਾ ਜੀ ਦੇ ਨਾਲ। ਬਿਲਕੁਲ, ਆਪਾਂ ਉਨ੍ਹਾਂ ਨੂੰ ਵੀ ਪ੍ਰੋਗਰਾਮ ਚ ਲੈ ਕੇ ਆਉਣਾ। ਮਿੰਟੂ ਭਾਜੀ ਆਪਾਂ ਗਏ ਸੀਗੇ ਤੇ ਨਵੀਂ ਹੁਣਾਂ ਨੂੰ ਘਰੇ ਗਏ ਆ, ਇਨ੍ਹਾਂ ਨੇ ਬੜਾ ਮਾਣ ਸਤਿਕਾਰ ਕੀਤਾ ਦੋਨੋਂ ਭਰਾਵਾਂ ਨੇ ਤੇ ਸਾਰੇ ਪਰਿਵਾਰ ਨੇ, ਤੇ ਇਨ੍ਹਾਂ ਦੇ ਫਾਦਰ ਸਾਹਿਬ ਵੀ ਆਏ ਨੇ ਕੁਦਰਤੀ, ਦੋ ਦਿਨ ਪਹਿਲਾਂ ਹੀ ਆਏ ਸੀ। ਤਾਂ ਜਦੋਂ ਆਪਾਂ ਬੈਠੇ ਚਾਹ ਪਾਣੀ ਪੀਤਾ ਤਾਂ ਬਾਅਦ ਚ ਪਤਾ ਲੱਗਾ ਕਿ ਉਹ ਵੀ ਇਕ ਆਲਾ ਦਰਜੇ ਦੇ ਕਵੀ ਕਲਾਕਾਰ ਰਹੇ ਨੇ, ਬਹੁਤ ਪੱਕੀ ਸ਼ਖਸੀਅਤ ਨੇ ਤੇ ਮੂੰਹ ਜਵਾਨੀ ਉਨ੍ਹਾਂ ਨੂੰ ਬਹੁਤ ਸਾਹਿਤ ਚੇਤੇ ਵੀ ਆ, ਗੀਤ ਵੀ ਆਲਾ ਦਰਜੇ ਦੇ ਉਨ੍ਹਾਂ ਨੂੰ ਚੇਤੇ ਨੇ। ਆਪਾਂ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਕਿਤੇ ਲੈ ਕੇ ਆਉਣਾ ਤੇ ਆਪਾਂ ਜ਼ਰੂਰ ਉਨ੍ਹਾਂ ਦੀ।
ਬਿਲਕੁਲ ਬਿਲਕੁਲ, ਕਿਆ ਬਾਤ ਆ, ਫਿਰ ਤਾਂ ਆਪਾਂ ਨੂੰ ਇੱਕ ਹੋਰ ਜਿਹੜਾ ਕਹਿੰਦੇ ਨੇ ਆਪਸ਼ਨ ਮਿਲ ਗਈ ਆ ਹੁਣ।
ਹਾਂਜੀ, ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਲਾਡੀ ਮੈਲਬਨ ਤੋਂ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਨਾਈਸ ਪ੍ਰੋਗਰਾਮ, ਥੈਂਕਸ ਜੀ। ਸੋ ਮਿੰਟੂ ਜੀ, ਇਹ ਜਿਹੜੀ ਚੌਲਾਂ ਦੀ ਗੱਲ ਹੈ, ਚੌਲਾਂ ਦੀ ਗੱਲ, ਵੈਸੇ ਮੈਂ ਬਹੁਤ ਦੇਰ ਪਹਿਲਾਂ ਕੈਨੇਡਾ ਦਾ ਇੱਕ ਵੀਡੀਓ ਦੇਖਿਆ ਸੀ ਜਿੱਥੇ ਉਹ ਚੌਲ ਬਣਾਉਂਦੇ ਨੇ, ਫਿਰ ਉਹਦਾ ਮਤਲਬ ਬਟਾ ਦੇ ਕੇ ਲੱਡੂ ਜਿਹਾ ਬਣਾਉਂਦੇ ਨੇ, ਫਿਰ ਉਹ ਬਾਲ ਵਾਂਗ ਟੱਪਦਾ, ਵਾਕਿਆ ਹੀ ਟੱਪਦਾ ਆ, ਮੈਂ ਕਦੇ ਸੋਚਿਆ ਨਹੀਂ ਸੀ। ਵੈਸੇ ਉਹ ਕਹਿੰਦੇ ਜੇ ਚੌਲ ਜਿਹੜੇ ਇੱਦਾਂ ਤੁਸੀਂ ਉਹਦਾ ਲੱਡੂ ਬਣਾ ਲਓ ਚੌਲਾਂ ਦਾ, ਤੇ ਜਦੋਂ ਤੁਸੀਂ ਹੇਠਾਂ ਸੁੱਟੋਗੇ ਫਲੋਰ ਦੇ ਉੱਤੇ ਤਾਂ ਉਹ ਖਿੱਲਰ ਜਾਂਦਾ ਹੈ, ਖਿੱਲਰਨਾ ਚਾਹੀਦਾ ਚੌਲ, ਜਿਹੜੇ ਅਸਲੀ ਚੌਲ ਹੈ ਖਿੱਲਰ ਦੇ, ਤਾਂ ਜਦੋਂ ਅਸੀਂ ਮਤਲਬ ਚਮਚੇ ਇਕੱਠੇ ਕਰਕੇ ਆਪਾਂ ਮੂੰਹ ਚ ਪਾਉਂਦੇ ਉਦੋਂ ਹੀ ਖਿੱਲਰ ਦੇ ਅੰਦਰ, ਜਿਹੜੇ ਅਸਲੀ ਚੌਲ ਹੈ। ਇਹ ਕੀ ਮਾਜਰਾ ਆ?
ਤੁਸੀਂ ਜਿਹੜਾ ਮੇਰਾ ਇਹ ਮੰਨਣਾ ਹੈਗਾ, ਮੈਂ ਵੀ ਉਹ ਵੀਡੀਓ ਦੇਖੀ ਸੀਗੀ, ਕਈ ਵਾਰ ਕੀ ਹੁੰਦਾ ਨਾ, ਕਈ ਚੀਜ਼ਾਂ ਦੇ ਤਜਰਬੇ ਨਹੀਂ ਕੀਤੇ ਗਏ ਹੁੰਦੇ, ਕਈ ਚੀਜ਼ਾਂ ਬਾਰੇ ਘੋਖ ਪੜਤਾਲ ਨਹੀਂ ਕੀਤੀ ਗਈ ਹੁੰਦੀ। ਪਹਿਲਾਂ ਤਾਂ ਮੈਂ ਇੱਥੇ ਕਲੀਅਰ ਕਰਦਾ ਵੀ ਘੋਖ ਪੜਤਾਲ ਹਜੇ ਮੈਂ ਵੀ ਨਹੀਂ ਕੀਤੀ, ਤੇ ਇਹ ਮੇਰਾ ਵੀ ਇੱਕ ਅੰਦਾਜ਼ਾ, ਜਿਹੜੇ ਅੰਦਾਜ਼ਿਆਂ ਨੂੰ ਮੈਂ ਮਾੜਾ ਸਮਝਦਾ ਅਕਸਰ, ਪਰ ਕਈ ਵਾਰੀ ਕੋਈ ਮਾਹੌਲ ਇਹੋ ਜਿਹਾ ਹੋ ਜਾਂਦਾ ਵੀ ਸਾਨੂੰ ਲਾਉਣੇ ਵੀ ਪੈਂਦੇ ਅੰਦਾਜ਼ੇ, ਉਹਦਾ ਇੱਕ ਹੋਰ ਪਹਿਲੂ ਦੇਖਣਾ ਪੈਂਦਾ, ਅੰਦਾਜ਼ਾ ਨਹੀਂ ਉਹ ਪਹਿਲੂ ਕਹਿ ਸਕਦੇ ਇਹਨੂੰ, ਇਹਦਾ ਦੂਜਾ ਪਹਿਲੂ ਆ। ਦੂਜਾ ਪਹਿਲੂ ਇਹ ਆ ਵੀ ਤੁਸੀਂ ਕਿਤੇ ਦੇਖਿਆ ਹੋਣਾ, ਇੱਕ ਲੇਵੀ ਤਿਆਰ ਕੀਤੀ ਜਾਂਦੀ ਹੁੰਦੀ ਸੀ, ਆਪਾਂ ਲੇਈ ਤਿਆਰ ਕਰਦੇ ਹੁੰਦੇ ਸੀਗੇ, ਜਿਹੜੀ ਕਿ ਆਟੇ ਤੋਂ ਵੀ ਹੁੰਦੀ ਹੈ ਤੇ ਚੌਲਾਂ ਤੋਂ ਵੀ ਕਰਦੇ ਆ ਸਾਡੇ ਲੇਵੀ ਤਿਆਰ, ਜਿਹੜੀ ਕਿ ਇੱਕ ਲੇਵੀ ਕਿਉਂ ਤਿਆਰ ਕੀਤੀ ਜਾਂਦੀ ਹੈ, ਜਿਹ ਚ ਚਿਪਚਿਪਾਹਟ ਹੁੰਦੀ ਆ, ਉਹ ਚਿਪਚਿਪਾਹਟ ਨਾਲ ਝੰਡੀਆਂ ਲਾਈਆਂ ਜਾਂਦੀਆਂ ਸਨ ਅੱਗੇ, ਪਤੰਗੀਆਂ ਜਿਨ੍ਹਾਂ ਨੂੰ ਕਹਿੰਦੇ ਆ,
ਜਾਂ ਤੁਹਾਡੇ ਮਾਲਵੇ ਚ ਲੇਵੀ ਕਹਿੰਦੇ ਆ, ਇਧਰ ਦੁਆਬੇ ਮਾਝੇ ਚ ਲੇਟੀ ਕਹਿੰਦੇ ਉਹਨੂੰ, ਪਤੰਗ ਵੀ ਉਹਦੇ ਬਣਾਏ ਜਾਂਦੇ,
ਉਹ ਜਿਹੜੀ ਬਿਲਕੁਲ ਬਣਦੇ ਸੀਗੇ, ਉਹ ਜਿਹੜੀ ਚੀਜ਼ ਆ ਉਹ ਮੈਨੂੰ ਤਾਂ ਇਹ ਲੱਗਦਾ ਵੀ ਚੌਲਾਂ ਦੇ ਵਿੱਚ ਆਲਰੇਡੀ ਹੀ ਜੇ ਤੁਸੀਂ ਦੇਖੋਗੇ ਤਾਂ ਉਹ ਇੱਕ, ਜੇ ਤੁਸੀਂ ਖਾਣ ਵੇਲੇ ਵੀ ਦੇਖੋਗੇ ਥੋੜਾ ਜਿਹਾ ਕੱਚਾ ਆਉਂਗੇ ਤਾਂ ਉਹਦੇ ਚ ਜੰਪ ਹੁੰਦਾ ਇੱਕ, ਤੇ ਮੈਨੂੰ ਇਹ ਲੱਗਦਾ ਵੀ ਇਹ ਵੀ ਕਿਤੇ ਕੋਈ ਇੱਕ ਨਾ ਅਣਜਾਣ ਪਣੇ ਦੇ ਵਿੱਚ ਜਾਂ ਜਾਣ ਬੁੱਝ ਕੇ ਸ਼ਰਾਰਤ ਨਾ ਹੋਵੇ, ਕਿਉਂਕਿ ਪਲਾਸਟਿਕ ਦਾ ਜੇ ਚੌਲ ਬਣਾਉਣਾ, ਤੁਸੀਂ ਇੱਕ ਚੀਜ਼ ਅਸੀਂ ਅਕਸਰ ਕਹਿੰਦੇ ਆ ਵੀ ਕੋਈ ਵੀ ਚੀਜ਼ ਪੈਦਾ ਕਰਨ ਲਈ ਕੁਦਰਤ ਦਾ ਰੂਲ ਆ, ਉਹਦੇ ਤੇ ਦੂਜੀ ਚੀਜ਼ ਲਾਉਣੀ ਪੈਂਦੀ ਆ, ਉਹਦੇ ਤੇ ਕੁਝ ਖਰਚਣਾ ਪੈਂਦਾ, ਐਨਰਜੀ ਲਾਉਂਗੇ ਐਨਰਜੀ ਪੈਦਾ ਹੋਊਗੀ, ਕੁਛ ਵੀ ਇਹ ਤਾਂ ਹੈ ਹੀ ਨਹੀਂ ਵੀ ਬਿਨਾਂ ਕਿਸੇ ਚੀਜ਼ ਤੋਂ ਕੋਈ ਹਵਾ ਚ ਪੈਦਾ ਹੋ ਜੇ। ਸੋ ਜਿਹੜੇ ਚੌਲ ਆ, ਮੰਨ ਲਓ ਪਲਾਸਟਿਕ ਦੇ ਚੌਲ ਬਣਾਏ ਜਾਂਦੇ ਆ, ਪਲਾਸਟਿਕ ਦੇ ਚੌਲ ਤਾਂ ਮੈਨੂੰ ਲੱਗਦਾ ਹੋਰ ਮਹਿੰਗੇ ਪੈਣਗੇ ਬਣਨ ਤੇ, ਤੁਸੀਂ ਪਲਾਸਟਿਕ ਵੀ ਰੇਂਜ ਕਰੋਗੇ, ਤੁਸੀਂ ਫੈਕਟਰੀ ਵੀ ਲਾਓਗੇ, ਕੀ ਕੀ ਨਹੀਂ ਕਰੋਗੇ ਤੁਸੀਂ, ਇਹ ਗੱਲ ਦਾ ਸੋਚੋ। ਹਾਂ, ਜਿਹੜੀ ਗੱਲ ਮਿਲਾਵਟ ਹੁੰਦੀ ਹੈ ਨਾ, ਜਿਹੜੀ ਮਿਲਾਵਟ ਦੀ ਅਸੀਂ ਗੱਲ ਕਰਦੇ ਹਾਂ, ਉਹ ਮਿਲਾਵਟਾਂ ਜਿਵੇਂ ਭਾਈ ਗਾਜਰਾਂ ਦੇ ਵਿੱਚ ਗੇਰੂ ਇੱਟਾਂ ਦਾ ਪਾ ਦਿੰਦੇ ਆ, ਉਹਦੇ ਤੇ ਕੋਈ ਬਾਹਲੀ ਫੈਕਟਰੀ ਤੇ ਉਹ ਨਹੀਂ ਲੋੜ ਪੈਂਦੀ, ਇੱਥੋਂ ਤੱਕ ਵੀ ਕਹਿ ਦਿੰਦੇ ਵੀ ਮਸਾਲਿਆਂ ਚ ਘੋੜਿਆਂ ਦੀ ਲਿੱਦ ਪਾ ਦਿੰਦੇ ਆ, ਜਿੱਥੋਂ ਨਹੀਂ ਪਤਾ ਲੱਗਦਾ ਉਹਦਾ ਸੇਮ ਕਲਰ ਹੁੰਦਾ,
ਉਹ ਤਾਂ ਵਧੀਆ ਆ,
ਇਹ ਚੀਜ਼ਾਂ ਹੋ ਸਕਦੀਆਂ,
ਉਹ ਤਾਂ ਵਧੀਆ ਆ, ਹਾਰਸ ਪਾਵਰ ਵੱਧਦੀ ਬੰਦੇ ਦੀ,
ਇਹ ਚੀਜ਼ਾਂ ਹੋ ਸਕਦੀਆਂ। ਪਰ ਇੱਕ ਚੀਜ਼ ਮੰਨ ਕੇ ਚੱਲੋ ਵੀ ਜੇਕਰ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਸਾਡੀਆਂ ਫਸਲਾਂ ਰੁਲੀ ਜਾਂਦੀਆਂ, ਉਹਨਾਂ ਦੇ ਭਾਅ ਨਹੀਂ ਮਿਲਦੇ, ਕਣਕ ਚੌਲਾਂ ਦੇ ਭਾਅ ਨਹੀਂ ਮਿਲਦੇ, ਉਹ ਮੰਡੀਆਂ ਚ ਰੁਲਦੇ ਆ, ਦੂਜੇ ਪਾਸੇ ਅਸੀਂ ਕਹੀਏ ਵੀ ਕੋਈ ਬੰਦਾ ਫੈਕਟਰੀਆਂ ਲਾ ਕੇ ਪਲਾਸਟਿਕ ਦੇ ਬਣਾ ਬਣਾ ਵੇਚੀ ਜਾਂਦਾ, ਯਾਰ ਇਹ ਗੱਲ ਛੇਤੀ ਛੇਤੀ ਹਜ਼ਮ ਨਹੀਂ ਹੁੰਦੀ। ਸਾਨੂੰ ਦੇਖੋ ਦੇਖ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਸਰ ਤੁਸੀਂ ਉਹ ਚੌਲਾਂ ਦੀ ਏਦਾਂ ਕਰੋ, ਜੇ ਇੱਥੇ ਤਾਂ ਤੁਹਾਨੂੰ ਐ ਮੰਨ ਸਕਦੇ ਆ ਵੀ ਤੁਸੀਂ ਚੌਲ ਡੁਪਲੀਕੇਟ ਪੈਕਿੰਗ ਹੋ ਕੇ ਆਏ ਆ, ਤੁਸੀਂ ਇੰਡੀਆ ਚ ਸਾਡੇ ਚੋ ਬਹੁਤ ਸਾਰੇ ਝੋਨਾ ਬੀਜਦੇ ਆ, ਬਹੁਤ ਸਾਰੇ ਚੋ ਕੱਢਦੇ ਵੀ ਆ, ਫਿਰ ਚਾਹੇ ਉਹਨੂੰ ਘਰੇ ਕੱਢ ਕੇ ਤੇ ਉਹਨੂੰ ਕਰਕੇ ਦੇਖੋ, ਆਪ ਤਜਰਬਾ ਕਰਕੇ ਦੇਖੋ, ਕਿਸੇ ਨਾ ਕਿਸੇ ਦੀ ਡਿਊਟੀ ਲਾਓ, ਮੈਨੂੰ ਲੱਗਦਾ ਉਹ ਵੀ ਚੌਲ ਮੁੜਕਣਗੇ, ਐਡੀ ਕੋਈ ਗੱਲ ਨੀ ਹੈਗੀ। ਤੇ ਇਹ ਇਹਨਾਂ ਚੀਜ਼ਾਂ ਤੇ ਸਾਨੂੰ ਸੋਚਣਾ ਪੈਣਾ ਵੀ ਅਸੀਂ ਐਵੇਂ ਨਾ ਬਣਾ ਲਿਆ ਕਰੀਏ ਕਿ ਯਾਰ ਇਹ ਦੇਖੋ ਵੀ ਪਲਾਸਟਿਕ ਦਾ ਚੌਲ ਮੰਡੀ ਚ ਆਉਣ ਤੋਂ ਪਹਿਲਾਂ ਪਹਿਲਾਂ ਕੀ ਉਹਦੇ ਲਈ ਚਾਹੀਦਾ ਹੋਊ, ਕਿੱਥੋਂ ਕਿੱਥੋਂ ਦੀ ਗੁਜ਼ਰਦਾ ਹੋਊ, ਫਿਰ ਕਿਤੇ ਇਹ ਤਾਂ ਨਾ ਹੋਵੇ ਵੀ ਉਹ ਚੌਲ 5 ਰੁਪਏ ਕਿਲੋ ਅਤੇ ਪਲਾਸਟਿਕ ਦਾ 7 ਪੈਦਾ ਹੁੰਦਾ ਹੋਵੇ, ਤਾਂ ਫਿਰ ਪਲਾਸਟਿਕ ਦਾ ਪੈਦਾ ਕਰਨ ਦਾ ਫਾਇਦਾ ਕੀ ਹੋਇਆ?
ਮਿੰਟੂ ਜੀ, ਕਈ ਵਾਰੀ ਆਪਾਂ ਇਹ ਵੀ ਦੇਖਣਾ ਕਿ ਚੌਲਾਂ ਦੀਆਂ ਵੀ ਕਈ ਵਰਾਇਟੀਆਂ ਹੁੰਦੀਆਂ ਨੇ। ਹੁਣ ਅਸੀਂ ਥਾਈ ਰੈਸਟੋਰੈਂਟ ਦੇ ਕਾਫੀ ਨੇੜੇ ਆ ਤੇ ਜਾਣਦੇ ਆ, ਥਾਈ ਸ਼ੈਫਸ ਨੂੰ ਵੀ ਜਾਣਦੇ ਆ, ਜਿਹੜੇ ਥਾਈ ਲੋਕ ਨੇ ਥਾਈਲੈਂਡ ਦੇ, ਉਹ ਜਿਹੜੇ ਚੌਲ ਜਾਂ ਈਵਨ ਕਿ ਸਾਊਥ ਦੇ ਚੌਲ ਜਿਹੜੇ ਨੇ ਉਹ ਥੋੜੇ ਜਿਹੇ ਉਹ ਇਕੱਠੇ ਰੱਖਦੇ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਉਹਦਾ ਨਿਵਾਲਾ ਖਾਣਾ ਹੁੰਦਾ ਨਾ, ਰੋਟੀ ਮੰਗਰ, ਤੇ ਉਹਦੇ ਲੱਡੂ ਬਣਾ ਕੇ ਉਹ ਮੂੰਹ ਦੇ ਵਿਚ ਪਾਉਂਦੇ ਨੇ, ਸੋ ਹੱਥ ਨਾਲ ਖਾਂਦੇ ਨੇ, ਸੋ ਇਸ ਕਰਕੇ ਉਹ ਜਿਹੜਾ ਜੋੜਨ ਵਾਸਤੇ ਚੌਲ ਉਸ ਹਿਸਾਬ ਨਾਲ ਵਰਾਇਟੀਆਂ ਉਹਨਾਂ ਦੀਆਂ ਹੁੰਦੀਆਂ ਕਿ ਚੌਲ ਜੁੜੇ ਰਹਿੰਦੇ ਨੇ। ਤੁਸੀਂ ਵੀ ਘਰੇ ਕਦੇ ਖੀਰ ਬਣਾਉਣੇ ਹੁੰਦੇ ਆ ਜਾਂ ਚੌਲ ਬਣਾਉਣੇ ਹੁੰਦੇ, ਇੱਕ ਜੁੜਦੇ ਨੀ ਚੌਲ ਆਪਸ, ਜੁੜੇ ਰਹਿੰਦੇ ਨੇ। ਇੱਕ ਹੁੰਦੇ ਨੇ ਜਿਹੜੀ ਬਾਸਮਤੀ ਆ, ਉਹ ਬਿਲਕੁਲ ਕੱਲਾ ਕੱਲਾ ਚੌਲ ਰਹਿੰਦਾ ਆ, ਉਹ ਅਸੀਂ ਉਹ ਜ਼ਿਆਦਾ ਪਸੰਦ ਕਰਦੇ ਆ। ਮੈਨੂੰ ਲੱਗਦਾ ਕਿ ਅਸੀਂ ਕਿਸੇ ਭੁਲੇਖੇ ਦੇ ਵਿਚ ਜਾਣੇ ਦੇ ਵਿਚ ਅਸੀਂ ਉਹ ਚੌਲ ਖਰੀਦ ਲੈਂਦੇ ਆ ਜਿਨ੍ਹਾਂ ਦੀ ਪਹਿਲਾਂ ਹੀ ਕੁਦਰਤੀ ਤੌਰ ਤੇ ਬਣਤਰ ਜਿਹੜੀ ਆ ਉਹ ਚਿਪਚਿਪਾਹਟ ਵਾਲੀ ਹੋਵੇ, ਸ਼ਾਇਦ ਮੇਰਾ ਮੰਨਣਾ। ਪਰ ਵਾਕਿਆ ਹੀ ਇਹ ਜਿਹੜਾ ਟੌਪਿਕ ਆ ਇਹ ਹੋਰ ਇਨਵੈਸਟੀਗੇਸ਼ਨ ਮੰਗਦਾ ਆ, ਹੋਰ ਘੋਖ ਮੰਗਦਾ, ਤੇ ਅਗਰ ਕੋਈ ਸੁਣਦਾ ਹੋਵੇ ਜੀ ਇਹ ਇਨਵੈਸਟੀਗੇਸ਼ਨ ਕਰ ਸਕਦਾ ਹੋਵੇ, ਜਾਂ ਕਿਤੇ ਪੰਜਾਬੀ ਯੂਨੀਵਰਸਿਟੀ ਆਪਣੇ ਪੰਜਾਬੀ ਯੂਨੀਵਰਸਿਟੀ ਨੀ PAU ਦੇ ਕੋਈ ਵੀ ਬਹੁਤ ਸਾਰੇ ਸੱਜਣ ਸੁਣਦੇ ਨੇ, ਉਹ ਜਰਾ ਇਸ ਨੂੰ ਘੋਖ ਕੇ ਦੱਸਣ ਕਿ ਚੌਲਾਂ ਦੀਆਂ ਇਹੋ ਜਿਹੀਆਂ ਵਰਾਇਟੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ, ਤੇ ਉਹ ਅਗਰ ਆਪਣੇ ਥੋੜੇ ਜਿਹਾ ਸਮਾਂ ਕੱਢ ਕੇ ਇਹਨੂੰ ਇਨਵੈਸਟੀਗੇਟ ਕਰਕੇ ਸਾਡੇ ਤੱਕ ਪਹੁੰਚਾਣ ਤਾਂ ਅਸੀਂ ਡਿਟੇਲ ਦੇ ਵਿਚ ਜ਼ਰੂਰ। ਜੀ
ਸਿੱਧੂ ਸਾਹਿਬ, ਕਈ ਵਾਰੀ ਕੀ ਹੁੰਦਾ ਨਾ, ਕਈ ਲੋਕਾਂ ਦੇ ਪਰਸਨਲ ਇੰਟਰਸਟ ਵੀ ਹੁੰਦੇ ਇਨ੍ਹਾਂ ਚੀਜ਼ਾਂ ਦੇ ਵਿਚ, ਹੋ ਸਕਦਾ ਕਿਸੇ ਪਰਸਨਲ ਇੰਟਰਸਟ ਵਾਲਿਆਂ ਨੇ ਇਹ ਸ਼ੋਸ਼ਾ ਛੱਡਿਆ ਹੋਵੇ ਤੇ ਉਸ ਸ਼ੋਸ਼ੇ ਦੇ ਉੱਤੇ ਗੱਲਬਾਤ ਇਹ ਹੁੰਦੀ ਹੋਵੇ, ਤੇ ਕਈ ਚੀਜ਼ਾਂ ਦੇ ਨਾ ਪਰਦੇ ਬੜੇ ਫਾਸ ਹੁੰਦੇ ਆ, ਪਰਦੇ ਫਾਸ ਹੋਣ ਦੇ ਕਾਰਨ ਵੱਖਰੇ ਵੱਖਰੇ ਬਣ ਜਾਂਦੇ ਆ, ਪਰ ਗੱਲ ਇਹ ਆ ਜਾਂਦੀ ਆ ਵੀ ਅਸੀਂ ਲੋਕ ਉਸ ਨਾ ਤਾਂ ਤਹਿ ਤੱਕ ਜਾਂਦੇ ਆ ਨਾ ਅਸੀਂ ਲੋਕ ਉਹਦੀ ਕਿਤੇ ਸੋਚਦੇ ਆ। ਮੇਰੀ ਨਾ ਮੇਰੇ ਕਜ਼ਨ ਨਾਲ ਲੰਮੀ ਚੌੜੀ ਗੱਲ ਹੁੰਦੀ ਆ 15-20 ਦਿਨਾਂ ਬਾਅਦ, ਮਹੀਨੇ ਬਾਅਦ, ਮੇਰਾ ਮੈਂ ਕਾਫੀ ਪ੍ਰਭਾਵਿਤ ਆ ਉਹਨਾਂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ। ਉਹ ਅਸਲੀ ਫਿਲਾਸਫਰ ਨੀ ਹੁੰਦਾ ਜਿਹੜਾ ਭਾਵੇਂ ਪੜ੍ਹਾਈ ਲਿਖਾਈ ਛੱਡ ਕੇ ਖੇਤੀਬਾੜੀ ਜ਼ਿਮੀਦਾਰ ਆ, ਵੱਡੀ ਡਾਇਰੀ ਖੋਲ ਰੱਖੀ ਆ, ਪਰ ਉਹ ਇੱਕ ਅਸਲੀ ਫਿਲਾਸਫਰ ਆ ਤੇ ਨਿੱਕੀ ਨਿੱਕੀ ਗੱਲ ਦੀ ਨਾ ਉਹ ਤਹਿ ਤੱਕ ਜਾਂਦਾ। ਤੇ ਮੈਂ ਅਕਸਰ ਲਿਖਿਆ ਵੀ ਆਪਣੀ ਕਿਤਾਬ ਚ ਵੀ ਲਿਖਿਆ ਵੀ ਮੇਰਾ ਉਹ ਪਹਿਲਾ ਉਸਤਾਦ ਆ ਜਿਹ ਤੋਂ ਮੈਂ ਲਿਖਣਾ ਸਿੱਖਿਆ ਜਾਂ ਜਿਹ ਤੋਂ ਮੈਂ ਤਰਕ ਕਰਨਾ ਸਿੱਖਿਆ ਸਭਿਅਕ ਤਰੀਕੇ ਨਾਲ ਵੀ ਕਿੱਥੋਂ ਤੇ ਕਿਵੇਂ। ਰਾਤੀ ਮੇਰੇ ਨਾਲ ਉਹਨਾਂ ਨਾਲ ਲੰਮੀ ਚੌੜੀ ਗੱਲ ਚੱਲੀ ਤਾਂ ਉਸ ਚ ਗੱਲ ਆਈ ਟੈਸਟ ਟੀਵੀ ਬੇਬੀ ਤੇ। ਹੁਣ ਕੁਦਰਤੀ ਗੱਲਾਂ ਚ ਗੱਲ ਆ ਗਈ, ਮੈਂ ਸੁਣਾਉਣਾ ਟੈਸਟ ਟਿਊਬ ਬੇਬੀ ਦੇ ਮਾਮਲੇ ਦੇ ਵਿਚ। ਸਾਡੇ ਵੀ ਆਸਟ੍ਰੇਲੀਅਨ ਜੋੜੇ ਬਹੁਤ ਸਾਰੇ ਜਿਹੜੇ ਕਿ ਇਸ ਪ੍ਰੋਸੈਸ ਦੇ ਵਿਚ ਜਾ ਰਹੇ ਆ, ਅਨਫੋਰਚੁਨੇਟਲੀ ਕਹਿ ਸਕਦੇ ਆ ਵੀ ਕੁਦਰਤ ਬੰਨਿਓ ਕੋਈ ਕਮੀ ਕੋਈ ਪ੍ਰੋਬਲਮ ਆਉਣ ਕਾਰਨ ਉਨ੍ਹਾਂ ਨੂੰ ਇਹ ਸਹਾਰਾ ਲੈਣਾ ਪੈ ਰਿਹਾ। ਚਲੋ ਜੀ, ਜੇ ਸਾਧਨ ਬਣੇ ਆ ਤੇ ਸਹਾਰੇ ਲੈਣੇ ਵੀ ਚਾਹੀਦੇ ਆ, ਤੇ ਆਪਣੀ ਜਿੰਨੀ ਜਿਹੜੀ ਕੁਝ ਅੰਦਰੂਨੀ ਜਿਹੜੀਆਂ ਭਾਵਨਾਵਾਂ ਆ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ। ਤਾਂ ਉਹ ਜਦੋਂ ਇੰਡੀਆ ਇੱਥੇ ਆਸਟ੍ਰੇਲੀਆ ਵਾਲੇ ਤਾਂ ਕਹਿ ਦਿੰਦੇ ਵੀ ਬਹੁਤ ਮਹਿੰਗਾ, ਅਮੈਰੀਕਾ ਵਾਲੇ ਹੋਰ ਮਹਿੰਗਾ ਕਹਿੰਦੇ, ਤਾਂ ਇੰਡੀਆ ਜਾਂਦੇ ਆ ਤੇ ਇੰਡੀਆ ਦੇ ਵਿਚ ਹੁਣ ਆਮ ਸ਼ਹਿਰਾਂ ਦੇ ਵਿਚ ਰੇਟ ਹੈਗਾ ਜੀ 1.5-2 ਲੱਖ ਰੁਪਇਆ, ਤੇ ਜੇ ਤੁਸੀਂ ਉਹੀ ਵੱਡੇ ਸ਼ਹਿਰਾਂ ਚ ਵੱਡੇ ਹਾਸਪਿਟਲਾਂ ਚ ਲੈ ਜਾਂਦੇ ਤਾਂ 4 ਲੱਖ ਰੁਪਏ ਤੱਕ ਪਹੁੰਚ ਜਾਂਦਾ। ਤਾਂ ਉਹ ਕੁਦਰਤੀ, ਕੱਲ ਜਦੋਂ ਗੱਲ ਚੱਲ ਰਹੀ ਸੀ ਇਸ ਵਿਸ਼ੇ ਤੇ, ਉਹ ਕਹਿੰਦੇ ਵੀ ਕੱਲ ਰਾਤੀ ਨਾ ਸਾਡੀ ਡਾਇਰੀ ਦੇ ਵਿਚ ਬਹੁਤ ਵੱਡੀ ਡਾਇਰੀ ਆ, ਉਹਦੇ 100-150 ਗਾਂ ਤੇ ਬੜੀ ਅਧੂਨਿਕ ਆ। ਉਹ ਕਹਿੰਦਾ ਵੀ ਰਾਤੀ ਡਾਇਰੀ ਚ ਨਾ ਡਾਕਟਰ ਆਏ ਹੋਏ ਸੀ PAU ਦੇ, ਤੇ ਉਹ ਕਹਿੰਦੇ ਅਲਟਰਾਸਾਊਂਡ ਕਰ ਰਹੇ ਸੀ ਸਾਰੀਆਂ ਗਾਈਆਂ ਦਾ, ਤੇ ਮੈਨੂੰ ਜਗਿਆਸਾ ਜੀ ਜਾਗੀ ਵੀ ਕਿਵੇਂ ਉਹ ਆਦੇ ਜੋ ਪੂਰੀਆਂ, ਅੱਜ ਕੱਲ ਇੰਡੀਆ ਉਹ ਨੀ ਰਹਿ ਗਿਆ ਜਿਹੜਾ ਤੁਸੀਂ ਸਮਝਦੇ ਹੋ, ਪੂਰੀਆਂ ਕਹਿੰਦੇ ਮਸ਼ੀਨਾਂ ਲੱਗੀ ਹੋਈ, ਬੈਨ ਆਉਂਦੀ ਆ ਕੱਲੀ ਕੱਲੀ ਗਾਂ ਨੂੰ ਟੈਸਟ ਕਰਕੇ ਇੱਦਾਂ ਕਰਕੇ ਉਹ ਕਰਕੇ ਉਹਨੇ ਸਾਰੀ ਜੋ ਦੱਸਿਆ। ਤਾਂ ਉੱਥੇ ਗੱਲ ਚੱਲ ਪਈ, ਕਹਿੰਦੇ ਵੀ ਹੁਣ ਕਈ ਗਾਂਗਾਂ ਨੂੰ ਅਸੀਂ ਟੈਸਟ ਟਿਊਬ ਦੇ ਜ਼ਰੀਏ ਐਤਕੀ ਟੈਸਟ ਟਿਊਬ ਦਾ ਸਹਾਰਾ ਲੈ ਰਹੇ ਹਾਂ ਉਹਨਾਂ ਦੇ ਜਨਨ ਸ਼ਕਤੀ ਲਈ। ਮੈਂ ਕਿਹਾ ਵੀ ਟੈਸਟ ਟਿਊਬ ਦਾ ਗਾਂ ਦੇ ਉੱਤੇ ਕਿੱਡਾ ਹੈਰਾਨੀਜਨਕ, ਆਪਾਂ ਨੂੰ ਲੱਗਦਾ ਵੀ ਇੱਕ ਗਾਂ ਤੇ ਉਹਦੇ ਤੋਂ ਤੁਸੀਂ ਕਿੰਨਾ ਕੁ ਦੁੱਧ ਲੈ ਲਓਗੇ ਤੇ ਕਿਵੇਂ ਤੁਸੀਂ ਉਹਦੇ ਤੇ ਫਿਰ ਟੈਸਟ ਟਿਊਬ ਨੂੰ ਅਫੋਰਡ ਕਰ ਲਓਗੇ। ਉਹ ਕਹਿੰਦੇ ਵੀ ਮੇਰੀ ਡਾਕਟਰ ਨਾਲ ਕੱਲ ਲੰਮੀ ਚੌੜੀ ਗੱਲ ਹੋਈ, ਕਹਿੰਦੇ ਵੀ ਇਨਸਾਨ ਤੇ ਜਾਨਵਰ ਦੇ ਵਿਚ ਜਿਹੜਾ ਟੈਸਟ ਟਿਊਬ ਪ੍ਰੋਸੀਜਰ ਆ ਸੇਮ 100% ਸੇਮ ਆ, ਕਿਉਂਕਿ ਉੱਥੇ ਵੀ ਉਹੀ ਪ੍ਰੋਸੈਸ ਹੋਣਾ, ਇੱਥੇ ਵੀ ਉਹੀ ਪ੍ਰੋਸੈਸ ਹੋਣਾ, ਸੇਮ ਪ੍ਰੋਸੈਸ ਆ। ਪਰ ਇੱਕ ਗਾਂ ਦੇ ਲਈ ਕਹਿੰਦੇ ਵੀ ਸਾਨੂੰ 6,500 ਰੁਪਇਆ ਸਿਰਫ ਖਰਚਣਾ ਪੈਣਾ, ਪਰ ਜੇ ਅਸੀਂ ਹੋਲਸੇਲ ਦੇ ਵਿੱਚ ਡਾਕਟਰ ਨੂੰ ਬੁਲਾਵਾਂਗੇ, ਵੱਧ ਗਾਈਆਂ ਦਾ ਐਟ ਏ ਟਾਈਮ ਕਰਾਂਗੇ, ਤਾਂ ਸਾਨੂੰ ਘੱਟ ਕੇ 4,000 ਰੁਪਈਏ ਤੇ ਰਹਿ ਜੂਗਾ।
ਅੱਛਾ
ਜੀ, ਜੇ ਲੁਧਿਆਣੇ ਤੋਂ PAU ਦੇ ਐਕਸਪਰਟ ਆਉਣਗੇ, ਆ ਕੇ ਉੱਥੇ ਪ੍ਰੋਸੈਸ ਕਰਕੇ ਚਲੇ ਜਾਣਗੇ, ਸਿਰਫ 4,000-6,000 ਰੁਪਈਏ ਚ। ਸੋ ਹੈਰਾਨੀ ਆਉਂਦੀ ਆ ਵੀ ਜਿਹੜੇ ਸਾਡੇ ਡਾਕਟਰ ਆ ਉਸੇ ਪ੍ਰੋਸੈਸ ਨੂੰ ਐਡਾ ਵੱਡਾ ਹਊਆ ਬਣਾ ਕੇ ਪੇਸ਼ ਕਰਕੇ, ਜਿਹੜਾ ਕਿ ਨਾਰਮਲ ਪ੍ਰੋਸੈਸ ਆ, ਜਿਹ ਕੋਈ ਚੀਰਨੀ ਫਾੜਨੀ, ਇੱਕ ਲੈਬੋਰਟਰੀ ਦਾ ਪ੍ਰੋਸੈਸ ਆ ਸਹੀ ਮਹਿਣਾ ਚ ਤਾਂ ਦੇਖਿਆ ਜਾਵੇ, ਤਾਂ ਉਹਦਾ ਉਹ 2,00,000 ਰੁਪਏ ਤੋਂ ਲੈ ਕੇ 5,00,000 ਰੁਪਇਆ ਲੈ ਰਿਹਾ। ਇੱਕ ਕਿਸਮ ਦਾ ਭਾਵਨਾਵਾਂ ਨਾਲ ਖਿਲਵਾੜ ਹੀ ਆ, ਜੇ ਅਗਲੇ ਦੀਆਂ ਭਾਵਨਾਵਾਂ ਉਹਦੇ ਲਈ, ਅਗਲਾ ਜ਼ਮੀਨ ਵੇਚ ਕੇ ਵੀ ਕਰਦਾ ਆਪਦੀ ਔਲਾਦ ਲਈ।
ਥੋੜੀ ਹੋਰ ਜਾਣਕਾਰੀ ਲਿਓ ਉਹਨਾਂ ਤੇ, ਟੈਸਟ ਟਿਊਬ ਮਤਲਬ ਉਹ ਲੈਬੋਰਟਰੀ ਦੇ ਵਿੱਚ ਗਾਈਆਂ ਪੈਦਾ ਕਰਨਗੇ ਜਾਂ ਆਰਟੀਫਿਸ਼ਲ ਇਨਸੈਮੀਨੇਸ਼ਨ ਕਹਿੰਦੇ ਆ ਉਹਨੂੰ, ਉਹ ਕਰਨਗੇ?
ਇੱਕ ਵਾਰੀ ਉਨ੍ਹਾਂ ਨੇ ਆਰਟੀਫਿਸ਼ਲ ਤਿਆਰ ਕਰਕੇ ਬਾਅਦ ਚ ਗਰਭ ਚ ਰੱਖ ਦਿੰਦਾ ਹੁੰਦਾ, ਉਨ੍ਹਾਂ ਨੇ ਲੈ ਕੇ ਦੋਨੇ ਥੋੜਾ ਚਿਰ ਟੈਸਟ ਟਿਊਬ ਚ ਰੱਖਦੇ, ਸੇਮ ਪ੍ਰੋਸੈਸ ਦਾ ਸੇਮ ਹੀ
ਜਿਸ ਤਰ੍ਹਾਂ IV ਕਰਦੇ ਨੇ। ਠੀਕ ਹੈ
ਜੀ ਜੀ ਜੀ,
ਠੀਕ ਹੈ।
ਮੈਂ ਕੋਸ਼ਿਸ਼ ਕਰੂੰਗਾ ਜੀ ਕਿਸੇ ਦਿਨ ਤੜਕੇ ਉਨ੍ਹਾਂ ਨੂੰ ਲਿਆ ਕਰੂੰਗਾ ਸ਼ੋਅ ਦੇ ਵਿਚ, ਕਿਉਂਕਿ ਮੈਂ ਜਦੋਂ ਵੀ ਗੱਲ ਕਰਦਾ ਮੈਨੂੰ ਲੱਗਦਾ ਵੀ ਉਹਦੀਆਂ ਗੱਲਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ, ਬਹੁਤ ਨੌਲੇਜ ਆ, ਪਰ ਉਹ ਤੜਕੇ ਦਾ ਵੱਡਾ ਤੜਕਾ ਠਾਉਣਾ ਔਖਾ ਹੋ ਜਾਂਦਾ, ਪਰ ਮੈਂ ਕੋਸ਼ਿਸ਼ ਕਰਿਆ ਕਰੂੰ ਕਿਸੇ ਨਾ ਕਿਸੇ ਦਿਨ ਉਨ੍ਹਾਂ ਨੂੰ ਜ਼ਰੂਰ ਸ਼ੋਅ ਚ ਲਿਆ ਕਰੂੰਗਾ।
ਜੀ ਬਿਲਕੁਲ, ਔਰ ਆਪਾਂ ਜਿਹੜੀ ਇਹ ਚੌਲਾਂ ਦੀ ਵੀ ਗੱਲ ਕਰ ਰਹੇ ਸੀ ਨਾ, ਕਿ ਇਹ ਥੋੜੀ ਜਿਹੀ ਹੋਰ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ। ਪਰਵਿੰਦਰ ਸਨਸ਼ਾਈਨ ਹੁਣਾਂ ਨੇ ਕਿਹਾ ਭਾਜੀ ਰਾਈਸ, ਜਿਹੜੇ ਭਾਜੀ ਰਾਈਸ ਜਿਹੜੀ ਹੈ ਨਾ ਉਹ ਗੈਸ ਸਟੋਵ ਤੇ ਮੈਲਟ ਨਹੀਂ ਹੋਇਆ, ਹੋਈ ਟਰਾਈ ਕਰਤਾ ਸੀ। ਸੋ ਜਿਹੜੀ ਪਲਾਸਟਿਕ ਹੈ ਉਹ ਜ਼ਿਆਦਾਤਰ ਕਹਿੰਦੇ ਮੈਲਟ ਹੋ ਜਾਂਦੀ ਹੈ, ਮੈਲਟ ਹੋਣੀ ਚਾਹੀਦੀ ਹੈ ਜੇ ਪਲਾਸਟਿਕ ਦੇ ਆ, ਤੇ ਉਹ ਮੈਲਟ ਨਹੀਂ ਹੋਈ। ਸੋ ਮੈਨੂੰ ਹਜੇ ਵੀ ਇਹ ਹੈਗਾ, ਕਿਉਂਕਿ ਅਸੀਂ ਇਧਰ ਥਾਈ ਰੈਸਟੋਰੈਂਟ ਦੇ ਕਾਫੀ ਕਲੋਜ਼ ਹੈ, ਸਾਡੇ ਸ਼ੈਫ ਜਿਹੜੇ ਕਾਫੀ ਕਲੋਜ਼ ਨੇ, ਤੇ ਉਹ ਵੀ ਦੱਸਦੇ ਹੁੰਦੇ ਕਿ ਉਹ ਚੌਲ ਲੱਭਦੇ ਨੇ ਜਿਹੜੇ ਖਿਲਰ ਨਾ ਇਕੱਠੇ ਰਹਿਣ। ਥਾਈ ਫੂਡ ਦੀ ਇਹ ਖਾਸੀਅਤ ਹੈ ਕਿ ਜਿਹੜੇ ਨਾ ਇਕੱਠੇ ਰਹਿਣ, ਚੌਲ ਜੁੜੇ ਰਹਿਣ, ਉਹ ਚੌਲ ਉਹ ਲੈਂਦੇ ਨੇ, ਉਹ ਬ੍ਰਾਂਡ ਲੈਂਦੇ ਨੇ। ਮੈਨੂੰ ਲੱਗਦਾ ਕਿ ਅਸੀਂ ਕਿਤੇ ਬ੍ਰਾਂਡ ਗਲਤ ਲੈ ਰਹੇ ਹਾਂ। ਸੋ ਜਿਹੜਾ ਹੋ ਸਕਦਾ ਇੰਡੀਆ ਗੇਟ ਵਾਲਾ ਜਿਹੜਾ ਕੋਈ ਬ੍ਰਾਂਡ ਹੋਊਗਾ, ਮੈਨੂੰ ਨਹੀਂ ਪਤਾ ਕਿ, ਮੈਨੂੰ ਲੱਗਦਾ ਹੈ ਕਿ ਉਹ ਮਤਲਬ ਇਸ ਤਰ੍ਹਾਂ ਚੌਲ ਖਾਣ ਦਾ ਹੋਊਗਾ। ਜੇ ਆਪਾਂ ਜਿਹੜੇ ਚੌਲ ਖਾਂਦੇ ਉਹ ਕੱਲੇ ਕੱਲੇ ਚਾਹੁੰਦੇ ਆ ਪੰਜਾਬੀ। ਤੇ ਇਧਰ ਜਗਤਾਰ ਭਾਜੀ ਵੀ ਕਹਿੰਦੇ ਨੇ ਕਿ ਚੌਲਾਂ ਦੇ ਮਸਲੇ ਚ ਮੈਂ ਮਿੰਟੂ ਵੀਰ ਨਾਲ ਸਹਿਮਤ ਹਾਂ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਿਰਫ ਤੇ ਸਿਰਫ ਲੋਕਾਂ ਨੂੰ ਮੁੱਦਾ ਦੇਣ ਲਈ ਹੁੰਦੀਆਂ ਨੇ। ਇਹ ਵੀ ਹੁੰਦੀਆਂ ਨੇ, ਇੱਕ ਵਾਰੀ ਮੈਨੂੰ ਯਾਦ ਹੈ ਏਅਰ ਇੰਡੀਆ ਦੀ ਫਲਾਈਟ ਜਿਹੜੀ ਨਵੀਂ ਨਵੀਂ ਸ਼ੁਰੂ ਹੋਈ ਸੀ, ਤਾਂ ਉਸ ਦੇ ਲਈ ਏਅਰ ਇੰਡੀਆ ਨੂੰ ਬਦਨਾਮ ਕਰਨ ਲਈ ਕਈ ਹੋਰ ਕੰਪਨੀਆਂ ਨੇ ਆਪਣੇ ਬੰਦੇ ਹਾਇਰ ਕੀਤੇ ਸੀ, ਉਨ੍ਹਾਂ ਨੇ ਬੜੀਆਂ ਮਾੜੀਆਂ ਰਿਪੋਰਟਾਂ ਦਿੱਤੀਆਂ ਸੀ ਸ਼ੁਰੂ ਦੇ ਵਿਚ ਹੀ, ਤੇ ਉਹ ਕਈ ਵਾਰੀ ਪਲਾਂਟਡ ਵੀ ਹੁੰਦਾ ਜੀ ਸਾਰਾ ਕੁਝ, ਤੇ ਦੁਕਾਨਾਂ ਵਾਲਿਆਂ ਦੀ ਇਕ ਦੂਜੇ ਨਾਲ ਲੱਗਦੀ ਵੀ ਹੁੰਦੀ ਆ, ਉਹ ਵੀ ਬੜੀ ਮਾੜੀ ਗੱਲ ਹੈ। ਤੇ ਪਰਮਜੀਤ ਕੌਰ ਵੀ ਸਾਡੇ ਨਾਲ ਜੁੜ ਗਏ ਨੇ, ਤੇ ਭਾਜੀ ਕਹਿੰਦੇ ਬਾਈ ਇੰਡੀਅਨ ਗੇਟ KRBL ਲਿਮਿਟਡ ਰਾਈਸ ਪਲਾਂਟ ਧੂਰੀ ਕੋਲ ਹੈ, ਤੇ ਬਹੁਤ ਮੇਰੇ ਬਹੁਤ ਦੋਸਤ ਕੰਮ ਕਰਦੇ ਨੇ, 100% ਐਕਸਪੋਰਟ ਹੁੰਦਾ, ਆਈ ਵਿਜ਼ਿਟਡ ਮੈਨੀ ਟਾਈਮ ਦਿਸ ਪਲਾਂਟ, ਸਾਰਾ ਰਾਈਸ ਲੋਕਲ ਏਰੀਆ ਤੋਂ ਲਿੱਤਾ ਜਾਂਦਾ ਜੀ। ਨਰਿੰਦਰ ਹੁਣਾਂ ਨੇ ਇਹ ਮੈਸੇਜ ਭੇਜਿਆ ਜੀ।
ਨਰਿੰਦਰ ਬਾਈ ਉਨ੍ਹਾਂ ਦੇ ਨਾ ਤੁਸੀਂ ਉੱਥੇ ਪੈਰਾ ਲਵਾਓ ਥੋੜੇ ਦਿਨ, ਵੀ ਦੇਖੋ ਪਲਾਸਟਿਕ ਦੇ ਟਾਇਰ ਟੂਰ ਦਾ ਨੀ ਆਈ ਜਾਂਦੇ ਉੱਥੇ, ਜਿਹੜੇ ਚੌਲਾਂ ਚ ਘੋਲ ਕੇ ਪਾਈ ਜਾਂਦੇ, ਉਹਦਾ ਵੀ ਕਲਰੇਟ ਕਰਨਾ। ਮੈਂ ਤਾਂ ਇਹ ਸੋਚ ਰਿਹਾ ਸੀ ਚਿੱਟੇ ਰੰਗ ਦੀ ਪਲਾਸਟਿਕ ਵੀ ਲਿਆਉਣੀ ਕਿਹੜਾ ਸੌਖੀ ਆ।
ਹਾਂਜੀ, ਉਨ੍ਹਾਂ ਨੂੰ ਕਹੋ ਆਪਣਾ ਥੋੜਾ ਸਪਸ਼ਟੀਕਰਨ ਦੇਣ ਵੀ ਕੀ ਬ੍ਰਾਂਡ ਆ। ਖੈਰ ਆਪਣੀ ਗੱਲ ਚੱਲ ਰਹੀ ਆ, ਤੇ ਆਪਾਂ
ਇੱਕ ਸਿੱਧੂ ਸਾਹਿਬ ਥੋੜਾ ਜਿਹਾ ਇਹਦੇ ਚ ਹੋਰ ਮੈਂ ਐਕਸਟੈਂਡ ਕਰਦਾ ਗੱਲ, ਪਲਾਸਟਿਕ ਦੇ ਉਦਯੋਗ ਦੇ ਨਾਲ ਵੀ ਮੈਂ ਜੁੜਿਆ ਰਿਹਾ ਥੋੜਾ ਚਿਰ, ਕੀ ਕੰਮ ਆ ਜਿਹੜੇ ਗਾਲਬ ਨੇ ਨਹੀਂ ਕੀਤੇ ਨੇ। ਸੋ ਉਹ
ਤੁਸੀਂ ਤਾਂ ਬੱਕਰੀਆਂ ਵੀ ਰੱਖੀ,
ਕੌਣ ਕੌਣ ਸੀ, ਕੌਣ ਕੌਣ ਸੀ ਗਲੀ ਆ ਜਿਸਮੇ ਸੇ ਗਾਲਬ ਗੁਜਰਾ ਨਹੀਂ, ਕਹਿੰਦੇ ਨੀ ਹੁੰਦੇ
ਤੁਹਾਡਾ ਤੇ ਗਿਆਨੀ ਸੰਤੋਖ ਸਿੰਘ ਉਹਨਾਂ ਦਾ ਔਖਾ ਬਈ।
ਉਹਦੇ ਚ ਉਹ ਚ ਨਾ ਪਲਾਸਟਿਕ ਦੇ ਉੱਤੇ ਇੱਕ ਵਾਰੀ ਅਸੀਂ ਪਲਾਸਟਿਕ ਦੀ ਨਾ ਲਿਫਾਫਿਆਂ ਦੀ ਫੈਕਟਰੀ ਲਾਉਣ ਲਈ ਕੰਮ ਕੀਤਾ ਸੀ, ਤੇ ਉਦੋਂ ਜਦੋਂ ਕੰਮ ਕਰ ਰਹੇ ਸੀ ਮੈਂ ਤੇ ਉਹ ਕੈਨੇਡਾ ਆਪਣੇ ਮਿੱਤਰ ਗਏ ਸੀ ਜਿਨ੍ਹਾਂ ਕੋਲੇ ਹਰਵਿੰਦਰ ਸ਼ਰਮਾ ਲੱਭੀ, ਉਨ੍ਹਾਂ ਕੋਲੇ ਅਸੀਂ ਇਕੱਠੇ ਰਲ ਕੇ ਬੜੀ 6 ਮਹੀਨੇ ਉਹਦੇ ਤੇ ਰਿਸਰਚ ਕੀਤੀ। ਤਾਂ ਮੈਂ ਇੱਥੇ ਦੱਸਦਿਆਂ ਵੀ ਪਲਾਸਟਿਕ ਨਾ ਜੇ ਤੁਸੀਂ ਕਾਲੇ ਰੰਗ ਦੀ ਪਲਾਸਟਿਕ ਲੈਣੀ ਆ ਤਾਂ ਸਸਤੀ ਆ, ਜੇ ਚਿੱਟੇ ਰੰਗ ਦਾ ਜਿਹਨੂੰ ਪਲਾਸਟਿਕ ਦਾਣਾ ਕਹਿੰਦੇ ਆ ਚਿੱਟਾ, ਤਾਂ ਬਹੁਤ ਮਹਿੰਗਾ ਜਿਹੜਾ ਕਿ ਪਾਰਦਰਸ਼ੀ ਦਾ ਪਲਾਸਟਿਕ ਬਣਦੀ ਆ, ਤਾਂ ਹੀ ਜਿਹੜੀਆਂ ਪਾਰਦਰਸ਼ ਚੀਜ਼ਾਂ ਹੁੰਦੀਆਂ ਉਹ ਮਜ਼ਬੂਤ ਵੀ ਆ ਤੇ ਉਹ ਮਹਿੰਗੀਆਂ ਵੀ ਹੁੰਦੀਆਂ। ਸੋ ਇਸ ਕਰਕੇ ਚਿੱਟਾ ਚੌਲਾਂ ਲਈ ਤਾਂ ਪਲਾਸਟਿਕ ਐਡਾ ਸੌਖਾ ਨਹੀਂ ਖਰੀਦਣਾ।
ਮਿੰਟੂ ਜੀ, ਮੈਨੂੰ ਚੇਤੇ ਆ ਗਿਆ ਗੱਲ ਤੁਸੀਂ ਕਿਹਾ ਨਾ, ਮੇਰੇ ਇੱਕ ਦੋਸਤ ਨੇ ਬਹੁਤ ਸੂਝਵਾਨ ਨੇ, ਤੁਸੀਂ ਮੈਨੂੰ ਵੀ ਇੱਦਾਂ ਹੀ ਕਹਿੰਦੇ ਹੁੰਦੇ ਆ ਵੀ ਇਹੀ, ਉਹਨਾਂ ਕੋਲ ਮੇਰੇ ਖਿਆਲ ਸਾਡਾ ਨਾਂ ਲੈ ਲੈ ਕੇ ਕਰੀ ਜਾਂਦੇ ਰਹਿੰਦੇ ਹੁਣੇ ਗੱਲ, ਕਿਉਂਕਿ ਤੁਸੀਂ ਤਾਂ ਹੁਣ ਦੇਖੋ ਜਰਨਲਿਸਟ ਹੈ,
ਫਰਜ਼ ਡਿਊਟੀ ਹੈ।
ਨਹੀਂ ਤੁਸੀਂ ਤਾਂ ਦੇਖੋ ਗੱਲਾਂ ਕਢਾਣੀਆਂ ਹੁੰਦੀਆਂ, ਨੌਲੇਜ ਲੈਣੀ ਹੁੰਦੀ ਆ। ਮੈਨੂੰ ਨਾ ਚੇਤਾ ਆ ਗਿਆ, ਮੈਂ ਪਿੱਛੇ ਹੁਣ ਮੈਲਬਰਨ ਜਾ ਕੇ ਆਇਆ ਤੇ ਚੰਨਾ ਮਤ ਭਾਜੀ ਹੁਣਾਂ ਕੋਲ ਗਿਆ ਸੀ, ਮੈਨੂੰ ਗੱਲ ਸੁਣਾਉਣ ਲੱਗ ਗਏ। ਗੱਲ ਤਾਂ ਵੈਸੇ ਬਹੁਤ ਕਾਮਨ ਹੈ ਸਾਡੇ, ਸਾਂਝੇ ਤੌਰ ਤੇ ਹੀ ਹੋਈ ਸੀ। ਉਹ ਮੈਨੂੰ ਕਈ ਵਾਰੀ ਰਿਮਾਇੰਡ ਕਰਾ ਦਿੰਦੇ ਤੇ ਮੈਨੂੰ ਬੜਾ ਹਾਸਾ ਆਉਂਦਾ। ਕਹਿੰਦੇ ਇੱਕ ਮੁੰਡਾ ਸੀਗਾ ਤੇ ਉਹ ਪੰਗਾ ਪੈ ਗਿਆ ਕਿਤੇ, ਤੇ ਕਹਿੰਦੇ ਮੈਂ ਉਹਨੂੰ ਸਮਝਾਉਣ ਲੱਗ ਪਿਆ ਵੀ ਨਹੀਂ ਕਾਕਾ ਏਦਾਂ ਨਹੀਂ ਕਰੀਦਾ। ਉਹ ਕਹਿੰਦਾ ਮੂਹਰਿਓ ਕਰੀ ਜਾਵੇ, ਉਹ ਅੰਕਲ ਜੀ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ, ਜੇ ਮੈਂ ਦੁਨੀਆਂ ਤੇ ਕਿਸੇ ਦੀ ਇੱਜ਼ਤ ਕਰਦਾ ਤਾਂ ਪਹਿਲੇ ਨੰਬਰ ਤੇ ਮੈਂ ਆਪਣੇ ਫਾਦਰ ਸਾਹਿਬ ਦੀ ਕਰਦਾ, ਦੂਜੇ ਨੰਬਰ ਤੇ। ਕਹਿੰਦੇ ਮੈਂ ਸੋਚਿਆ ਵੀ ਮੈਨੂੰ ਕਹਿਣ ਲੱਗਾ ਵੀ ਤੇਰੀ ਕਰਦਾ, ਨਹੀਂ ਜੀ ਉਹ ਤੋਂ ਬਾਅਦ ਸਾਡੇ ਇੱਕ ਹੋਰ ਅੰਕਲ ਹੈ ਮੈਂ ਉਹਨਾਂ ਦੀ ਇੱਜ਼ਤ ਕਰਦਾ। ਕਹਿੰਦੇ ਮੈਂ ਬਹੁਤ ਇੱਜ਼ਤ ਕਰਦਾ ਹਨਾ, ਪਹਿਲੇ ਨੰਬਰ ਤੇ ਫਾਦਰ ਸਾਹਿਬ ਦੀ, ਦੂਜੇ ਨੰਬਰ ਤੇ ਸਾਡੇ ਇੱਕ ਬਹੁਤ ਵਧੀਆ ਅੰਕਲ ਨੇ ਮੈਂ ਉਹਨਾਂ ਦੀ ਕਰਦਾ, ਤੀਜੇ ਨੰਬਰ ਤੇ ਕਹਿੰਦੇ ਇੱਕ ਹੋਰ ਅੰਕਲ ਨੇ ਮੈਂ ਉਹਨਾਂ ਦੀ ਕਰਦਾ। ਕਹਿੰਦੇ ਹੌਲੀ ਹੌਲੀ ਉਹਨੇ ਮਤਲਬ ਆਪਣੇ ਗਲੀ ਦੇ ਵਿੱਚ ਜਿਹੜਾ ਸਬਜ਼ੀ ਵਾਲਾ ਸੀਗਾ ਉਹ ਵੀ ਲੈ ਆਂਦਾ ਮੇਰੇ ਤੋਂ ਪਹਿਲਾਂ। ਕਹਿੰਦਾ ਮੈਂ ਕਿਹਾ ਭਾਈ ਤੂੰ ਮੇਰਾ ਹੁਣ ਨਾਂ ਲੈ ਦੇ ਯਾਰ, ਮੇਰੇ ਤਾਂ ਅੱਛੋ ਤਾਈ ਲੱਗੀ ਜਾਂਦੀ ਆ, ਹੁਣ ਤੂੰ ਗੋਲ ਗੱਪਿਆਂ ਵਾਲੇ ਦਾ ਨਾਂ ਨਾ ਲੈ ਦੀ ਵਿੱਚ। ਲੈ ਜੀ ਗੱਲਾਂ ਦੀਆਂ ਗੱਲਾਂ ਤੇ ਹਾਸੇ ਦਾ ਤਮਾਸ਼ਾ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਲੈਨੇ ਆ ਇੱਕ ਛੋਟੀ ਜਿਹੀ ਬ੍ਰੇਕ। ਵੈਸੇ ਪਹਿਲਾਂ ਗੀਤ ਵੀ ਤੁਹਾਨੂੰ ਸੁਣਾਉਣਾ ਇੱਕ ਅੱਤ, ਹੁਣ ਅੱਤ ਹੋਈ ਜਾਂਦੀ ਆ ਤੇ ਗੀਤ ਨਾਂ ਨੇ ਫਿਰੋਜ਼ ਖਾਨ ਦਾ, ਤੇ ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਟਾਪਿਕ ਹੋਰ ਬਹੁਤ ਮਸਲੇ ਆਏ ਹੋਏ ਨੇ ਉਹ ਵੀ ਆਪਾਂ ਸਾਂਝੇ ਕਰਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਚ। ਮਾੜੀ ਹੁੰਦੀ ਆ, ਮਾੜੀ ਹੁੰਦੀ ਆ।
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadhere jankari liye visit karo www.plfs.com.au.
Yaad rakhiyo number 0433-552-127.
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੀਟ ਕਰਾਂਗੇ।
ਉਹ ਕੀ ਗੱਲ, ਸੁੱਖ ਤਾਂ ਹੈ।
Vital Studio and Z Studios present Saath Bahadur, suspense, thriller, drama, first time in Punjabi cinema, starring Annie Wilk, Reet Kamal, Jaswinder Palla, Rana Ranveer and many more. Saath Bahadur, 26 Mai to Nazdeeki cinema karan vich. More info, visit vitalproduction.com.
Ya je zinda tutya na atta masla hal ho ju te je zinda hul gaya sare patte nange ho jange.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਦਿਨ ਐਤਵਾਰ 28 ਮਈ 2017 ਤੇ 10:09 ਘੜੀ ਦਿਖਾ ਰਹੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਮੇਰੇ ਨਾਲ ਮੱਧਵਰਤੀ ਆਸਟ੍ਰੇਲੀਆ ਐਡਲੇਡ ਤੋਂ ਮਿੰਟੂ ਬਰਾੜ ਜੀ ਜੁੜੇ ਹੋਏ ਨੇ। ਮਿੰਟੂ ਜੀ, ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਸਾਰੇ ਸੱਜਣ ਸਾਡੇ ਜੁਆਇਨ ਕਰ ਰਹੇ ਨੇ, ਕਈ ਮੁੱਦੇ ਨੇ, ਨਾਲ ਦੀ ਨਾਲ ਆਪਾਂ ਥੋੜੀਆਂ ਖਬਰਾਂ ਵੱਲ ਵੀ ਝਾਤੀ ਮਾਰਨੀ ਆ, ਪਰ ਪਹਿਲਾਂ ਸੁਨੇਹੇ ਲੈ ਲਈਏ ਜੀ।
ਜੀ ਜੀ ਬਿਲਕੁਲ।
ਜੱਗਾ ਸਾਡੇ ਕੋਲ ਮੈਲਬਰਨ ਵਾਲੇ ਆ ਗਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਆਨੰਦ ਲੈ ਰਹੇ ਹਾਂ, ਮਾਣੋ ਆਨੰਦ ਜ਼ਿੰਦਗੀ ਦਾ ਤੁਸੀਂ ਵੀ ਜੀ। ਤੇ ਪਰਵਿੰਦਰ ਸਨਸ਼ਾਈਨ ਵਾਲਿਆਂ ਦਾ ਮੈਸੇਜ ਪੜ ਲਿਆ ਸੀ, ਤੇ ਇਧਰ ਇਕ ਮਨੀ ਸਿੰਘ ਉਹਨਾਂ ਨੇ ਮੁੱਦਾ ਭੇਜਿਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਰਾਜਨਦੀਪ ਸਿੰਘ ਕੈਨਬਰਾ ਵਾਲੇ ਆਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਇੰਡੀਆ ਗੇਟ ਰਾਈਸ ਜਿਹੜੀ ਹੈ ਨੰਬਰ 1 ਸੈਲਿੰਗ ਰਾਈਸ ਇਨ ਆਸਟ੍ਰੇਲੀਆ ਤੇ ਸਾਡੀ ਸ਼ਾਪ ਤੇ ਵੀ। ਦੇਖੋ ਜੀ, ਤੁਸੀਂ ਇਹਦੀ ਹੋਰ ਇਨਵੈਸਟੀਗੇਸ਼ਨ ਕਰੋ, ਤੁਸੀਂ ਸ਼ਾਪ ਵਾਲੇ ਹੋ। ਤੇ ਪ੍ਰਦੀਪ ਸਿੰਘ ਤੂਰ ਹੱਸ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ, ਬਹੁਤ ਇੱਜ਼ਤ ਕਰਦਾ ਜੀ, ਤੇ ਗੱਲ ਸੁਣਾਈ ਸੀ ਜੀ। ਤੇ ਜਗਤਾਰ ਗਿੱਲ ਭਾਜੀ ਵੀ ਹੱਸ ਰਹੇ ਨੇ, ਤੇ ਇੱਧਰ ਨਿੱਕੀ ਸਿੰਘ ਵੀ ਸਤਿ ਸ੍ਰੀ ਅਕਾਲ ਕਰ ਰਹੇ ਨੇ, ਬੁਲਾ ਰਹੇ ਨੇ, ਤੇ ਕਹਿ ਰਹੇ ਨੇ ਕਿ ਭਾਜੀ ਜਿਹੜੀ ਪਲਾਸਟਿਕ ਇਨ ਰਿਗਾਰਡ ਪਲਾਸਟਿਕ ਰਾਈਸ ਇਜ਼ ਆਲਮੋਸਟ ਇੰਪੋਸੀਬਲ, ਕਿਉਂਕਿ ਜਿਹੜੀ ਪਲਾਸਟਿਕ ਹੈ ਬੜੀ ਐਕਸਪੈਂਸਿਵ ਹੈ ਕੰਪੇਅਰ ਰਾਈਸ। ਆਈ ਐਮ ਵਰਕਿੰਗ ਇਨ ਪਲਾਸਟਿਕ ਇੰਡਸਟਰੀ ਸਿੰਸ ਮੈਨੀ ਈਅਰ ਐਂਡ ਡਸਨਟ ਮੇਕ ਸੈਂਸ। ਲਓ ਜੀ, ਸਪੈਸ਼ਲਿਸਟ ਦੀ ਰਾਏ ਆ ਗਈ ਆ। ਮਿੰਟੂ ਜੀ, ਜੈਜ ਸਿੰਘ ਹੋਣੀ ਨਾ, ਜੈਜ ਪੋਲੀ ਸਪੈਸ਼ਲਿਸਟ ਪ੍ਰਾਈਵੇਟ ਲਿਮਿਟਡ, ਇਹ ਨਾ ਕੁਈਨਜ਼ਲੈਂਡ
ਅੰਦਾਜ਼ੇ ਲਾਉਂਦੇ ਸੀ, ਦੇਖੋ ਆ ਗਈ ਨਾ।
ਹਾਂਜੀ ਹਾਂਜੀ, ਬਹੁਤ ਵੱਡੀ ਕੰਪਨੀ ਚਲਾਉਂਦੇ ਨੇ ਜੀ, ਪਲਾਸਟਿਕ ਪ੍ਰੋਡਕਟ ਬਣਾਉਂਦੇ ਨੇ, ਐਗਰੀਕਲਚਰ ਪ੍ਰੋਡਕਟ ਬਣਾਉਂਦੇ ਨੇ। ਕਹਿੰਦੇ ਪਲਾਸਟਿਕ ਬੜੀ ਮਹਿੰਗੀ ਹੈ, ਚੌਲ ਅਗਰ ਇਹਦੇ ਬਣਾਉਣੇ ਹੋਣ ਤਾਂ। ਚਲੋ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਤੇ ਨਨਿੰਦਰ ਹੁਣੀ ਕਹਿ ਰਹੇ ਨੇ ਕਿ ਇਸ ਨੂੰ ਕਹਿੰਦੇ ਇਨ੍ਹਾਂ ਨੂੰ ਸੇਲਾ ਚੌਲ ਕਹਿੰਦੇ ਨੇ ਜੀ, ਜੋ ਅਸੀਂ ਇੱਥੇ ਵਰਤਦੇ ਹਾਂ। ਅਸਲ ਦੇ ਵਿਚ ਇਸ ਨੂੰ ਸਟੀਮ ਦੇ ਕੇ ਤਿਆਰ ਕੀਤਾ ਜਾਂਦਾ ਹੈ, ਜੋ ਦੇਖਣ ਨੂੰ ਬਿਲਕੁਲ ਪਲਾਸਟਿਕ ਦੇ ਲੱਗਦੇ ਨੇ ਪਰ ਅਸਲੀ ਹਨ, ਡਰੋ ਨਾ ਜੀ। ਤੇ ਜਗਵੀਰ ਸਿੰਘ ਸੇਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਇਹ ਕੇਨਸ ਤੋਂ ਸਾਡੇ ਨਾਲ ਜੁੜਦੇ ਨੇ। ਤੇ ਬਾਕੀ ਕਹਿੰਦੇ ਨੇ ਕਿ ਸ਼ਰਨ ਉੱਪਲ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਕਹਿੰਦੇ ਕੱਲ ਰਾਤ ਕੋ ਮੁਝਸੇ ਗਲਤੀ ਸੇ ਕੂਲਰ ਬੰਦ ਹੋ ਗਿਆ, ਕਿਆ ਹੋ ਗਿਆ, ਸਭ ਲੋਕ ਮੁਝੇ ਐਸੇ ਦੇਖਣੇ ਲਗੇ ਜੈਸੇ ਬਾਹੂਬਲੀ ਕੋ ਮੈਨੇ ਹੀ ਮਾਰਾ ਹੋ। ਠੀਕ ਹੈ। ਤੇ ਬਾਕੀ ਉਹਨਾਂ ਨੇ ਮੈਸੇਜ ਪਹਿਲਾਂ ਵੀ ਭੇਜੇ ਸੀ, ਤੇ ਹਰਮੀਤ ਚੰਨਾ ਭਾਜੀ ਵੀ ਆਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਮੇਰਾ ਗੀਤ ਵੀ ਲਾ ਦਿਆ ਕਰੋ। ਇਨ੍ਹਾਂ ਨੇ ਜੀ ਗੀਤ ਫਰਮਾਇਸ਼ ਕੀਤਾ ਸੀ ਕੱਲ, ਹਰੇ ਪੱਤੇ ਵਾਲੀ ਗੋਲੀ। ਤੇ ਮਿੰਟੂ ਜੀ, ਮੈਨੂੰ ਲੱਗਦਾ ਇਹ ਕਰੋਸਿਨ ਦੀ ਗੋਲੀ ਨਹੀਂ ਹੁੰਦੀ, ਹਰੇ ਪੱਤੇ ਵਾਲੀ।
ਹਾਂਜੀ ਹਾਂਜੀ, ਇੰਡੀਆ ਦੇ ਵਿਚ ਹਰੇ ਪੱਤੇ ਵਾਲੀ ਗੋਲੀ ਖਾਣ ਨੂੰ ਕਿਹਾ ਜਾਂਦਾ ਅਕਸਰ। ਪਹਿਲਾਂ ਇੱਕ ਸਤਰੰਗੀ ਗੋਲੀ ਹੁੰਦੀ ਸੀਗੀ, ਸੱਤ ਰੰਗ ਜੇ ਹੁੰਦੇ ਸੀ ਉਹ ਚ, ਤੇ ਉਹ ਡਾਕਟਰ ਹਰੇਕ ਨੂੰ ਦੇ ਦਿੰਦਾ ਸੀ ਵੀ ਸਤਰੰਗੀ ਗੋਲੀ ਦੇ ਦੇ ਤਾਪ ਚੜੇ ਤੋਂ। ਤੇ ਬਸ ਹੁਣ ਤਾਪ ਚੜੇ ਤੋਂ ਡਾਕਟਰ ਕਹਿੰਦੇ ਜੀ, ਜਿਵੇਂ ਇੱਥੇ ਪੈਨਾਡੋਲ ਕਹਿੰਦੇ, ਉੱਥੇ ਉੱਥੇ ਹਰੇ ਪੱਤੇ ਵਾਲੀ ਗੋਲੀ ਦਿੰਦੇ ਆ। ਬਸ ਇਹ ਵੱਖਰੀ ਗੱਲ ਆ ਵੀ ਪਿੰਡਾਂ ਦੇ ਵਿਚ ਇਹੀ ਗੋਲੀਆਂ ਪੱਤਿਆਂ ਚੋਂ ਕੱਢ ਕੇ ਡਾਕਟਰ ਖੁਰਾਕਾਂ ਬਣਾ ਬਣਾ ਪੁੜੀਆਂ ਬਣਾ ਬਣਾ ਦੇ ਦਿੰਦੇ ਆ।
ਅੱਛਾ ਜੀ।
ਤੇ ਇੱਥੇ
ਇਹ ਬੜਾ ਵਧੀਆ ਵੈਸੇ, ਦੇਖੋ ਜਿਹੜੇ ਕਲਰ ਕੋਡ ਹੈ ਨਾ, ਕਲਰ ਕੋਡਿਡ ਪ੍ਰੋਡਕਟਸ ਨੇ ਉਹ ਬੜੇ ਵਧੀਆ ਨੇ। ਇੱਥੇ ਵੀ ਜਿਹੜੇ ਕੈਮੀਕਲਸ ਨੇ ਉਹ ਕਲਰ ਕੋਡਿਡ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਮਤਲਬ ਤੁਸੀਂ ਹੁਣ ਖੇਤੀ ਵੀ ਕਰਦੇ ਹੋ, ਸਾਰੇ ਕਰਦੇ ਆ, ਕਿ ਸਾਡੇ ਪਹਿਲਾਂ ਜਦੋਂ ਇਸ ਇਲਾਕੇ ਦੇ ਵਿਚ ਬਹੁਤ ਦੇਰ ਤੋਂ ਖੇਤੀ ਚੱਲ ਰਹੀ ਹੈ, ਤੇ ਕਿਉਂਕਿ ਐਜੂਕੇਸ਼ਨ ਥੋੜੀ ਘੱਟ ਸੀ, ਤੇ ਜਿਹੜੇ ਫਾਰਮਰ ਸੀ ਉਹ ਜਿਹੜੇ ਨਵੇਂ ਬੰਦੇ ਆਉਂਦੇ ਹੁੰਦੇ ਸੀ, ਉਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਕਿਹੜੀ ਦਵਾ ਪਾਣੀ ਆ, ਉਹ ਕਹਿੰਦੇ ਨੀਲੀ ਦਵਾ ਪਾਣੀ ਆ ਤੇ ਕਾਲੀ ਦਵਾ ਪਾਣੀ ਆ ਤੇ ਹਰੀ ਦਵਾ ਪਾਣੀ ਆ। ਤੇ ਉਹ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇਹ ਰਾਊਂਡ ਅਪ ਹੈ, ਕਿਉਂਕਿ ਰਾਊਂਡ ਅਪ ਦੇ ਵਿਚ ਉਹਨਾਂ ਨੇ ਉਹਨੂੰ ਉਹਦੇ ਵਿਚ ਹਰਾ ਟਾਈਪ ਰੰਗ ਪਾਇਆ ਹੁੰਦਾ ਸੀ ਡਾਈ, ਤੇ ਜਿਹੜਾ ਇੱਕ ਬਾਸਟਾ ਆ ਉਹਦੇ ਵਿਚ ਬਲੂ ਰੰਗ ਪਾਇਆ ਹੁੰਦਾ ਸੀ। ਸੋ ਉਹ ਕਲਰ ਕੋਡਿਡ ਕੈਮੀਕਲ ਜਿਹੜੇ ਨੇ ਹੁੰਦੇ ਨੇ, ਇਸੇ ਕਰਕੇ ਪੰਜਾਬ ਦੇ ਵਿਚ ਜਿੱਦਾਂ ਹੁਣ ਜਿਹੜੇ ਪੱਤਿਆਂ ਦੇ ਰੰਗ ਹੈ ਵੀ ਹਰੇ ਪੱਤੇ ਵਾਲੀ ਗੋਲੀ ਉਹ ਇਹ ਆ, ਨੀਲੇ ਪੱਤੇ ਵਾਲੀ ਇਹ ਆ, ਸਤਰੰਗੀ ਇਹ ਆ। ਸੋ ਉਹ ਇੱਕ ਵਧੀਆ ਮਤਲਬ ਇੰਡੀਕੇਸ਼ਨ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਮਤਲਬ ਉਹਦੇ ਪੂਰੇ ਨਾਂ ਹੀ ਲਿਖਣੇ ਆ, ਕੈਮੀਕਲ ਨਾਂ ਹੀ ਚੇਤੇ ਕਰਾਉਣੇ ਲੋਕਾਂ ਨੂੰ। ਮੈਂ ਨਾ ਜਾ ਰਿਹਾ ਸੀ ਮੈਲਬਨ ਦੇ ਵਿਚ, ਤੇ ਉਥੇ ਚਲੋ ਅਮਰਦੀਪ ਹੋਣੀ ਭੈਣ ਜੀ ਮੈਨੂੰ ਛੱਡਣ ਜਾ ਰਹੇ ਸੀ ਏਅਰਪੋਰਟ ਤੇ, ਤਾਂ ਦੇਖਿਆ ਅਸੀਂ ਅਕਸਰ ਵੀ ਕਈ ਵਾਰੀ ਨੋਟ ਕਰਦੇ ਆ ਕਿ ਸਾਈਨਾਂ ਦੇ ਉੱਤੇ ਜਹਾਜ਼ ਦਾ ਸਾਈਨ ਵਾਹਿਆ ਹੁੰਦਾ, ਹਵਾਈ ਜਹਾਜ਼ ਦਾ, ਤੇ ਆਪਣੇ ਸੋਰੀ ਜਿਹੜੇ ਸਾਈਨ ਹੁੰਦੇ ਨਾ ਰਾਹਾਂ ਦੇ ਉੱਤੇ, ਉੱਤੇ ਲਿਖਿਆ ਹੁੰਦਾ ਵੀ ਉਹ ਤੋਂ ਪਤਾ ਲੱਗ ਜਾਂਦਾ ਵੀ ਏਅਰਪੋਰਟ ਇੱਧਰ ਨੂੰ ਆ, ਕੱਲਾ ਜਹਾਜ਼ ਹੀ ਹੁੰਦਾ, ਦੇਖ ਕੇ ਪਤਾ ਲੱਗ ਜਾਂਦਾ। ਹੁਣ ਅਸੀਂ ਇੰਡੀਆ ਵੀ ਜਾ ਕੇ ਆਏ ਆ, ਦਿੱਲੀ ਵੀ ਜਾ ਕੇ ਆਏ ਆ, ਮੈਨੂੰ ਯਾਦ ਨਹੀਂ ਕਿ ਮੈਂ ਦੇਖਿਆ ਹੋਵੇ ਜਹਾਜ਼ ਦਾ ਸਾਈਨ ਉਹਦੇ ਤੇ
ਲੱਗੇ ਹੁੰਦੇ ਆ, ਲੱਗੇ ਹੁੰਦੇ ਆ ਸਾਈਨ। ਕਈ ਵਾਰੀ ਕੀ ਹੁੰਦਾ ਨਾ, ਮੇਰੇ ਵੀ ਇਹ ਸਵਾਲ ਅੱਜ ਤੋਂ 5-6 ਸਾਲ ਪਹਿਲਾਂ ਇੰਡੀਆ ਦੀ ਫੇਰੀ ਦੌਰਾਨ ਆਇਆ 2010 ਦੇ ਵਿਚ, 9-10 ਦੇ ਵਿਚ, ਵੀ ਕਿਉਂਕਿ ਇੱਥੋਂ ਤਾਜੇ ਤਾਜੇ ਗਏ ਸੀ, ਸਾਈਨ ਬੋਰਡ ਗਿਵ ਵੇ ਫੋਰ ਫਲਾਨਾ, ਇੱਥੇ ਆ ਕੇ ਪਤਾ ਲੱਗਿਆ ਸੀ ਵੀ ਗਿਵ ਵੇ ਕੀ ਹੁੰਦਾ। ਪਹਿਲਾਂ ਤਾਂ ਗਿਵ ਵੇ ਨੀ ਪਤਾ ਸੀ, ਇੰਡੀਆ ਚ ਐਵੇਂ ਆਖਦੀ 40 ਸਾਲ ਗੁਜ਼ਾਰ ਲਏ ਸੀ, ਪਰ ਗਿਵ ਵੇ ਨੀ ਪਤਾ ਸੀ ਵੀ ਕੀ ਹੁੰਦਾ ਗਾ। ਤੇ ਇੱਥੇ ਆ ਕੇ ਪਹਿਲੀ ਵਾਰ ਉਦੇ ਪਤਾ ਲੱਗਿਆ ਜਦੋਂ ਬਾਈ ਗਰਚਾ, ਹਰਵਿੰਦਰ ਗਰਚਾ ਨੂੰ ਮੈਂ ਕਲਾਸ ਲੈਣ ਗਿਆ ਡਰਾਈਵਿੰਗ ਦੀ, ਤਾਂ ਉਹ ਪਹਿਲੀ ਵਾਰ ਉਹਨਾਂ ਨੂੰ ਵੀ ਮਿਲਿਆ ਸੀ ਭਾਵੇਂ ਉਹਨਾਂ ਮੇਰੇ ਜਾਣੀ ਕਿ ਅਣਜਾਣ ਬੰਦੇ ਤੋਂ ਮੈਂ ਸਿੱਖ ਰਿਹਾ ਸੀ, ਵੱਖਰੀ ਗੱਲ ਆ ਵੀ ਉਦੋਂ ਬਾਅਦ ਸਾਡਾ ਇੱਕ ਦੋਸਤੀ ਦਾ ਰਿਸ਼ਤਾ ਬਣਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਗਿਵਵੇ, ਮੈਂ ਕੋਈ ਨੀ ਕਾਰ ਉਮੀ ਜਿਵਕੀ ਚੱਕਤੀ ਦੇ ਕਿਆਸਾ ਪਾਸਾ ਜਾ, ਤਾਂ ਉਹ ਕਹਿੰਦੇ ਵੀ ਇਹ ਗਿਵਵੇ ਹੁੰਦਾ, ਮੈਨੂੰ ਪਹਿਲੀ ਵਾਰ ਉੱਥੋਂ ਗਿਵਵੇ ਦਾ ਪਤਾ ਲੱਗਿਆ ਸੀ ਤੇ ਮੈਂ ਜਦੋਂ 2010 ਚ ਗਿਆ ਤਾਂ ਮੈਂ ਦੇਖਿਆ ਵੀ ਆਪਾਂ ਸਾਈਨ ਦੇਖੀਏ ਵੀ ਸਾਈਨ ਇੱਥੇ ਲੱਗਿਆ ਜਾਂ ਨਹੀਂ ਲੱਗੇ, ਪਰ ਤੁਸੀਂ ਹੈਰਾਨ ਹੋਵੋਗੇ ਵੀ ਹਰ ਸਾਈਨ ਲੱਗਿਆ ਇੰਟਰਨੈਸ਼ਨਲ ਫਾਲੋ ਕਰ ਜਿਹੜਾ ਰੂਲ ਆ ਰੋਡ ਦਾ ਉਵੇਂ ਲੱਗਿਆ ਵੀ ਪਹਿਲਾਂ ਇੱਕ ਸਾਈਨ ਫਿਰ ਦੂਜਾ ਸਾਈਨ ਨੇੜੇ ਆ ਕੇ, ਪਰ ਇਹ ਵੱਖਰੀ ਗੱਲ ਆ ਵੀ ਕੋਈ ਸਾਈਨ ਆ ਜਿਹੜਾ ਉਹਦੇ ਚ ਟਰੱਕ ਮਾਰ ਕੇ ਇਧਰ ਨੂੰ ਟੇਢਾ ਕਰ ਰੱਖਿਆ, ਕੋਈ ਸਾਈਨ ਦੇ ਉੱਤੇ ਪੋਸਟਰ ਚ ਪੇ ਰੱਖਿਆ ਵੀ ਭਾਈ ਵੋਟ ਫਾਰ ਕਾਂਗਰਸ ਹੈ, ਤੇ ਇਹ ਇਹ ਕੱਡ ਚੈਪਟਰ ਆ ਵੀ ਉਹ ਚੀਜ਼ਾਂ ਨਹੀਂ ਹੈ। ਤੇ ਮੈਂ ਇਹ ਉਸੇ ਸਫ਼ਰ ਦੌਰਾਨ ਨਾ ਮੈਂ ਜਦੋਂ ਆਪਦੇ ਹਾਈਵੇ ਦੇ ਉੱਤੇ ਸਫ਼ਰ ਕਰ ਰਿਹਾ ਸੀ, ਮੈਂ ਤੇ ਅਨਮੋਲ ਨਾ ਕਿਤੇ ਕਾਰ ਲਈ ਸੀ ਤੇ ਅਸੀਂ ਸਰਵਿਸ ਕਰਾਉਣ ਚੱਲੇ ਸੀ ਸਰਸੇ ਨੂੰ, ਤੇ ਰੋਡ ਬਹੁਤ ਚੰਗੀ ਆ ਤੇ ਅਸੀਂ ਦੋਨੇ ਜਾਣਿਆਂ ਦੇ ਬੈਲਟਾਂ ਲੱਗੀਆਂ ਤੇ 110 ਦੀ ਸਪੀਡ ਦੇ ਉੱਤੇ ਹਾਈਵੇ ਦੇ ਉੱਤੇ ਅਸੀਂ ਜਾ ਰਹੇ ਸੀਗੇ ਤੇ ਉਹ ਸਾਹਮਣੇ ਪੁਲਿਸ ਗਨ ਲਈ ਖੜੀ ਸੀਗੀ ਤੇ ਪੁਲਿਸ ਨੇ ਸਾਨੂੰ ਰੋਕ ਲਿਆ ਤੇ ਰੋਕ ਕੇ ਤੇ ਜਦੋਂ ਉਹਨਾਂ ਨੇ ਦੇਖਿਆ ਬੈਲਟਾਂ ਬੁਲਟਾਂ ਲੱਗੀਆਂ ਹੋਰ ਤੇ ਮੈਨੂੰ ਆਹਦੇ ਵੀ ਓਵਰ ਸਪੀਡ ਦਾ ਤੈਨੂੰ ਫਾਈਨ ਕਰਨਾ, ਮੈਂ ਕਿਹਾ ਵੀ ਓਵਰ ਸਪੀਡ ਕਿਵੇਂ ਹੋਗੀ 110 ਤੇ ਮੈਂ ਜਾ ਰਿਹਾ, ਕਹਿੰਦੇ ਵੀ 110 ਨੀ ਹੈਗੀ ਇੱਥੇ ਸਪੀਡ, ਇੱਥੇ 90 ਆ।
ਅੱਛਾ ਜੀ,
ਮੈਂ ਕਿਹਾ ਯਾਰ 90 ਆ ਹਾਈਵੇ ਦੀ 110 ਹੁੰਦੀ ਹੈ ਸਪੀਡ, ਕਹਿੰਦੇ ਨਹੀਂ ਨਹੀਂ ਇੰਡੀਆ ਚ ਤਾਂ 90 ਹੀ ਆ ਜੀ 110 ਦੁਸ ਕਿਤੇ ਹੋਰ ਹੁੰਦੀ ਹੋਊਗੀ ਸਾਨੂੰ ਨੀ ਪਤਾ।
ਅੱਛਾ ਜੀ,
ਤੇ ਮੈਂ ਕਿਹਾ ਫਿਰ ਮੈਨੂੰ ਬੋਰਡ ਲੱਗਿਆ ਦਿਖਾਓ, ਮੈਂ ਤਾਂ ਕੋਈ ਬੋਰਡ ਹੀ ਨਹੀਂ ਦੇਖਿਆ, ਮੈਨੂੰ ਤਾਂ ਕਿਤੇ ਕਿਤੇ ਤਾਂ ਲਿਖਿਆ ਆਵੇ ਵੀ ਜਿੱਥੇ 90 ਲਿਖਿਆ ਹੋਵੇ, ਤੇ ਉਹ ਆਦੇ ਕਹਿੰਦੇ ਆ ਜਾ ਤੈਨੂੰ ਜਿੱਥੋਂ ਤੂੰ ਹਾਈਵੇ ਚੜਿਆ ਤੈਨੂੰ ਆ ਜਾ ਦਿਖਾਉਣੇ ਆ। ਜਦੋਂ ਸਾਡੀ ਕਾਫੀ ਲੰਮੀ ਚੌੜੀ ਬਹਿਸ ਹੋਈ ਤਾਂ ਉਹ ਉਹਨਾਂ ਚੋਂ ਚਲੋ ਇੱਕ ਬੰਦਾ ਸਿਆਣਾ ਸੀ, ਉਹ ਆਦਾ ਕਹਿੰਦਾ ਦੇਖੋ ਤੁਸੀਂ ਪੂਰਾ ਬੈਲਟਾਂ ਬੁਲਟਾਂ ਲਾਈ ਬੈਠੇ ਹੋ, ਸਾਨੂੰ ਸਮਝ ਆ ਗਈ ਵੀ ਤੁਹਾਨੂੰ ਪਤਾ ਨੀ ਲੱਗਿਆ ਇਸ ਕਰਕੇ ਆ, ਪਰ ਅੱਜ ਤਾਂ ਤੁਸੀਂ ਚਲੇ ਜਾਓ ਤੇ ਪਰ ਇਹ ਬੋਰਡ ਲੱਗੇ ਆ ਧਿਆਨ ਮਾਰਿਓ। ਤੇ ਫਿਰ ਮੈਂ ਵਾਪਸੀ ਦੇ ਉੱਤੇ ਖੜ ਖੜ ਕੇ ਜਦੋਂ ਬੋਰਡ ਦੇਖੇ, ਕਿਸੇ ਬੋਰਡ ਮੂਹਰੇ ਝਾੜੀ ਆਈ ਪਈ ਸੀਗੀ, ਕੋਈ ਬੋਰਡ ਟੇਢਾ ਹੋਇਆ ਪਿਆ ਸੀ, ਕੋਈ ਬੋਰਡ ਦੇ ਉੱਤੇ ਇਸ਼ਤਿਹਾਰ ਲਾ ਰੱਖਿਆ ਸੀ, ਸੋ ਹੈ ਸਭ ਕੁਛ ਹੀ, ਇਹ ਨੀ ਹੈ ਨਾ ਹੈ। ਪਰ ਇਹ ਵੱਖਰੀ ਗੱਲ ਆ ਵੀ ਕੋਈ ਲੋਹਾ ਦੇ ਨਾਂ ਤੇ ਵੱਢ ਕੇ ਲੈ ਗਿਆ ਬੋਰਡ ਉੱਥੋਂ, ਲੋਹਾ ਵੇਚਣ ਵਾਲਾ ਕੋਈ ਕੁਛ ਲੈ ਗਿਆ, ਇਹ ਇਹ ਪ੍ਰੋਬਲਮਾਂ ਆਉਂਦੀਆਂ ਅਸਲ ਚ।
ਜੀ ਹਾਂਜੀ, ਵੈਸੇ ਜੇ ਜਹਾਜ਼ ਹੀ ਬਾਇਆ ਹੋਵੇ ਕੱਲਾ, ਹੁਣ ਉੱਥੇ ਮੈਨੂੰ ਲੱਗਦਾ ਲਿਖਿਆ ਹੁੰਦਾ IGI ਇੰਟਰਨੈ IGI ਏਅਰਪੋਰਟ ਹਨਾ, ਜਾਂ ਕਿਤੇ ਲਿਖਿਆ ਹੁੰਦਾ ਇੰਟਰਨੈਸ਼ਨਲ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਮਤਲਬ ਇੰਨਾ ਕੁਛ ਲਿਖਣ ਦੀ ਬਜਾਏ ਮਤਲਬ ਕੱਲਾ ਹੀ ਏਅਰਪੋਰਟ ਲਿਖ ਕੇ ਸਾਈਨ ਲਾ ਦਿਓ, ਉਹ ਜਿਆਦਾ ਵਧੀਆ, ਉਹਦਾ ਜ਼ਰੂਰੀ ਨਹੀਂ
ਪ੍ਰੋਬਲਮ। ਉਹਦੇ ਚ ਇੱਕ ਹੋਰ ਪੰਗਾ, ਉਹਦਾ ਇੱਕ ਹੋਰ ਕਾਰਨ ਆ, ਜਿਹੜਾ ਦਿੱਲੀ ਦੇ ਵਿੱਚ ਧੌਲੇ ਕੂਹੇ ਤੋਂ ਲੈ ਕੇ ਜਾਂ ਇਧਰੋਂ ਰਿੰਗ ਰੋਡ ਦੀ ਜੇ ਗੱਲ ਕਰੀਏ, ਤਾਂ ਉਹਨਾਂ ਸੜਕਾਂ ਦੇ ਉੱਤੋਂ ਜਿਹੜੀਆਂ ਦੋ ਸੜਕਾਂ ਜਾਂਦੀਆਂ, ਜਿਹੜੀ ਸੜਕ ਜਾਂਦੀ ਆ ਪਹਿਲਾਂ ਮੇਨ, ਉਦੋਂ ਗਾ ਨਾ ਦੋ ਪਾਸੇ ਜਾਂਦੀ ਹੈ, ਇੱਕ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਂਦੀ ਹੈ, ਇੱਕ ਲੋਕਲ ਏਅਰਪੋਰਟ ਨੂੰ ਹੁੰਦੀ ਆ ਉੱਥੋਂ। ਤਾਂ ਫਿਰ ਉਹ ਨਾ ਜਿਹੜਾ ਪਾਲਮ ਏਅਰਪੋਰਟ ਆ, ਲੋਕਲ ਏਅਰਪੋਰਟ ਆ ਉੱਥੇ ਦਿੱਲੀ, ਤਾਂ ਕਰਕੇ ਉਹਨਾਂ ਨੂੰ ਵੱਖਰਾ ਵੱਖਰਾ ਕਰਨ ਲਈ ਇਹ ਲਿਖਿਆ ਗਿਆ ਵੀ ਅੰਤਰਰਾਸ਼ਟਰੀ ਏਅਰਪੋਰਟ ਆ ਤੇ ਇਹ ਜਿਹੜਾ ਪਾਲਮ ਏਅਰਪੋਰਟ।
ਮੈਂ ਉਹੀ ਤਾਂ ਸਮਝਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਮਤਲਬ ਕਾਫੀ ਲੰਬੇ ਨਾ ਆਏ। ਹੁਣ ਤੁਸੀਂ ਇੱਥੇ ਦੇਖੋਗੇ ਮੈਲਬਰਨ ਜਾਂ ਸਿਡਨੀ ਦੇ ਵਿੱਚ ਜਾਂ ਬ੍ਰਿਸਬਨ,
ਨਾ ਤਾਂ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਜੀ, ਹੁਣ ਬਦਲ ਜਾਣਗੇ, ਮੋਦੀ ਦੀ ਸਲਾਹ ਤਾਂ ਕਰਨੀ ਬਣਦੀ ਆ,
ਨਹੀਂ ਲੋੜ ਹੀ ਨੀ ਹੈਗੀ ਬਦਲਣ ਦੀ, ਇੰਟਰਨੈਸ਼ਨਲ ਏਅਰਪੋਰਟ ਰੱਖ ਦੇਣ ਬਸ, ਕੰਮ ਖਤਮ। ਤੇ ਇੱਥੇ ਜਿਹੜੇ ਲਿਖੇ ਹੋ
ਨਹੀਂ, ਇਹ ਇੱਕ ਬਹੁਤ ਵੱਡਾ ਮਤਾ ਹੋ ਚੁੱਕਿਆ ਜੀ, ਇਹਦੇ ਤੇ ਮਤਾ ਪਾਸ ਹੋ ਚੁੱਕਿਆ। ਜਿਹੜੇ ਹਾਕਮ ਹੁੰਦੇ ਆ ਨਾ, ਹਾਕਮ ਆਪਦਾ ਨਾਂ ਜਿਉਂਦਾ ਰੱਖਣ ਲਈ ਇਹ ਜਿਹਾ ਕੁਛ ਕਰਦੇ ਆ। ਦਿੱਲੀ ਦੇ ਵਿੱਚ ਤੁਹਾਨੂੰ ਨਹਿਰੂ ਪਰਿਵਾਰ ਦੇ ਨਾਂ ਤੇ 80% ਚੀਜ਼ਾਂ ਮਿਲਣਗੀਆਂ। ਸੋ ਹੁਣ ਏਅਰਪੋਰਟਾਂ ਤੋਂ ਸ਼ੁਰੂ ਹੋ ਰਹੀ ਹੈ ਗੱਲ ਵੀ ਏਅਰਪੋਰਟ ਦਾ ਨਾਂ ਸ਼ਹਿਰ ਦੇ ਨਾਂ ਤੇ ਹੋਣਾ ਚਾਹੀਦਾ, ਤਾਂ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਲੋਕਾਂ ਨੂੰ ਕਨਫਿਊਜ਼ਨ ਨਾ ਪੈਦਾ ਹੋਵੇ। ਜੇ ਹੁਣ ਜਦੋਂ ਦਿੱਲੀ ਇੱਥੋਂ ਕੋਈ ਜਾਂਦਾ, ਇੱਥੋਂ ਕੋਈ ਟਿਕਟ ਬੁੱਕ ਕਰਾਉਂਦਾ ਮੈਲਬਰਨ ਤੋਂ, ਤਾਂ ਉਹ ਕਹਿੰਦੇ ਆ ਜੀ ਕਿੱਥੇ ਜਾਣਾ ਜੀ ਦਿੱਲੀ, ਤਾਂ ਉਹ ਜਦੋਂ ਲੱਭਦਾ ਬੰਦਾ ਤੇ ਉੱਥੇ ਲਿਖਿਆ ਇੰਦਰਾ ਗਾਂਧੀ ਏਅਰਪੋਰਟ, ਤਾਂ ਉਹ ਦੋਨੇ ਮੈਚ ਨਹੀਂ ਕਰਦੀਆਂ ਗੱਲਾਂ, ਤਾਂ ਇਸ ਕਰਕੇ ਉਹ ਕਨਫਿਊਜ਼ਡ ਹੋ ਜਾਂਦਾ। ਹੁਣ ਇਹ ਰੱਖਿਆ ਜਾਇਆ ਕਰੂਗਾ ਵੀ ਚੰਡੀਗੜ੍ਹ ਏਅਰਪੋਰਟ, ਬੰਗਲੌਰ ਏਅਰਪੋਰਟ, ਦਿੱਲੀ ਏਅਰਪੋਰਟ, ਸੋ ਤਾਂ ਕਿ ਲੋਕਾਂ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਦਿੱਕਤ ਨਾ।
ਨਹੀਂ ਨਹੀਂ, ਇੱਦਾਂ ਹੀ ਚਾਹੀਦਾ ਆ, ਮੈਂ ਇਹੀ ਗੱਲ ਆਪਾਂ ਕਰ ਰਹੇ। ਇਸ ਤੇ ਆਪਾਂ ਗੱਲ ਚੱਲੀ ਸੀਗੀ ਹਰੇ ਪੱਤੇ ਵਾਲੀ ਗੋਲੀਆਂ ਤੋਂ, ਤੇ ਪਹੁੰਚ ਕੇ ਦੇਖ ਲਓ ਆਪਾਂ ਏਅਰਪੋਰਟ। ਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਸਪੈਸ਼ਲਿਸਟ ਡਾਕਟਰ ਨੇ ਜੀ, ਤੇ ਉਹ ਕਹਿੰਦੇ ਉਹ ਕਰੋਸਿਨ ਨਹੀਂ ਹੁੰਦੀ ਜੀ, ਉਹ ਐਨਾਸਿਨ ਹੁੰਦੀ ਆ। ਮੈਂ ਤੁਹਾਨੂੰ ਦੱਸਦਾ ਕਿ ਦਲਜੀਤ ਭਾਜੀ ਮਤਲਬ ਰਿਟਾਇਰਡ ਫਾਰਮਾਸਿਸਟ ਨੇ, ਤੇ ਬਹੁਤ ਦੇਰ ਇਹਨਾਂ ਨੇ, ਅਸੀਂ ਤਾਂ ਇਹਨਾਂ ਨੂੰ ਡਾਕਟਰ ਹੀ ਕਹਿੰਦੇ ਹੁੰਦੇ ਨੇ। ਤੇ ਬਾਕੀ
ਸਾਨੂੰ ਤਾਂ ਪਤਾ ਵੀ ਸੀਨ ਹੁੰਦੀ ਹੈ, ਕੁਛ ਵੀ ਸੀਨ ਹੁੰਦੀ
ਹੈ। ਹਾਂਜੀ, ਤੇ ਪ੍ਰਦੀਪ ਤੂਰ ਕਹਿੰਦੇ ਨੇ ਭਾਜੀ ਅਮਨਦੀਪ ਭਾਜੀ ਹਟ ਜਾਓ ਤੁਸੀਂ, ਮਿੰਟੂ ਭਾਜੀ ਨੇ ਬਾਰੇ ਨਹੀਂ ਆਣ ਦੇਣਾ ਤੁਹਾਨੂੰ। ਬਾਕੀ ਗੁਰਪ੍ਰੀਤ ਗਿੱਲ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਉਹ ਕਈ ਚੁਟਕਲੇ ਭੇਜੇ ਨੇ ਉਹਨਾਂ ਨੇ, ਤੇ ਕੋਈ ਗੱਲ ਨੀ ਜੀ, ਮੈਂ ਇਹ ਚੁਟਕਲਾ ਥੋੜੀ ਦੇਰ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੇ ਉਸ ਤੋਂ ਪਹਿਲਾਂ ਇੰਦਰ ਹੁਣੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਰੰਗ ਬੰਨੀ ਜਾਂਦੇ ਹੋ ਭਾਜੀ ਪ੍ਰੋਗਰਾਮ ਦੇ ਵਿੱਚ, ਅਗਰੀ ਵਿਦ ਮਿੰਟੂ ਭਾਜੀ ਰਿਗਾਰਡਿੰਗ ਰਾਈਸ, ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲੇ। ਚਲੋ ਆਪਾਂ ਕਰਦੇ ਆ। ਤੇ ਉਧਰ ਹਰਮੀਤ ਜੰਨਾ ਕਹਿ ਰਹੇ ਨੇ, ਜਿਨ੍ਹਾਂ ਨੇ ਗੀਤ ਦੀ ਫਰਮਾਇਸ਼ ਕੀਤੀ ਆ, ਕਹਿੰਦੇ ਸਾਰੇ ਰੋਂਗ ਹੈ ਜੀ। ਹਰੇ ਪੱਤੇ ਵਾਲੀ ਗੋਲੀ ਨਾ ਐਨਾਸੀਨ ਹੁੰਦੀ ਆ ਤੇ ਨਾ ਕਰੋਸੀਨ ਹੁੰਦੀ ਆ, ਉਹ ਜੀ ਹੁੰਦੀ ਆ ਡਿਕਲੋਫਿਨ, ਪਤਾ ਨੀ ਡਿਕਲੋਫਿਨ ਕਹਿੰਦੇ ਪਤਾ ਨੀ ਡਿਸਲੋਫਿਨ, ਡੈਕਲੋਫਿਨ ਹੁੰਦੀ ਸਾਡੇ ਬਸੋਂ ਬਾਹਰ ਆ ਜੀ,
ਜਿਵੇਂ ਮੋਰਫਿਨ ਆ, ਬਸ ਮੋਰਫਿਨ ਦੇ ਮਾਸੀ ਦੀ ਕੁੜੀ ਆ।
ਅੱਛਾ ਅੱਛਾ, ਠੀਕ ਆ ਠੀਕ ਆ। ਤੇ ਚਲੋ ਆਪਾਂ ਇਹ ਸਾਰੀਆਂ ਗੱਲਾਂ ਸ਼ੇਅਰ ਕਰਦੇ ਆ। ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਆ ਗੁਰਿੰਦਰ ਚਾਲ ਵੀ, ਤੇ ਗੁਰਵਿੰਦਰ ਨਿਊਜ਼ੀਲੈਂਡ ਤੋਂ ਵੀ ਆ ਗਏ ਨੇ, ਉਹ ਵੀ ਇੰਜੋਏ ਕਰ ਰਹੇ ਨੇ ਪ੍ਰੋਗਰਾਮ। ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਰਾੜ ਸਾਹਿਬ ਕੋਈ ਕਰੇਗੀ ਬਣਨ ਵਾਲੀ ਅਪਡੇਟ ਦਿਓ। ਤੇ ਕੋਈ ਨੀ ਦਿੰਦੇ ਆ ਜੀ। ਅੰਕਾਰ ਹੁਣੀ ਵੀ ਕੋਈ ਵੀਡੀਓ ਭੇਜ ਰਹੇ ਨੇ, ਵੀਡੀਓ ਆਪਾਂ ਨਹੀਂ ਚਲਾ ਸਕਦੇ ਪ੍ਰੋਗਰਾਮ ਦੇ ਵਿਚ। ਤੇ ਗੁਰਿੰਦਰ ਚਾਲ ਕਹਿ ਰਹੇ ਨੇ ਸਿਡਨੀ ਏਅਰਪੋਰਟ ਆਲਸੋ ਹੈਵ ਅ ਨੇਮ, ਕਿੰਗਸਫੋਰਡ ਸਮਿਥ ਇੰਟਰਨੈਸ਼ਨਲ ਏਅਰਪੋਰਟ। ਹਾਂਜੀ, ਨਾਮ ਹੁੰਦੇ ਪਰ ਜ਼ਿਆਦਾਤਰ ਸਾਈਨ ਬੋਰਡ ਤੇ ਕਿਤੇ ਨੀ ਤੁਹਾਨੂੰ ਲਿਖਿਆ ਮਿਲੂਗਾ ਏਅਰਪੋਰਟ ਤੇ ਲਾਗੇ ਜਾ ਕੇ ਇਕ ਅੱਧੇ ਥਾਂ ਦੇ ਉੱਤੇ। ਤੇ ਹੁਣ ਜਿਹੜਾ ਇਕ ਮੁੱਦਾ ਹੈ ਜੀ, ਉਹ ਮਨੀ ਸਿੰਘ ਹੁਣਾਂ ਨੇ ਵੀ ਕਿਹਾ ਹੈ ਕਿ ਕਹਿੰਦੇ ਕੱਲ ਮੈਂ ਕਹਿੰਦੇ ਗੁਰਜੰਟ ਸਿੰਘ ਦੀ ਲੇਟੈਸਟ ਵੀਡੀਓ ਦੇਖੀ, ਉਸ ਬੰਦੇ ਦੀ ਸੋਚ ਤੇ ਵਿਜ਼ਨ ਬਹੁਤ ਵਧੀਆ ਹੈ, ਉਸ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਕ ਵਧੀਆ ਸੰਸਾਰ ਬਣਾਉਣ ਦੇ ਲਈ। ਬੰਦੇ ਦੀ ਸੋਚ ਵਧੀਆ ਹੈ, ਕੋਈ ਤਾਂ ਆਇਆ ਸਾਹਮਣੇ ਹਿੱਕ ਠੋਕ ਕੇ ਬੋਲਣ ਵਾਲਾ ਸਿੰਗਰਾਂ ਖਿਲਾਫ, ਲਾਈਕ ਹਿਜ਼ ਐਟੀਚਿਊਡ, ਤੇ ਉਹ ਇਹ ਗੱਲ ਕਹਿ ਰਹੇ ਨੇ। ਤੇ ਉਧਰ ਜਿਹੜੀ ਗੱਲਬਾਤ ਚੱਲ ਰਹੀ ਆ ਆਨਲਾਈਨ ਚੈਲੰਜ ਵਾਲੀ, ਕਿ ਫੇਸਬੁੱਕ ਤੇ ਚੈਲੰਜ ਹੋਇਆ ਕਰੇਗੀ ਬਣ ਦੇ ਵਿਚ, ਉਸ ਦੀ ਗੱਲ ਤੁਸੀਂ ਛੱਡੋ, ਹੁਣ ਇਕ ਹੋਰ ਮੁੱਦਾ ਜਿਹੜਾ ਆ ਉਸ ਦੇ ਬਾਰੇ ਗੱਲ ਕਰਨੀ ਆ। ਨਵੀ ਮਲਹਾਂਸ ਹੁਣਾਂ ਨੇ ਮੈਸੇਜ ਭੇਜਿਆ ਸੀ ਜੀ ਸਾਨੂੰ, ਆਪਣੇ ਮਿੰਟੂ ਜੀ, ਉਹ ਮੈਸੇਜ ਦੇ ਵਿਚ ਤੁਹਾਨੂੰ ਪਤਾ ਹੈ ਕਿ ਪੰਤਪ੍ਰੀਤ ਹੁਣੀ ਆ ਰਹੇ ਨੇ ਇਧਰ ਆਸਟ੍ਰੇਲੀਆ ਦੇ ਦੌਰੇ ਤੇ, ਤੇ ਗੁਰਦੁਆਰਾ ਸਾਹਿਬ ਦੇ ਵਿਚ ਉਹਨਾਂ ਨੂੰ ਬੁਲਾਇਆ ਗਿਆ ਹੈ ਕ੍ਰਿਗੀਵਨ ਗੁਰਦੁਆਰੇ ਤੋਂ। ਤੇ ਇਸ ਦੇ ਸਬੰਧੀ ਬੈਕ ਬਿਹਾਈਂਡ ਦਾ ਸੀਨ, ਕਾਫੀ ਗੱਲਾਂ ਬਾਤਾਂ ਵੀ ਚੱਲ ਰਹੀਆਂ। ਤੁਹਾਨੂੰ ਪਤਾ ਹੈ ਕਿ ਵਿਰੋਧ ਹੋਵੇਗਾ ਉਨ੍ਹਾਂ ਦਾ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਮਿੰਟੂ ਜੀ, ਕੱਲ ਵੀ ਇਕ ਚਿੰਤਨ ਹੋਇਆ ਸੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਇਹ ਜੋ ਮਤਲਬ ਵਿਰੋਧ ਹੋਣਾ ਹੈ ਪ੍ਰਚਾਰਕਾਂ ਦਾ ਆਉਣ ਤੋਂ ਪਹਿਲਾਂ ਹੀ ਵੀ ਗੁਰਦੁਆਰੇ ਲਾਉਣਾ ਚਾਹੀਦਾ ਜਾਂ ਇਹਨੂੰ ਕਿੱਦਾਂ ਇਸ ਮਸਲੇ ਨੂੰ ਅਸੀਂ ਨਿਬੇੜ ਸਕਦੇ ਹਾਂ? ਕਿਉਂਕਿ ਅੱਜ ਚਲੋ ਪੰਥਪ੍ਰੀਤ ਦਾ ਵਿਰੋਧ ਹੋ ਰਿਹਾ, ਉਹ ਤੋਂ ਪਹਿਲਾਂ ਢੱਡਰੀਆਂ ਵਾਲਿਆਂ ਦਾ ਵੀ ਵਿਰੋਧ ਹੋਇਆ ਸੀ, ਤੇ ਇਸ ਤਰ੍ਹਾਂ ਇੱਦਾਂ ਦਾ ਫਿਰ ਗਰੁੱਪ ਬਹੁਤ ਬਣੇ ਹੋਏ ਨੇ। ਫਿਰ ਤਾਂ ਮੇਰੇ ਵਰਗਾ ਜਿਹੜਾ ਨਹੀਂ ਵੀ ਹੈਗਾ, ਦੋ ਚਾਰ ਬੰਦੇ ਐਸੀ ਅਗੇਂਸਟ ਵੀ ਹੈ, ਚਾਹੇ 10 ਬੰਦੇ ਵੀ ਅਗੇਂਸਟ ਹੈ, ਫਿਰ ਤਾਂ ਅਸੀਂ ਹਰੇਕ ਦਾ ਹੀ ਵਿਰੋਧ ਕਰਾਂਗੇ ਜਿਹੜੇ ਅੱਜ ਉਨ੍ਹਾਂ ਦਾ ਵਿਰੋਧ ਕਰ ਰਹੇ। ਫਿਰ ਤਾਂ ਗੁਰਦੁਆਰਾ ਸਾਹਿਬ ਦੇ ਵਿਚ ਕੁਛ ਵੀ ਨਹੀਂ ਹੋਊਗਾ ਜਾਂ ਪ੍ਰਚਾਰ ਹੋਊਗਾ। ਕੀ ਆਪਾਂ ਮਤਲਬ ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਦੇਖੋ ਸਿੱਧੂ ਸਾਹਿਬ, ਕੋਈ ਬੰਦਾ 100% ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦਾ, ਕੋਈ 100% ਕੋਈ ਆਪਦੀ ਮਰਜ਼ੀ ਨਾਲ ਜਿਉ ਨਹੀਂ ਸਕਦਾ। ਗੁਰਬਾਣੀ ਚ ਵੀ ਕਲੀਅਰ ਕੱਟ ਲਿਖਿਆ ਵੀ ਰੱਜ ਕੋਈ ਨਾ ਜੀਵਿਆ, ਰੱਜ ਕੋਈ ਨਹੀਂ ਜਿਉ ਸਕਦਾ, ਰੱਜ ਕੋਈ ਕਿਸੇ ਤੋਂ ਨਹੀਂ ਆਉਂਦਾ ਕਿਸੇ ਨੂੰ, ਇਹ ਇਕ ਇਨਸਾਨੀ ਫਿਤਰਤ ਆ। ਕਹਿੰਦੇ ਕਹਾਉਂਦੇ ਪ੍ਰਚਾਰਕਾਂ ਨੂੰ ਜਿਨ੍ਹਾਂ ਨੂੰ ਪੰਥ ਪ੍ਰਵਾਨ ਕਰ ਚੁੱਕਿਆ, ਸਭ ਕੁਛ ਹੋਇਆ, ਉਨ੍ਹਾਂ ਦੇ ਵੀ ਵਿਰੋਧੀ ਸੁਰਾ, ਚਾਹੇ ਸੰਤ ਸਿੰਘ ਮਸਕੀਨ ਦੀ ਅਸੀਂ ਗੱਲ ਕਰੀਏ ਤਾਂ ਉਨ੍ਹਾਂ ਦੀ ਵੀ ਵਿਰੋਧਤਾ ਹੈਗੀ। ਭਾਈ ਪਿੰਦਰਪਾਲ ਸਿੰਘ ਨੇ ਜਿਹੜਾ ਹੁਣ ਐਟੀਟਿਊਡ ਧਾਰਨ ਕੀਤਾ ਹੋਇਆ, ਜਿਹੜੇ ਢੰਗ ਨਾਲ ਉਹ ਗੱਲਬਾਤ ਕਰਦੇ ਆ, ਜਾਂ ਜਿਹੜਾ ਉਨ੍ਹਾਂ ਦਾ ਹੁਣ ਮਾਹੌਲ ਆ, ਉਹ ਮਾਹੌਲ ਤੋਂ ਕਾਰਨ ਉਨ੍ਹਾਂ ਦੇ ਮਾਹੌਲ ਤੋਂ ਬਾਅਦ ਵੀ ਉਨ੍ਹਾਂ ਦੀ ਵਿਰੋਧਤਾ ਹੈਗੀ ਹਾਲੇ ਵੀ। ਤੇ ਹਾਲਾਂਕਿ ਜੇ ਤੁਸੀਂ ਜਿਹੜਾ ਪਰਸਨਲ ਉਨ੍ਹਾਂ ਨੂੰ ਮਿਲਿਆ ਕੋਈ ਬੰਦਾ ਜਾਂ ਉਨ੍ਹਾਂ ਬਾਰੇ ਜਾਣਦਾ, ਉਹ ਬੰਦਾ ਕਿਤੇ ਸੋਚ ਵੀ ਨਹੀਂ ਸਕਦਾ ਕੋਈ ਉਨ੍ਹਾਂ ਦੇ ਅਗੇਂਸਟ ਬੋਲਣ ਦੀ, ਪਰ ਫੇਰ ਵੀ ਹੈਗੀ ਆ। ਫਿਰ ਵੀ ਲੋਕ ਕਹਿੰਦੇ ਜੀ ਐ ਬਾਦਲਾਂ ਤੋਂ ਭਾਈ ਸਾਹਿਬ ਲੈ ਲਿਆ, ਜੇ ਉਹ ਜਿਹਨੇ ਉਂਗਲ ਚੱਕਣੀ ਆ ਚੱਕ ਦੇਣੀ ਆ, ਦੇਖੋ ਉਹਦਾ ਕੋਈ ਰੋਲ ਨਹੀਂ। ਪਰ ਜਿਹੜੀ ਸਾਡੀ ਕੌਮ ਦੀ ਇਕ ਇਹ ਬਹੁਤ ਵੱਡੀ ਤਰਾਸਦੀ ਬਣਦੀ ਜਾ ਰਹੀ ਆ ਵੀ ਅਸੀਂ ਧੜਿਆਂ ਚ ਵੰਡਦੇ ਜਾ ਰਹੇ ਆ, ਅਸੀਂ ਆਪਦੇ ਆਪ ਨੂੰ ਗਰੁੱਪਾਂ ਚ ਲਿਜਾ ਰਹੇ ਆ, ਤੇ ਇਹ ਲਿਜਾ ਅਸੀਂ ਨਹੀਂ ਰਹੇ, ਸਾਨੂੰ ਭੇਜਿਆ ਜਾ ਰਿਹਾ। ਸਾਡੇ ਲਈ ਪਲੇਟਫਾਰਮ ਤਿਆਰ ਕੀਤੇ ਜਾਂਦੇ ਆ, ਸਾਡੇ ਦੇ ਵਿਚ ਪਾੜੇ ਪਾਏ ਜਾਂਦੇ ਆ, ਇੱਥੇ ਸਾਨੂੰ ਸੋਝੀ ਲੈਣੀ ਪੈਣੀ ਆ। ਰਲ ਮਿਲ ਇਕੱਤਰ ਹੋਣ ਦੀ ਅਸੀਂ ਰੋਜ਼ ਗੱਲ ਕਰਦੇ ਆ ਪਰ ਹੁੰਦੇ ਨਹੀਂ, ਸਾਨੂੰ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ। ਮੈਂ ਇਹ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਜਿੱਦਣ ਕੋਈ ਗੱਲ ਹੋਈ ਸੀ ਵੀ ਕੀ ਹੋਵੇ ਇਹਦਾ ਤੋੜ ਕੀ ਹੋਵੇ, ਮੈਂ ਮੇਰਾ ਮੰਨਣਾ ਇਹਦਾ ਤੋੜ ਆ। ਮੈਂ ਇੱਥੇ ਨਾ ਤਾਂ ਮਸ਼ੀਨਰੀਆਂ ਨੂੰ ਸਰਟੀਫਿਕੇਟ ਦੇ ਰਿਹਾ, ਨਾ ਮੈਂ ਇੱਥੇ ਦਮਦਮੀ ਟਕਸਾਲ ਨੂੰ ਸਰਟੀਫਿਕੇਟ ਦੇ ਰਿਹਾ ਕਿਉਂਕਿ ਮੈਂ ਕੌਣ ਹੁੰਦਾ, ਮੈਂ ਖੁਦ ਜਦੋਂ ਇੱਥੋਂ ਦੂਰ ਹਾਂ ਤਾਂ ਮੈਂ ਕਿਸੇ ਨੂੰ ਮਤ ਨਹੀਂ ਦੇ ਸਕਦਾ, ਪਰ ਮੈਂ ਆਪਣੀ ਜਿੰਨੀ ਕੁ ਬੋਝੀ ਆ, ਜਿੰਨੀ ਕੁ ਮੈਂ ਕਰ ਸਕਦਾ, ਮੈਂ ਜਿੰਨਾ ਕਹਾਂਗਾ ਓਨੇ ਮੁਤਾਬਕ ਕਹਿ ਸਕਦਾ ਵੀ ਇੱਕ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੂੰ ਤੇ ਸਾਰੀ ਸੰਗਤ ਨੂੰ ਇੱਕ ਦਾਇਰਾ ਬਣਾ ਲੈਣਾ ਚਾਹੀਦਾ। ਹੁਣ ਉਸ ਦਾਇਰੇ ਮੁਤਾਬਕ ਇਹ ਗੱਲ ਕਰਨੀ ਚਾਹੀਦੀ ਆ ਵੀ ਜੇ ਕੋਈ ਵੀ ਪ੍ਰਚਾਰਕ ਆਉਂਦਾ ਉਹਦੇ ਚੋਂ ਰਿਟਰਨ ਤੇ ਲਈ ਜਾਵੇ ਗੱਲ, ਵੀ ਉਹ ਮਾਈਕ ਦੇ ਉੱਤੇ ਆ ਕੇ ਕੋਈ ਵੀ ਕੰਟਰੋਵਰਸ਼ਲ ਗੱਲ ਜਾਂ ਦੁਨਿਆਵੀ ਗੱਲ ਨਹੀਂ ਕਰੂਗਾ, ਉਹ ਗੁਰਬਾਣੀ ਦੀ ਗੱਲ ਕਰੂਗਾ, ਗੁਰਬਾਣੀ ਦੇ ਦਾਇਰੇ ਚ ਰਹਿ ਕੇ ਉਦਾਹਰਣਾਂ ਜਿਹੜੀਆਂ ਅੱਗੇ ਐਗਜ਼ਾਮਪਲਸ ਵੀ ਦਿੰਦੇ ਆ ਨਾ, ਉਹ ਗੁਰਬਾਣੀ ਦੇ ਦਾਇਰੇ ਚ ਰਹਿ ਕੇ ਹੀ ਬਹੁਤ ਸਾਰੀਆਂ ਐਗਜ਼ਾਮਪਲਸ ਮਿਲ ਜਾਂਦੀਆਂ, ਜ਼ਰੂਰੀ ਨਹੀਂ ਹੁੰਦਾ। ਮੈਂ ਕੱਲ ਵੀ ਦੇਖ ਰਿਹਾ ਸੀ, ਬੜਾ ਮੈਨੂੰ ਦਿਲ ਦੁਖਿਆ, ਕਈ ਵਾਰੀ ਸਾਡੀ ਘਰੇ ਵੀ ਆਪਸ ਵਿਚ ਇਸ ਗੱਲ ਤੇ ਤਲਖੀ ਹੋ ਜਾਂਦੀ ਹੈ, ਜੋ 24 ਘੰਟੇ ਬਾਣੀ ਕੀਰਤਨ ਘਰ ਚੱਲਦਾ ਮੇਰੇ, ਤਾਂ ਉਹ ਜਦੋਂ ਘਰੇ ਮੇਰੇ ਧਰਮ ਪਤਨੀ ਦੇਖ ਰਹੇ ਤਾਂ ਮੈਨੂੰ ਇੱਕ ਬਾਬਾ ਜੀ ਆਉਂਦੇ ਆ ਤੇ ਮੈਨੂੰ ਵਧੀਆ ਲੱਗਦੇ ਉਹਨਾਂ ਦੇ ਵਿਚਾਰ ਸਭ ਕੁਛ, ਪਰ ਉਹਨਾਂ ਨੇ ਕਿਤੇ ਗੱਲ ਤੇ ਉਦਾਹਰਣ ਨੀਲੀ ਚਿੱਟੀ ਪੱਗਾਂ ਦੀ ਦੇਣੀ ਸ਼ੁਰੂ ਕਰ ਦਿੱਤੀ ਤੇ ਮੈਂ ਬੋਲ ਪਿਆ। ਮੈਂ ਕਿਹਾ ਵੀ ਇਹਦੇ ਬਿਨਾਂ ਸਰ ਸਕਦਾ ਸੀ ਬਾਬਾ ਜੀ, ਹੋਰ ਬਥੇਰੇ ਤਰੀਕੇ ਸੀਗੇ ਕਹਿਣ ਦੇ। ਮੈਂ ਕਿਹਾ ਇਹਦੇ ਨਾਲ ਮੈਨੂੰ ਲੋਸ ਹੋ ਗਿਆ, ਮੈਂ ਹੁਣ ਤੁਹਾਨੂੰ ਘੱਟ ਸੁਣਨ ਲੱਗ ਜੂਗਾ, ਮੈਂ ਉਵੇਂ ਨਹੀਂ ਸੁਣ ਸਕੂਗਾ ਤੁਹਾਨੂੰ ਜਿਵੇਂ ਮੈਂ ਪਹਿਲਾਂ ਸੁਣਦਾ ਸੀਗਾ, ਕਿਉਂਕਿ ਪਹਿਲਾਂ ਤੁਸੀਂ ਗੁਰਬਾਣੀ ਤੇ ਗੁਰਬਾਣੀ ਦੀ ਗੱਲ ਕਰਦੇ ਸੀ, ਗੁਰਬਾਣੀ ਦੇ ਅੰਦਰ ਰਹਿ ਕੇ ਦਾਇਰੇ ਚ ਰਹਿ ਕੇ ਗੱਲ ਕਰਦੇ ਸੀ, ਹੁਣ ਫਿਰ ਤੁਸੀਂ ਵੀ ਨੀਲੀਆਂ ਚਿੱਟੀਆਂ ਪੱਗਾਂ ਤੇ ਆ ਗਏ। ਜੇ ਨੀਲੀਆਂ ਚਿੱਟੀਆਂ ਪੱਗਾਂ ਤੇ ਆ ਗਏ ਤਾਂ ਉਦੋਂ ਗਾਂ ਫਿਰ ਅਗਲਾ ਸਟੈਪ ਸਿਆਸੀ, ਸਿਆਸੀ ਤੋਂ ਬਾਅਦ ਫਿਰ ਹੋਰ ਦੁਨਿਆਵੀ, ਤੇ ਫਿਰ ਉਹ ਗੁਰਬਾਣੀ ਤਾਂ ਕਿਤੇ ਪਿੱਛੇ ਰਹਿ ਜਾਂਦੀ ਆ। ਸੋ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਪ੍ਰਬੰਧਕਾਂ ਨੂੰ, ਸੰਗਤ ਨੂੰ ਵੀ ਰਿਟਰਨ ਦੇ ਵਿੱਚ ਕਿਸੇ ਨੂੰ ਵੀ ਬੁਲਾਉਣਾ, ਚਾਹੇ ਕੋਈ ਪੰਥਪ੍ਰੀਤ ਸਿੰਘ ਆ ਰਹੇ ਆ ਤੇ ਚਾਹੇ ਕੋਈ ਦਮਦਮੀ ਟਕਸਾਲ ਤੋਂ ਆਏ ਹੋਏ ਆ ਜਿਵੇਂ ਭਾਈ ਮੋਹਕਮ ਸਿੰਘ ਆਏ ਹੋਏ ਆ ਅੱਜ ਕੱਲ, ਹੋਰ ਜੋ ਵੀ ਆਉਂਦਾ ਉਹਨਾਂ ਨਾਲ ਇਹ ਗੱਲ ਹੋਵੇ ਵੀ ਜੇ ਦੇਖੋ ਜੀ ਜੋ ਗੱਲਾਂ ਕਰਨੀਆਂ ਉਹ ਗੁਰਬਾਣੀ ਦੇ ਦਾਇਰੇ ਚ ਰਹਿ ਕੇ ਗੁਰੂ ਦੀ ਹਾਜ਼ਰੀ ਚ ਸਾਡੀ ਸੰਗਤ ਨੂੰ ਗੁਰਬਾਣੀ ਨਾਲ ਸਿੱਖੀ ਨਾਲ ਜੋੜਨਾ, ਨਾ ਕਿ ਕਿਸੇ ਮੂਹੀ ਨਾਲ ਜਾਂ ਕਿਸੇ ਇੱਕ ਜਥੇਬੰਦੀ ਨਾਲ ਜਾਂ ਇੱਕ ਕਿਸੇ ਪੰਥ ਦੇ ਵਿੱਚ ਚੱਲੀ ਹੋਈ ਇੱਕ ਲੀਹ ਨਾਲ ਨਹੀਂ ਜੋੜਨਾ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਅਸੀਂ ਬਾਬੇ ਨਾਨਕ ਦਾ ਫਲਸਫਾ ਇੱਥੇ ਦੇਣਾ। ਸੋ ਜੇ ਇੱਦਾਂ ਕਰਕੇ ਅਸੀਂ ਕਿਸੇ ਵੀ ਗੁਰਦੁਆਰਾ ਕੋਈ ਵੀ ਬੁਲਾਉਂਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰੋਬਲਮ ਆਊਗੀ, ਪਰ ਗੱਲ ਤਾਂ ਇੱਥੇ ਆ ਜਾਂਦੀ ਆ ਵੀ ਹਰ ਬੰਦਾ ਆਉਂਦਾ ਉਹ ਗੁਰਦੁਆਰੇ ਦੀਆਂ ਕਮੇਟੀਆਂ ਦੇ ਵਿੱਚ ਵੀ ਚਹੇਤੇ ਹੁੰਦੇ ਆ, ਇਹ ਚ ਕੋਈ ਸ਼ੱਕ ਨੀ ਦੋ ਰਹਿ ਨੀ।
ਮਿੰਟੂ ਜੀ,
ਕੋਈ ਕਿਸੇ ਨੂੰ ਚਾਹੁਣ ਵਾਲਾ ਹੁੰਦਾ, ਕਿਤੇ ਕਿਸੇ ਨੂੰ ਚਾਹੁਣ ਵਾਲਾ ਹੁੰਦਾ।
ਆਪਾਂ ਫੇਅਰ ਐਂਡ ਫਰੈਂਕ ਗੱਲ ਕਰਨੀ ਆ, ਇਹ ਇੱਕ ਇੰਡੀਪੈਂਡੈਂਟ ਪਲੇਟਫਾਰਮ ਹੈ, ਨਾ ਤਾਂ ਸਾਡਾ ਕਿਸੇ ਗੁਰਦੁਆਰੇ ਦੀ ਕਮੇਟੀਆਂ ਦੇ ਨਾਲ ਭਾਈਬੰਦੀ ਆ ਡਾਇਰੈਕਟ, ਵੈਸੇ ਗੁਰੂ ਘਰਾਂ ਤੋਂ ਬਹੁਤ ਸਾਡੇ ਕੀਰਤਨ ਵੀ ਚੱਲਦੇ ਨੇ, ਲਾਈਵ ਵੀ ਕਰਦੇ ਹਾਂ, ਇੱਕ ਸੇਵਾ ਭਾਵਨਾ ਨਾਲ ਚੱਲਦੇ ਨੇ। ਪਰ ਸੋਰੀ ਟੂ ਸੇ, ਮਤਲਬ ਬਹੁਤ ਜ਼ਿਆਦਾ ਸਾਡਾ 30-40 ਸਾਲ ਦਾ ਤਜਰਬਾ ਆ ਇੱਥੇ ਕਿ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਕਮੇਟੀਆਂ ਦੇ ਵਿੱਚ ਕਿਸੇ ਖਾਸ ਜਥੇਬੰਦੀ ਦੇ ਬੰਦੇ ਜਿਹੜੇ ਨੇ ਉਹ ਹੁੰਦੇ ਨੇ ਜਿਹੜੇ ਕਿ ਉਸ ਜਥੇਬੰਦੀ ਨੂੰ ਤਰਜੀਹ ਦਿੰਦੇ ਨੇ, ਜਦੋਂ ਕਿਸੇ ਨੂੰ ਬੁਲਾਉਣਾ ਹੁੰਦਾ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਸਾਡਾ ਮੰਗਾਓ, ਤੁਸੀਂ ਸਾਡਾ ਮੰਗਾਓ, ਉਹ ਫਲਾਨਾ ਬਹੁਤ ਵਧੀਆ ਜੀ, ਫਲਾਨਾ ਬਹੁਤ ਵਧੀਆ। ਕਈ ਵਾਰੀ ਇੱਦਾਂ ਵੀ ਹੁੰਦੀ ਹੈ, ਮੈਂ ਇਹ ਵੀ ਦੇਖਿਆ ਕਿ ਤੁਹਾਨੂੰ ਇੰਡੀਆ ਤੋਂ ਜਿਹੜੇ ਜਥੇ ਨੇ ਉਹ ਅਪਰੋਚ ਕਰਨ ਲੱਗ ਜਾਂਦੇ ਨੇ ਡਾਇਰੈਕਟ, ਜੋ ਦੇਖ ਲੈਂਦੇ ਨੇ ਕਿ ਫੋਟੋਆਂ ਤੁਹਾਡੀਆਂ ਦੇਖ ਕੇ ਵੀ ਤੁਸੀਂ ਕਮੇਟੀ ਚੋਂ, ਜਾਂ ਉਹ ਡਾਇਰੈਕਟ ਤੁਹਾਨੂੰ ਅਪਰੋਚ ਕਰਨ ਲੱਗ ਜਾਂਦੇ ਨੇ, ਫੋਨ ਕਰਨ ਲੱਗ ਜਾਂਦੇ ਨੇ, ਭਾਈ ਸਾਹਿਬ ਤੁਸੀਂ ਸਾਨੂੰ ਮੰਗਾਓ, ਤੇ ਜਦੋਂ ਤੁਸੀਂ ਜਾਂ ਇੰਡੀਆ ਜਾਂਦੇ ਹੋ ਉਹ ਤੁਹਾਡੇ ਕੋਲ ਆਉਣ ਲੱਗ ਜਾਂਦੇ ਨੇ। ਇਹ ਮੇਰਾ ਨਿੱਜੀ ਤਜਰਬਾ ਆ ਕਿ ਸਾਨੂੰ ਤੁਸੀਂ ਮੰਗਾਓ। ਉਹ ਕਈ ਵਾਰੀ ਕੀ ਹੁੰਦਾ ਕਿ ਅਸੀਂ ਭਾਈਬੰਦੀ ਚ, ਵੈਸੇ ਹੀ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਕੋਈ ਇਹਦੇ ਵਿੱਚ ਹੇਰਾਫੇਰੀ ਕਰਦੇ ਹੋਈਏ, ਜਾਂ ਵੈਸੇ ਹੀ ਅਸੀਂ ਕਹਿੰਦੇ ਚਲੋ ਸਾਡੇ ਕੋਲ ਆਇਆ ਸੀ ਉਹ ਕੋਈ ਗੱਲ ਨਹੀਂ, ਚਲੋ ਆਜੂਗਾ ਹਨਾ, ਗੇੜਾ ਮਾਰ ਜਾਊਗਾ ਇੱਥੇ, ਕੀਰਤਨ ਕਰ ਜਾਊਗਾ ਉਹਦਾ ਵੀ। ਉਹ ਆਸਟ੍ਰੇਲੀਆ ਦੀ ਮੈਂ ਤੁਹਾਨੂੰ ਦੱਸਦਾ, ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਕੀਰਤਨੀ ਜਿਹੜੇ ਆਉਂਦੇ ਨੇ ਉਹ ਮੋਸਟਲੀ ਇਸੇ ਕਰਕੇ ਆਉਂਦੇ ਨੇ ਕਿ ਸਾਡਾ ਆਸਟ੍ਰੇਲੀਆ ਦਾ ਗੇੜਾ ਲੱਗ ਜਾਵੇ ਫਿਰ ਅਸੀਂ ਹੋਰ ਕੰਟਰੀਆਂ ਦਾ ਵੀ ਵੀਜ਼ਾ ਸਾਡਾ ਲੱਗ ਜਾਊਗਾ, ਇਸ ਲਹਿਜੇ ਨਾਲ ਵੀ ਆਉਂਦੇ ਨੇ। ਮੇਰੀ ਬਹੁਤ ਸੁਹਿਰਦ ਸੱਜਣਾ ਨਾਲ ਅੰਮ੍ਰਿਤਸਰ ਸਾਹਿਬ ਵੀ ਗੱਲ ਹੋਈ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਇਹੀ ਦੌੜ ਲੱਗੀ ਹੋਈ ਹੈ ਕਿ ਆਪਾਂ ਦਰਬਾਰ ਸਾਹਿਬ ਚ ਕੀਰਤਨ ਕਰਨਾ, ਜਿਹੜਾ ਕਿ ਵਿੱਚ ਓਪਨ ਡੋਰ ਟੂ ਇੰਟਰਨੈਸ਼ਨਲ ਟੂਰਸ ਹਨਾ, ਜੇ ਉਹ ਹਜੂਰੀ ਰਾਗੀ ਦਾ ਜਿਹੜਾ ਮੋਹਰ ਲੱਗ ਜਾਂਦੀ ਹੈ ਤੇ ਫਿਰ ਇੰਟਰਨੈਸ਼ਨਲ ਟੂਰ ਜਿਹੜੇ ਲੱਗਦੇ ਨੇ। ਖੈਰ ਇਹ ਵੀ ਇੱਕ ਵਿਸ਼ਾ ਆ। ਦੂਜਾ ਵਿਸ਼ਾ ਇਹ ਹੈ ਕਿ ਕਮੇਟੀਆਂ ਦੀ ਗੱਲ ਚੱਲ ਰਹੀ ਸੀ, ਕਮੇਟੀਆਂ ਦੇ ਵਿੱਚ ਹੁਣ ਜਿਹੜੀਆਂ ਜਥੇਬੰਦੀਆਂ ਨੇ ਇੰਡੀਆ ਦੇ ਵਿੱਚ, ਜਿਹੜੀਆਂ ਭਾਰੂ ਜਥੇਬੰਦੀਆਂ ਨੇ, ਉਨ੍ਹਾਂ ਨੇ ਆਪਣੇ ਸੈੱਲ ਬਣਾਏ ਹੋਏ ਨੇ ਹਰੇਕ ਕੰਟਰੀ ਚ, ਹਰੇਕ ਸ਼ਹਿਰ ਦੇ ਵਿੱਚ, ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਮੇਟੀ ਦੇ ਵਿੱਚ ਉਨ੍ਹਾਂ ਦੇ ਇੱਕ ਦੋ, ਪਹਿਲੀ ਗੱਲ ਤਾਂ ਉਹ ਇਹ ਸੋਚਦੇ ਨੇ ਸਾਰਾ ਗੁਰਦੁਆਰਾ ਹੀ ਸਾਡੇ ਅੰਡਰ ਹੋਣਾ ਚਾਹੀਦਾ ਮੈਜੋਰਟੀ, ਪਰ ਜੇ ਮੈਜੋਰਟੀ ਨਾ ਬਣੇ ਤਾਂ ਇੱਕ ਦੋ ਬੰਦੇ ਜ਼ਰੂਰ ਆਪਣੇ ਉਹ ਵਿੱਚ ਰੱਖਦੇ ਨੇ, ਤੇ ਉਹ ਫਿਰ ਜਦੋਂ ਵੀ ਗੱਲ ਚੱਲਦੀ ਆ ਪ੍ਰਚਾਰ ਦੀ ਤਾਂ ਉਹ ਕਮੇਟੀਆਂ ਦੇ ਵਿੱਚ ਉਹ ਆਪਣੀ ਖਿੱਚੋ ਤੂੰ ਕਰਦੇ ਨੇ, ਉਹ ਕਹਿੰਦਾ ਮੇਰਾ ਬੰਦਾ ਆਉਣਾ ਚਾਹੀਦਾ, ਉਹ ਕਹਿੰਦੇ ਸਾਡੇ ਜਥੇਬੰਦੀ ਦਾ ਬੰਦਾ ਆਉਣਾ ਚਾਹੀਦਾ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਵਿਦ ਇਨ ਦ ਕਮੇਟੀ, ਤੇ ਹੁੰਦਾ ਕੀ ਹੈ ਪ੍ਰੈਸ਼ਰ ਇੰਡੀਆ ਤੋਂ ਪੈ ਰਿਹਾ ਹੁੰਦਾ ਕਿ ਤੁਸੀਂ ਸਾਡਾ ਬੰਦਾ ਸੱਦੋ, ਤੁਸੀਂ ਸਾਡਾ ਪਹਿਲੀ ਗੱਲ ਤਾਂ ਇਹਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਸਮੱਸਿਆ ਦੀ ਜੜ ਕਿੱਥੇ ਆ। ਸਮੱਸਿਆ ਦੀ ਜੜ ਇੰਡੀਆ ਚ ਔਰ ਉਹਨਾਂ ਦੀ ਜੜ ਦੀ ਜਿਹੜੀ ਇੱਕ ਸ਼ਾਖ ਹੈ ਜਿਹੜੀ ਉਹ ਕਿਤੇ ਨਾ ਕਿਤੇ ਕਮੇਟੀਆਂ ਦੇ ਵਿੱਚ ਬੈਠੀ ਆ। ਹੁਣ ਜਦੋਂ ਇੱਕ ਮੰਨ ਲਓ ਵੀ ਉਹ ਫੈਸਲਾ ਹੋ ਗਿਆ ਵੀ ਹੁਣ ਚਲੋ ਆਪਣੇ ਪੰਥ ਪ੍ਰੀਤ ਹੋਣਾ ਨੂੰ ਸੱਦਣਾ ਆ ਜਾਂ ਕਿਸੇ ਹੋਰ ਟਕਸਾਲ ਦੇ ਪ੍ਰਚਾਰਕ ਨੂੰ ਸੱਦਣਾ ਆ ਜਾਂ ਅਖੰਡ ਕੀਰਤਨੀਆਂ ਦੇ ਉਹਨਾਂ ਦਾ ਫੰਕਸ਼ਨ ਹੋਣਾ, ਤਾਂ ਜਿਹੜੀਆਂ ਉਹਨਾਂ ਦੇ ਆਪਸ ਚ ਲੱਗਦੀਆਂ ਹੁੰਦੀਆਂ ਲੋਕਲ ਟੋਲੇ ਬਣੇ ਹੁੰਦੇ ਨੇ ਜਥੇਬੰਦੀਆਂ ਦੇ, ਉਹ ਦੂਜੇ ਦੋ ਇਕੱਠੇ ਰਲ ਕੇ ਉਹਨਾਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਤੀਜੇ ਦਾ, ਤੇ ਉਹ ਇੱਕ ਸਮੱਸਿਆ ਦਾ ਕਾਰਨ ਬਣਦਾ ਹੈ ਅੰਤਰਰਾਸ਼ਟਰੀ ਜਿਹੜਾ ਹੁਣ ਸਾਨੂੰ ਨਮੋਸ਼ੀ ਦਾ ਕਾਰਨ ਬਣਦਾ। ਹੁਣ ਇਹਦੇ ਫੈਸਲੇ ਜਿਹੜੇ ਮਤਲਬ ਹੱਲ ਦੋ ਹੀ ਹੋ ਸਕਦੇ ਨੇ, ਜਾਂ ਤਾਂ ਉਹ ਕੰਪਰੋਮਾਈਜ਼ ਕਰ ਲੈਣ ਕਿ ਸਾਲ ਦੇ ਵਿੱਚ ਇੱਕ ਇੱਕ ਤਿੰਨਾਂ ਦਾ ਇੱਕ ਇੱਕ ਜਥਿਆਂ ਦਾ ਸੱਦਣਾ ਹੈ, ਠੀਕ ਹੈ ਨਾ, ਉਹਨਾਂ ਨੂੰ ਤਿੰਨਾਂ ਨੂੰ ਹੱਕ ਹੋਊਗਾ ਤੇ ਉਹ ਆਪਣੇ ਜਿਹੜੇ ਵਿਚਾਰ ਹੈ ਰੱਖਣ ਸੰਗਤ ਮੂਹਰੇ, ਉਹਦਾ ਇੱਕ ਪ੍ਰੋਟੋਕਾਲ ਜਿਹੜਾ ਤੁਸੀਂ ਸੁਝਾ ਦਿੱਤਾ ਉਹ ਹੋ ਸਕਦਾ ਆ ਵੀ ਤੁਸੀਂ ਆਪਣੇ ਆਪਣੇ ਵਿਚਾਰ ਰੱਖੋ। ਬਾਕੀ ਸੰਗਤ ਅੱਜ ਕੱਲ੍ਹ ਇੰਨੀ ਕੁ ਸੂਝਵਾਨ ਹੈ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕੀ ਸੁਣਨਾ ਕੀ ਕਰਨਾ ਹੈ ਨਾ, ਤੇ ਉਹ ਤਿੰਨਾਂ ਨੂੰ ਹੀ ਚਾਂਸ ਦਿੱਤਾ ਜਾਵੇ, ਇੱਕ ਇਹ ਸਾਰਿਆਂ ਨਾਲੋਂ ਵਧੀਆ ਹੱਲ ਹੈ। ਦੂਜਾ ਵਧੀਆ ਹੱਲ ਇਹ ਹੋ ਸਕਦਾ ਵੀ ਕਿਸੇ ਵੀ ਜਥੇਬੰਦੀ ਦਾ ਸੱਦਣਾ ਹੀ ਨਹੀਂ, ਆਪਾਂ ਸਿਰਫ ਨਰੋਲ ਤੇ ਨਰੋਲ ਕੀਰਤਨ ਹੀ ਕਰਨਾ ਹੈ ਨਾ, ਇੱਕ ਇਹ ਵੀ ਹੱਲ ਹੋ ਸਕਦਾ। ਇਹਦੇ ਨਾਲ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਵਿਚਾਰੇ ਵਧੀਆ ਵੀ ਆ ਉਹ ਵੀ ਰਗੜੇ ਜਾਣਗੇ ਵਿੱਚ, ਹੈ ਨਾ। ਸੋ ਬਿਹਤਰ ਇਹ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਵੀ ਕੋਈ ਆਵੇ, ਕੋਈ ਵੀ ਗੁਰੂ ਘਰ ਕਿਸੇ ਵੀ ਪ੍ਰਚਾਰਕ ਨੂੰ ਬੁਲਾਵੇ, ਤਾਂ ਉਹ ਉਹਦੇ ਤੋਂ ਕੰਡੀਸ਼ਨਾਂ ਇਹ ਹੋਣ ਵੀ ਜਿੱਦਾਂ ਮੰਨ ਲਓ ਹੁਣ ਗੁਰੂ ਘਰ ਕ੍ਰੇਗੀ ਵਰਨ ਨੇ ਕਿਸੇ ਪ੍ਰਚਾਰਕ ਨੂੰ ਸੱਦਿਆ ਜਾਂ ਇੱਥੇ ਬੁਲਗੁਲਗੇ ਸੱਦਿਆ, ਉਹ ਇੱਕ ਗੁਰਦੁਆਰੇ ਵਾਲੇ ਸਾਰੇ ਆਸਟ੍ਰੇਲੀਆ ਵਾਈਡ ਸਮਝੌਤਾ ਕਰ ਲੈਣ, ਇੱਕ ਪ੍ਰੋਟੋਕਾਲ ਬਣਾ ਲੈਣ ਵੀ ਜਦੋਂ ਉਹ ਉਤਰਨ ਜਹਾਜ਼ ਚੋਂ, ਉਦੋਂ ਤੋਂ ਲੈ ਕੇ ਜਹਾਜ਼ ਚੜ੍ਹਨ ਤੱਕ ਉਹ ਸਿਰਫ ਤੇ ਸਿਰਫ ਸਟੇਜ ਦੇ ਉੱਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਦੇ ਵਿੱਚ ਹੀ ਗੱਲ ਕਰਨਗੇ ਬਾਣੀ ਦੀ। ਕੋਈ ਉਹ ਕੰਟਰੋਵਰਸੀ ਦੀ ਗੱਲ ਨਹੀਂ ਕਰਨਗੇ, ਕੋਈ ਉਹ ਬਾਣੀ ਤੋਂ ਅਨੁਕੂਲ ਜਿਹੜੀ ਗੱਲ ਨਹੀਂ ਹੁੰਦੀ ਉਹ ਨਹੀਂ ਕਰਨਗੇ, ਕੋਈ ਪੋਲੀਟੀਕਲ ਗੱਲ ਨਹੀਂ ਕਰਨਗੇ, ਤੇ ਈਵਨ ਕਿ ਬਾਹਰ ਜਾ ਕੇ ਕੋਈ ਬਿਆਨਬਾਜ਼ੀ ਨਹੀਂ ਦੇਣਗੇ, ਫੇਸਬੁੱਕ ਤੇ ਉਹ ਵੀਡੀਓ ਨਹੀਂ ਪਾਉਣਗੇ, ਈਵਨ ਕਿ ਮੀਡੀਆ ਨਾਲ ਵੀ ਬੰਦ ਕਰ ਦੇਣ, ਮੀਡੀਆ ਨਾਲ ਵੀ ਗੱਲਬਾਤ ਨਹੀਂ ਕਰਨਗੇ, ਕਿਉਂਕਿ ਮੀਡੀਆ ਵਾਲੇ ਕਈ ਵਾਰੀ ਸਾਡੇ ਵਰਗੇ ਇਲਤੀ ਹੁੰਦੇ ਇਲਤ ਕਰ ਦਿੰਦੇ ਨੇ, ਬਿਆਨ ਦਵਾ ਦਿੰਦੇ ਨੇ। ਹੁਣ ਜੋ ਇਟਲੀ ਚ ਹੋਇਆ, ਫਰੈਂਕਫਰਟ ਚ ਹੋਇਆ, ਉਹ ਗੁਰਦੁਆਰੇ ਨਹੀਂ ਹੋਇਆ, ਉਹ ਬਾਹਰਲਾ ਜਿਹੜਾ ਚੱਕ ਚਕਈਆ ਉਹਦੇ ਚ ਹੋਇਆ। ਸੋ ਉਹ ਬੈਨ ਕਰ ਦੇਣ ਕਿ ਆਸਟ੍ਰੇਲੀਆ ਉੱਤਰ ਦੇ ਸਾਰ ਹੀ ਜਿਹੜਾ ਉਹ ਪ੍ਰਚਾਰਕ ਹੈ ਕੋਈ ਫੇਸਬੁੱਕ ਤੇ ਵੀਡੀਓ ਨਹੀਂ ਪਾਊਗਾ ਆਪਣਾ, ਕੋਈ ਉਹ ਚੈਲੰਜ ਸਵੀਕਾਰ ਨਹੀਂ ਕਰੂਗਾ ਨਾ ਉਹ ਚੈਲੰਜ ਕਰੂਗਾ। ਜੇ ਕੋਈ ਚੈਲੰਜ ਕਰਨਾ ਚਾਹੁੰਦਾ ਆ, ਜਿੱਦਾਂ ਹੁਣ ਪੰਥਪ੍ਰੀਤ ਹੋਣੀ ਆ ਹੁਣੇ ਆਣਾ, ਜੇ ਉਹਨਾਂ ਨੂੰ ਕੋਈ ਚੈਲੰਜ ਕਰਦਾ, ਮਤਲਬ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਹੀ ਕਰਦਾ ਉੱਥੋਂ, ਠੀਕ ਆ, ਉਹ ਕਰੀ ਜਾਵੇ, ਫਿਰ ਲੱਖ ਵਾਰੀ ਕਰੀ ਜਾਵੇ, ਉਹਦਾ ਜਵਾਬ ਨਹੀਂ ਦੇਣਾ। ਉਹਦਾ ਜਵਾਬ ਇੰਨਾ ਹੋ ਸਕਦਾ ਵੀ ਭਾਈ ਤੁਸੀਂ ਕਮੇਟੀ ਨਾਲ ਸੰਪਰਕ ਕਰੋ ਸਿੱਧਾ, ਉਹਦੀ ਓਬਲੀਗੇਸ਼ਨ ਹੋਣੀ ਚਾਹੀਦੀ ਆ, ਕਮੇਟੀ ਤੋਂ ਸਾਈਨ ਕਰਵਾਉਣੇ ਚਾਹੀਦੇ ਵੀ ਤੂੰ ਇਹ ਚੀਜ਼ਾਂ ਨਹੀਂ ਕਰ ਸਕਦਾ, ਤੂੰ ਸਿਰਫ ਪ੍ਰਚਾਰ ਲਈ ਆਇਆ, ਪ੍ਰਚਾਰ ਹੀ ਕਰਨਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ। ਜਿੱਦਣ ਗੁਰਦੁਆਰਿਆਂ ਸਾਹਿਬ ਨੇ ਸਾਰਿਆਂ ਨੇ ਰਲ ਕੇ ਇਹ ਅਡਾਪਟ ਕਰ ਲਿਆ, ਉਦਣ ਇਹ ਸਮੱਸਿਆ ਹੀ ਖਤਮ ਹੋ ਜਾਣੀ ਆ। ਖਾਸ ਕਰਕੇ ਜਿਹੜੀਆਂ ਜਥੇਬੰਦੀਆਂ ਆ ਉਹ ਵੀ ਨੋਟ ਕਰਨ, ਜਿਹੜੀ ਵੀ ਜਥੇਬੰਦੀ ਵਾਲੇ ਹੁਣ ਸੁਣਨ ਇਹ ਪ੍ਰੋਗਰਾਮ ਉਹਨਾਂ ਨੂੰ ਭੇਜਣ ਵੀ ਟੂ ਮੱਚ ਹੋ ਗਿਆ, ਸਾਰਿਆਂ ਨੂੰ ਪਤਾ ਆ ਦੁਨੀਆਂ ਦੇ ਵਿੱਚ, ਆਸਟ੍ਰੇਲੀਆ ਚ ਵੀ ਪਤਾ, ਸਾਨੂੰ ਸਾਰਿਆਂ ਨੂੰ ਪਤਾ ਵੀ ਪ੍ਰੋਬਲਮ ਦੀ ਜੜ ਕਿੱਥੇ ਆ। ਸੋ ਉਹ ਛੇਤੀ ਹੀ ਸੋਲਵ ਹੋ ਜਾਣੀ ਆ, ਜੇ ਅਗਰ ਨਹੀਂ ਹੋਈ ਤਾਂ ਉਹ ਕਰਨੀ ਪੈਣੀ ਆ, ਕਿਉਂਕਿ ਸੰਗਤ ਜਿਹੜੀ ਆ ਬਹੁਤਾਤ ਹੈ ਇੱਕ ਪਾਸੇ, ਜਥੇਬੰਦੀਆਂ ਥੋੜੀਆਂ ਨੇ। ਸੋ ਸਿੱਖੀ ਜਿਹੜੀ ਸਿੱਖੀ ਦੀ ਗਿਣ, ਸਿੱਖ ਜ਼ਿਆਦਾ ਨੇ, ਜਥੇਬੰਦੀਆਂ ਥੋੜੀਆਂ ਨੇ। ਸੋ ਇਸ ਕਰਕੇ ਨਾ ਉਹ ਜਥੇਬੰਦੀਆਂ ਨਾ ਬਣਨ, ਸਿੱਖ ਬਣਨ ਦੀ ਕੋਸ਼ਿਸ਼ ਕਰਨ ਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਇਹੋ ਜਿਹੀਆਂ ਲੜਾਈਆਂ ਚੈਲੰਜ ਗੁਰੂ ਘਰਾਂ ਦੇ ਵਿੱਚ, ਨਾਲੇ ਗੁਰੂ ਘਰ ਚ ਨਹੀਂ ਚੈਲੰਜ ਹੋਣਾ ਚਾਹੀਦਾ। ਇੱਕ ਕੱਲ ਹੀ ਚਿੰਤਨ ਹੋ ਰਿਹਾ ਸੀ, ਫੋਨ ਆਇਆ ਸੀ ਮੈਨੂੰ ਇੱਕ ਸੱਜਣ ਦਾ ਸ਼ਾਮ ਨੂੰ, ਤੇ ਉਹ ਪੁੱਛ ਰਹੇ ਸੀ ਕੀ ਹੋ ਸਕਦਾ ਹੈ। ਕਈ ਬੰਦੇ ਕਹਿੰਦੇ ਨੇ ਕਿ ਵਿਚਾਰ ਕਰਨਾ ਬਣਦਾ ਜੀ, ਉਹਨਾਂ ਦਾ ਵਿਚਾਰ ਕਿਉਂ ਨਹੀਂ ਕਰਦੇ। ਹੁਣ ਮੈਂ ਉਹਨਾਂ ਨੂੰ ਇਹ ਕਿਹਾ ਵੀ ਵਿਚਾਰ ਆਸਟ੍ਰੇਲੀਆ ਚ ਕਰਨਾ, ਆ ਕੇ ਜਿਹੜਾ ਵਿਚਾਰ ਹੈ, ਜੇ ਕੋਈ ਜਥੇਬੰਦੀ ਕਹਿੰਦੀ ਆ ਵੀ ਮੈਂ ਪੰਥਪ੍ਰੀਤ ਦੀ ਵਿਰੋਧਤਾ ਕਰਦੇ ਆ, ਜਾਂ ਕੋਈ ਕਹਿ ਰਹੇ ਨੇ ਮੈਂ ਬੰਤਾ ਸਿੰਘ ਉਹਨਾਂ ਦੀ ਟਕਸਾਲੀਆਂ ਦੀ ਵਿਰੋਧਤਾ ਕਰਦਾ ਆ, ਮੈਂ ਤਾਂ ਉਹਨਾਂ ਨੂੰ ਚੈਲੰਜ ਕਰਨਾ, ਵਿਚਾਰ ਕਰਨਾ, ਗੁਰੂ ਘਰ ਕਰਨਾ, ਠੀਕ ਹੈ ਨਾ। ਤਾਂ ਉਹ ਫਿਰ ਗੁਰੂ ਘਰ ਕਿਉਂ ਕਰਨਾ, ਉਹਨਾਂ ਨੂੰ ਪਤਾ ਨਹੀਂ ਪੰਥਪ੍ਰੀਤ ਕਿੱਥੇ ਰਹਿੰਦਾ ਜਾਂ ਟਕਸਾਲ ਵਾਲੇ ਕਿੱਥੇ ਰਹਿੰਦੇ ਆ, ਮਹਿਤਾ ਚੌਂਕ ਰਹਿੰਦੇ ਆ, ਉੱਥੇ ਜਾ ਕੇ ਕਿਉਂ ਨਹੀਂ ਕਰਦੇ ਆਪਣੀ ਟਿਕਟ ਖਰਚ ਕੇ ਜਾਣ ਫਿਰ ਉੱਥੇ ਨੂੰ ਵਿਚਾਰ ਕਰਨ। ਫਿਰ ਜੇ ਇੰਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਹੀ ਪ੍ਰੋਬਲਮ ਹੈ ਜਾਂ ਬਹੁਤ ਜ਼ਿਆਦਾ ਹੀ ਉਹਨੂੰ ਹਤੈਸ਼ੀ ਨੇ ਕੌਮ ਦੇ, ਤਾਂ ਫਿਰ ਉੱਥੇ ਜਾ ਕੇ ਕਰਨ ਵਿਚਾਰ ਆਪਣੇ। ਗੁਰੂ ਘਰ ਜਿਹੜਾ ਸੰਗਤ ਨੇ ਬਣਾਇਆ ਹੋਇਆ, ਇੰਨੀ ਮਿਹਨਤ ਕਰਕੇ ਆਪਣਾ ਨਾਮ ਬਣਾਇਆ ਹੋਇਆ, ਮਤਲਬ 20-30-40 ਸਾਲ ਤੋਂ, ਉੱਥੇ ਕਿਉਂ ਪੱਗਾਂ ਲਾਉਣ ਵਾਲਾ ਮਾਹੌਲ ਕ੍ਰੀਏਟ ਕਰਨਾ। ਨਾਲੇ ਗੁਰਬਾਣੀ ਦੇ ਵਿੱਚ ਤਾਂ ਇਹ ਲਿਖਿਆ ਹੀ ਨਹੀਂ ਵੀ ਤੁਸੀਂ ਮਤਲਬ ਮਾਹੌਲ ਇੱਦਾਂ ਦਾ ਕ੍ਰੀਏਟ ਕਰਦੇ ਹੋ ਕਿ ਕੁੱਟ ਕਟਾਈ ਹੋਵੇ। ਗੋਸ਼ਟ ਵਿਚਾਰ ਦਾ ਮਾਹੌਲ ਹੈ, ਵਿਚਾਰਾਂ ਕਰਨ ਦਾ ਮਾਹੌਲ ਲਿਖਿਆ ਹੋਇਆ। ਵਿਚਾਰਾਂ ਜਿਹੜੀਆਂ ਵਿਚਾਰਾਂ ਤੱਕ ਸੀਮਿਤ ਰਹਿਣੀਆਂ ਚਾਹੀਦੀਆਂ। ਜੋ ਗਮਲੇ ਚੱਲਣ, ਲੜਾਈ ਹੋਣ, ਪੱਗਾਂ ਲੈਣ ਤੱਕ, ਪੁਲਿਸ ਆਉਣ ਤੱਕ ਥੋੜਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਕਿਤੇ।
ਸੋ ਦੇਖੋ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਸ਼ਬਦਾਂ ਦਾ ਬਦਲਾਅ ਆਜੂਗਾ, ਜਦੋਂ ਆ ਗਿਆ ਨਾ, ਹੁਣ ਪਤਾ ਕੀ ਸ਼ਬਦ ਵਰਤਿਆ ਜਾਂਦਾ, ਐਤਕੀ ਗੁਰੂ ਘਰ ਤੇ ਕਿਹੜੀ ਕਮੇਟੀ ਕਾਬਜ ਹੋ ਗਈ। ਦੇਖੋ ਸੇਵਾ ਨੀ ਕਿਹਾ ਜਾਂਦਾ, ਕਾਬਜ ਹੋ ਗਈ। ਸੱਚਾਈ ਹੈ ਚਾਹੇ ਕਿਸੇ ਦੇ ਵੱਜੇ ਜਾਂ ਵਜਾਏ, ਮੈਨੂੰ ਨੀ ਫਰਕ ਪੈਂਦਾ, ਪਰ ਅਸੀਂ ਅਕਸਰ ਕਹਿਣੇ ਆ ਵੀ ਫਲਾਨੇ ਬੰਦੇ ਹੁਣ ਕਾਬਜ ਹੋ ਗਏ, ਫਲਾਨਾ ਧੜਾ ਕਾਬਜ ਹੋ ਗਿਆ। ਸੋ ਇੱਕ ਤਾਂ ਸਾਨੂੰ ਇਹ ਛੱਡ ਕੇ ਜੇ ਜਿੱਦੇ ਸੇਵਾ ਵਾਲੀ ਗੱਲ ਆ ਗਈ, ਉਦੇ ਗੱਲ ਕਿਤੇ ਨਾ ਕਿਤੇ ਦੂਰ ਹੋ ਜੂਗੀ। ਦੂਜੀ ਗੱਲ ਜਿਹੜੀ ਤੁਸੀਂ ਵਿਚਾਰਾਂ ਦੀ ਗੱਲ ਕੀਤੀ ਹੈ ਨਾ ਜੀ, ਇਹ ਵੀ ਤੁਹਾਨੂੰ ਇੱਕ ਦੇਖਣਾ ਪੈਣਾ ਵਿਚਾਰਾਂ ਦੀ ਗੱਲ। ਵਿਚਾਰ ਅੱਜ ਦੇ ਯੁੱਗ ਦੇ ਵਿੱਚ ਅੱਗ, ਹਰ ਬੰਦੇ ਦੇ ਵਿੱਚ ਇੰਨੀ ਕੁ ਅੱਗ ਹੋ ਗਈ ਆ ਵੀ ਉਹ ਅੱਗ ਨੂੰ ਸਾਂਭ ਨਹੀਂ ਸਕਦਾ, ਆਪਦੇ ਅੰਦਰਲੀ ਅੱਗ ਨੂੰ ਕੰਟਰੋਲ ਨਹੀਂ ਕਰ ਸਕਦਾ। ਜੇ ਕੋਈ ਕੰਟਰੋਲ ਕਰਨ ਵਾਲਾ ਕਰ ਸਕਦਾ ਤਾਂ ਉਹ ਉਮਰ ਦਰਾਜ ਬੰਦਾ ਥੋੜਾ ਜਿਹਾ ਕਿਤੇ ਨਾ ਕਿਤੇ ਉਹਦੇ ਚਾਂਸ ਵੱਧ ਆ, ਜਿਹੜਾ 50 ਤੋਂ 60 ਦੇ ਦੌਰ ਚ ਆ ਗਿਆ। 50 ਤੋਂ 60 ਦੇ ਦੌਰ ਵਾਲਿਆ ਜਿਹੜਾ ਹੈ ਉਹ ਥੋੜਾ ਬਹੁਤ ਕਿਤੇ ਨਾ ਕਿਤੇ ਉਹਦੇ ਸੁਣਨ ਸ਼ਕਤੀ ਵੱਧ ਜਾਂਦੀ ਆ, ਉਹਦੀ ਇੱਕ ਹੋਰ ਜਿਹੜੀ ਅੰਦਰ ਜਿਹੜਾ ਇੱਕ ਨੇਤਰ ਹੋਰ ਖੁੱਲਿਆ ਹੁੰਦਾ, ਜਿਹੜਾ ਤਜਰਬੇ ਵਾਲਾ ਨੇਤਰ ਆ, ਉਹਨੂੰ ਪਤਾ ਹੁੰਦਾ ਵੀ ਪੰਚਾਇਤ ਚ ਕਿਵੇਂ ਬੈਠਣਾ, ਗੱਲ ਕਿਵੇਂ ਕਰਨੀ ਆ। ਕੋਈ ਬੰਦਾ ਤਲਖੀ ਦਵਾਉਂਦਾ ਤਾਂ ਤਲਖੀ ਕਿਉਂ ਨੀ ਲੈਣੀ, ਤਾਂ ਕਿੱਥੇ ਉਹਦਾ ਜਵਾਬ ਥਰਮੇ ਨਾਲ ਕਿਵੇਂ ਦੇਣਾ, ਫੇਰ ਤਾਂ ਹੋ ਜਾਣਗੇ ਫੈਸਲੇ। ਜੇ ਹੁਣ ਅਸੀਂ ਕਹੀਏ ਵੀ ਬਹੁਤ ਸਾਡੇ ਚ ਕਮੀ ਕੀ ਆ ਰਹੀ ਹੈ, ਸਾਡੇ ਚ ਆ ਰਹੀ ਹੈ ਵੀ ਨੌਜਵਾਨ ਜਿਹੜਾ ਨਵਾਂ ਗੁਰਸਿੱਖੀ ਵਾਲੇ ਪਾਸੇ ਆ ਰਿਹਾ ਨਾ, ਉਹ ਸੋਰੀ ਟੂ ਸੇ ਆ, ਉਹ ਗੁਰਬਾਣੀ ਨਾਲ ਜੁੜਨ ਤੋਂ ਪਹਿਲਾਂ ਉਹ ਧੜਿਆਂ ਨਾਲ, ਜਥੇਬੰਦੀਆਂ ਨਾਲ, ਗਰਮ ਗੱਲਾਂ ਕਰਨ ਨਾਲ ਜੁੜਨਾ ਜ਼ਿਆਦਾ ਪਸੰਦ ਕਰਦਾ। ਗੱਲ ਇਹਦੇ ਉਲਟ ਹੋਣੀ ਚਾਹੀਦੀ ਆ ਵੀ ਜਿਹੜਾ ਸ਼ੁਰੂਆਤੀ ਕਲਾਸਾਂ ਚ ਐਡਮਿਸ਼ਨ ਲਿਆ ਉਹਨੂੰ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨਾ ਚਾਹੀਦਾ, ਅੰਦਰ ਤੱਕ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ, ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਜਾਣਨਾ ਚਾਹੀਦਾ। ਉਦੋਂ ਬਾਅਦ ਉਹ ਇਨ੍ਹਾਂ ਤਕਰੀਰਾਂ ਚ ਤੇ ਇਨ੍ਹਾਂ ਗੱਲਾਂ ਦੇ ਵਿੱਚ ਹਿੱਸਾ ਲੈਣ ਦੇ ਕਾਬਲ ਹੋਊਗਾ। ਤੇ ਪਰ ਮੈਨੂੰ ਪਤਾ, ਮੈਨੂੰ ਇੰਨਾ ਪੂਰਾ ਸਾਹਸ ਆ ਵੀ ਜੇ ਉਹਨੇ ਪੂਰੀ ਗੁਰਬਾਣੀ ਦਾ ਅਧਿਐਨ ਕਰ ਲਿਆ ਉਹ ਪੈਂਦੇ ਹੀ ਨੀ ਇਨ੍ਹਾਂ ਕੰਮਾਂ ਚ, ਬਸ ਫਿਰ ਉਹ ਗੁਰੂ ਦਾ ਸਿੱਖ ਬਣ ਜੂਗਾ ਤੇ ਉਹਦਾ ਗੁਰੂ ਨਾਲ ਤੇ ਉਹਦਾ ਸਿੱਧਾ ਵਾਹ ਵਾਸਤਾ ਹੋ ਜੂਗਾ, ਦੁਨਿਆਵੀ ਚੀਜ਼ਾਂ ਤੋਂ ਦੂਰ ਹੋ ਜੂਗਾ।
ਦੇਖੋ
ਹੁਣ ਗੱਲ ਇਹ ਆਉਂਦੀ ਹੈ ਵੀ ਅਸੀਂ ਪਹਿਲੀ ਕਲਾਸ ਚ ਹੋ ਕੇ BA ਵਾਲੇ ਕੰਮ ਕਰਨ ਲੱਗ ਜਾਂਦੇ ਹਾਂ।
ਬਿਲਕੁਲ ਬਿਲਕੁਲ, ਆਹੀ ਜੋ ਤੁਸੀਂ ਕਹਿ ਰਹੇ ਹੋ ਨਾ, ਪੰਜਵੇਂ ਪਾਤਸ਼ਾਹ ਨੇ ਬਹੁਤ ਵਧੀਆ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਾਨੂੰ ਸਮਝਾਇਆ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਦੇਖੀਏ, ਘੋਖੀਏ, ਤਾਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਇਹ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਜਿਹੜੇ ਸਿੱਖੀ ਦੇ ਪ੍ਰਚਾਰਕ ਨੇ ਉਹ ਕਿਹੋ ਜਿਹੇ ਹੋਣੇ ਚਾਹੀਦੇ ਨੇ, ਜਿਹੜੇ ਕੀਰਤਨੀ ਉਹ ਕਿਹੋ ਜਿਹੇ ਹੋਣੇ ਚਾਹੀਦੇ ਨੇ। ਤੁਸੀਂ ਪੱਗਾਂ ਦੀ ਗੱਲ ਕੀਤੀ ਹੈ ਕਿ ਕੀਰਤਨੀਆਂ ਜਾਂ ਪ੍ਰਚਾਰਕ ਗੱਲਾਂ ਕਰਦਾ ਕਰਦਾ ਪੱਗਾਂ ਦੇ ਰੰਗਾਂ ਤੇ ਆ ਗਿਆ, ਠੀਕ ਹੈ, ਕਿੱਦਾਂ ਉੱਠਣਾ ਕਿੱਦਾਂ ਬਹਿਣਾ ਇਹਨਾਂ ਗੱਲਾਂ ਤੇ ਆ ਗਿਆ। ਇਹ ਸਾਰੀਆਂ ਤਾਂ ਬੇਕਾਰ ਗੱਲਾਂ ਨੇ। ਹੁਣ ਪੰਜਵੇਂ ਪਾਤਸ਼ਾਹ ਰਾਮਕਲੀ ਰਾਗ ਦੇ ਵਿੱਚ ਹੀ ਕਹਿ ਰਹੇ ਨੇ, ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖ ਵੀ ਸਕਦੇ ਹੋ, 885 ਪੰਨੇ ਤੇ ਨੇ। ਉਹ ਕਹਿੰਦੇ ਨੇ ਕਿ ਓਅੰਕਾਰ ਏਕ ਧੁਨ ਇਕ ਹੈ, ਇਕ ਹੈ ਰਾਗ ਅਲਾਪੇ, ਵੀ ਇਕੋ ਧੁਨ ਹੈ ਉਹ ਇਕ ਦਾ ਹੀ ਰਾਗ ਅਲਾਪੇ। ਕੀਰਤਨੀ ਇਹੋ ਜਿਹਾ ਹੋਣਾ ਚਾਹੀਦਾ, ਏਕਾ ਦੇਸੀ ਏਕ ਦਿਖਾਵੇ, ਇਕੋ ਰਿਹਾ ਵਿਆਪੇ। ਹੁਣ ਉਹ ਕਹਿੰਦੇ ਨੇ ਇਕੋ ਹੀ ਉਹਨੂੰ ਦਿਖਾਈ ਦਿੰਦਾ ਤੇ ਇਕੋ ਹੀ ਦਿਸਦਾ ਤੇ ਇਕੋ ਹੀ ਦਿਖਾਵੇ ਉਹ ਲੋਕਾਂ ਨੂੰ ਵੀ, ਤੇ ਇਕ ਦਾ ਹੀ ਉਹ ਰਾਗ ਕਰੇ। ਹੁਣ ਪੱਗਾਂ ਦਾ ਰੰਗ ਕਿੱਥੋਂ ਆ ਗਿਆ ਇਹਦੇ ਵਿੱਚ ਦੱਸੋ? ਇਕ ਦੀ ਗੱਲ, ਓਅੰਕਾਰ ਦੀ ਗੱਲ ਚੱਲ ਰਹੀ ਹੈ, ਹੈਨਾ, ਤੇ ਉਹ ਗੱਲਾਂ ਕਰ ਰਹੇ ਨੇ, ਮਤਲਬ ਵੱਖਰੇ ਵੱਖਰੇ ਰੰਗਾਂ ਦੀਆਂ, ਵੱਖਰੇ ਵੱਖਰੇ ਹੋਰ ਜਿਹੜੇ ਇਧਰੋਂ ਉਧਰੋਂ ਗੱਲਾਂ ਕਰੇ। ਏਕਾ ਸੁਰਤ ਏਕਾ ਹੀ ਸੇਵਾ, ਏਕੋ ਗੁਰ ਤੇ ਜਾਪੇ, ਇਕ ਦੀ ਹੀ ਗੱਲ ਕਰੇ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਗਾਮਾ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸੁਆਓ। ਉਹ ਕਹਿੰਦੇ ਤੂੰ ਭਲਾ ਭਲਾ ਕਰ, ਭਲੋ ਭਲੋ ਰੇ ਕੀਰਤਨੀਏ, ਇਹੋ ਇਕ ਦੇ ਨਾਲ ਜੋੜ, ਹਨਾ। ਹੁਣ ਅਖੀਰਲੀ ਜਿਹੜੀ ਪੰਕਤੀਆਂ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਕਹਿੰਦੇ ਜੇ ਕੋ ਆਪਣੇ ਠਾਕੁਰ ਭਾਵੇ, ਕੋਟ ਮੱਦੇ ਇਹੋ ਕੀਰਤਨ ਗਾਵੇ। ਕਹਿੰਦੇ ਉਹ ਕਰੋੜਾਂ ਦੇ ਵਿਚ ਇਕ ਅੱਧਾ ਹੀ ਹੁੰਦਾ ਜਿਹੜਾ ਏਦਾਂ ਦਾ ਪ੍ਰਚਾਰਕ ਹੁੰਦਾ ਜਿਹੜਾ ਇਹੋ ਜਿਹਾ ਕੀਰਤਨ ਗਾਉਂਦਾ ਆ। ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ। ਸੋ ਇਹ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਇਹ ਪੰਕਤੀਆਂ ਦੀ ਰੋਸ਼ਨੀ ਲੈਣੀ ਚਾਹੀਦੀ ਆ ਕਿ ਕੀਰਤਨੀਆਂ ਤਾਂ ਪ੍ਰਚਾਰਕ ਦਾ ਪੈਰਾਮੀਟਰ ਕੀ ਆ, ਕਿਹਨੂੰ ਬੁਲਾਉਣਾ ਆ ਤੇ ਕਿਹਨੂੰ ਟਾਈਮ ਦੇਣਾ। ਉਹਨੂੰ ਬੁਲਾਉਣਾ ਚਾਹੀਦਾ ਆ ਜਿਹੜਾ ਇਕ ਦਾ ਕੀਰਤਨ ਕਰੇ, ਇਕ ਪਰਮਾਤਮਾ ਨਾਲ ਜੋੜੇ ਸਿਰਫ ਤੇ ਸਿਰਫ। ਬਾਕੀ ਜਿਹੜੇ ਆ ਮਤਲਬ ਜੋ ਵੀ ਮਿਥਿਹਾਸ, ਪਖੰਡੀ ਗੱਲਾਂ ਇਧਰੋਂ ਉਧਰ, ਪੋਲੀਟਿਕਸ ਜਿਹੜੀ ਆ ਉਹ ਪਾਸੇ ਰੱਖੇ, ਉਹ ਉਹਦੇ ਵਿਚ ਨਾ ਆਵੇ। ਏਕੋ ਧੁਨ ਏਕਾ ਧੁਨ ਇਕ ਹੈ ਇੱਕ ਹੈ ਰਾਗ ਆਲਾਪੇ, ਬਸ ਇਹ ਇਹੋ ਜਿਹੇ ਕੀਰਤਨ ਜਿਹੜੇ ਕੀਰਤਨੀ ਹੈ ਜਿਹੜੇ ਨੇ ਉਹ ਸਫਲ ਹੁੰਦੇ ਨੇ। ਸੋ ਬੜਾ ਕਲੀਅਰ ਕਰਦੇ ਨੇ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਕਲੀਅਰ ਕਰਦੇ ਨੇ, ਔਰ ਉਹਦੀ ਹਜ਼ੂਰੀ ਦੇ ਵਿੱਚ ਹੀ ਬੈਠ ਕੇ ਅਸੀਂ ਉਹ ਕੂੜ ਪ੍ਰਚਾਰ ਕਰਦੇ ਨੇ ਉਸੇ ਫਿਲਾਸਫੀ ਦੇ ਅਗੇਂਸਟ। ਕਿੰਨੀ ਤਰਾਸਦੀ ਦੀ ਗੱਲ ਹੈ, ਮਤਲਬ ਕਿੰਨੀ ਤਰਾਸਦੀ ਦੀ ਗੱਲ ਹੈ, ਸਾਨੂੰ ਬਾਹਰੋਂ ਦੱਸਣ ਦੀ ਤਾਂ ਲਾਈਟ ਲੈਣ ਦੀ ਤਾਂ ਤੁਹਾਡੇ ਸਾਡੇ ਵਰਗਿਆਂ ਤੋਂ ਲੋੜ ਹੀ ਨਹੀਂ। ਗੁਰੂ ਸਾਹਿਬ ਆਪ ਖੁਦ ਹੀ ਕਹਿ ਰਹੇ ਨੇ ਇਹ ਗੱਲਾਂ ਤਾਂ, ਮਤਲਬ ਰੀਲੀ ਮਤਲਬ ਨਾ ਨਮੋਸ਼ੀ ਹੁੰਦੀ ਹੈ।
ਸਾਨੂੰ ਨਾ ਫਰਕ ਕੱਢਣਾ ਪੈਣਾ, ਇੱਕ ਤਾਂ ਸਾਨੂੰ ਫਰਕ ਇਹ ਕੱਢਣਾ ਪੈਣਾ ਵੀ ਪ੍ਰਚਾਰਕ ਕੀਰਤਨੀ ਸਿੰਘ ਉਹ ਤੇ ਸਿਆਸਤ ਜਿਹੜੇ ਲੀਡਰ ਸਿਆਸੀ ਸਾਡੇ ਕੋਲ ਉਦਾਹਰਣ ਦੇ ਦਿੰਦੇ ਆ ਲੋਕ, ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਮੀਰੀ ਪੀਰੀ ਦੀਆਂ ਗੱਲਾਂ ਕਰ ਦਿੰਦੇ ਆ ਜਾਂ ਕਹਿ ਦਿੰਦੇ ਆ ਵੀ ਸਾਨੂੰ ਤਾਂ ਗੁਰੂਆਂ ਨੇ ਕਿਹਾ ਵੀ ਅਸੀਂ ਹਿੱਸਾ ਲੈਣਾ, ਪਰ ਉਹਦੇ ਲਈ ਵੀ ਦੋ ਤਰੀਕੇ ਹੋਣੇ ਚਾਹੀਦੇ ਆ। ਜੇ ਸਿਆਸੀ ਲੋਕ ਆ, ਸਿਆਸੀ ਲੋਕਾਂ ਦੇ ਗਾਂ ਧਰਮ ਗੁਰੂ ਹੁੰਦੇ ਆ, ਉਹ ਕਿਸੇ ਵੀ ਚੰਗੇ ਪ੍ਰਚਾਰਕ ਤੋਂ ਚੰਗੇ ਉਸ ਤੋਂ ਸੇਧ ਲੈ ਸਕਦੇ ਵੀ ਗੁਰਬਾਣੀ ਭਾਈ ਇਸ ਬਾਰੇ ਕੀ ਕਹਿੰਦੀ ਆ ਤਾਂ ਕਿ ਮੈਂ ਦਾਇਰੇ ਚ ਰਵਾਂ। ਪਰ ਅਸੀਂ ਕੀ ਕੀਤਾ, ਅਸੀਂ ਗਲ ਗੱਡ ਕਰਤਾ, ਸਾਨੂੰ ਜੇ ਕੋਈ ਚੰਗਾ ਪ੍ਰਚਾਰਕ ਹੁੰਦਾ ਉਹਨੂੰ ਵੀ ਅੰਦਰ ਕਿਤੇ ਨਾ ਕਿਤੇ ਉਹਦੇ ਲੋਕਾਂ ਦਾ ਉਹਨੂੰ ਐ ਲੱਗਦਾ ਵੀ ਲੋਕਾਂ ਦੀ ਸਮਰਥ ਮੇਰੇ ਨਾਲ ਬਹੁਤ ਸਾਰਿਆਂ ਦੀ ਸਹਿਮਤੀ ਹੋ ਗਈ ਤੇ ਹੁਣ ਮੈਨੂੰ ਲੀਡਰੀ ਚ ਜਾਣਾ ਚਾਹੀਦਾ, ਸਿਆਸੀ ਚ ਹੋ ਜਾਣਾ ਚਾਹੀਦਾ, ਤਾਂ ਉਹ ਵੀ ਕਿਤੇ ਨਾ ਕਿਤੇ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਤੇ ਕਿਤੇ ਨਾ ਕਿਤੇ ਸਾਡੇ ਲੋਕ ਵੀ ਕਹਿੰਦੇ ਆ ਵੀ ਇਹਨੂੰ ਇਹ ਸੁਲਝਾ ਹੋਇਆ ਬੰਦਾ ਇਹਨੂੰ ਲੀਡਰ ਬਣਾ ਲਈਏ, ਇਹਨੂੰ ਮੂਹਰੇ ਲਿਆਈਏ ਕਿਵੇਂ ਨਾ ਕਿਵੇਂ, ਉਹ ਚੀਜ਼ਾਂ ਵੀ ਹੈਗੀਆਂ। ਪਰ ਸਾਨੂੰ ਇਹ ਫਰਕ ਕੱਢਣਾ ਪੈਣਾ, ਪ੍ਰਚਾਰਕ ਗ੍ਰੰਥੀ ਦੇ ਵਿਚਲਾ ਫਰਕ ਆ ਜਿਹੜਾ ਹੋਰ ਆ, ਜਿਹੜਾ ਫਰਕ ਹੈਗਾ ਸਿਆਸੀ ਲੋਕ ਆ ਉਹ ਹੋਰ ਆ, ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਇੱਕ ਦੂਜੇ ਚ ਮਿਕਸ ਅਪ ਹੋ ਕੇ ਜਾਂ ਅਸੀਂ ਕਰੀ ਜਾਂਦੇ ਆ ਤੇ ਨੁਕਸਾਨ ਜਾਣੇ ਅਣਜਾਣੇ ਵਿਚ ਸਿੱਖੀ ਦਾ ਕਰੀ ਜਾਂਦੇ ਆ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ, ਜੇ ਕੱਲ ਪੰਥਪ੍ਰੀਤ ਸਿੰਘ ਹੋਰਾਂ ਤੋਂ ਛਿੜੀ ਸੀ, ਜੀਆਂ ਨੂੰ ਜ਼ਰੂਰ ਆਉਣ, ਪਰ ਉਨ੍ਹਾਂ ਨਾਲ ਗੱਲ ਇਹ ਹੋਣੀ ਚਾਹੀਦੀ ਹੈ ਵੀ ਕੋਈ ਬਹਿਸ ਨਹੀਂ, ਕੋਈ ਗੁਰਬਾਣੀ ਤੋਂ ਬਾਹਰ ਦੀ ਗੱਲ ਨਹੀਂ, ਕਿਸੇ ਚੀਜ਼ ਦੇ ਉੱਤੇ ਕਿੰਤੂ ਪਰੰਤੂ ਨਹੀਂ, ਸਿੱਧੀ ਤੇ ਸਪਸ਼ਟ ਸਾਨੂੰ ਗੁਰਬਾਣੀ ਦੇ ਅਰਥ ਸਮਝਾਓ, ਸਾਨੂੰ ਇਹ ਦੱਸੋ ਗੁਰਬਾਣੀ ਕੀ ਕਹਿੰਦੀ ਆ, ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਸਕਦੇ ਸਰਲ ਭਾਸ਼ਾ ਚ, ਵੈਸੇ ਅਸੀਂ ਹੁਣ ਪਹੁੰਚ ਸਕਦੇ ਹਾਂ ਤਾਂ ਸਾਡੇ ਚ ਵਹਿਮ ਆ, ਅਸੀਂ ਰੋਜ਼ ਅਕਸਰ ਕਰਦੇ ਹਾਂ ਵੀ ਇਹ ਸਾਨੂੰ ਗੁਰੂ ਸਾਹਿਬ ਨੇ ਸਿੱਧਾ ਡਾਇਰੈਕਟ ਲੜ ਲਾਇਆ, ਵਿਚੋਲੇ ਦੀ ਸਾਨੂੰ ਲੋੜ ਨਹੀਂ ਹੈ, ਤੇ ਅੱਜ ਦੇ ਯੁੱਗ ਦੇ ਵਿੱਚ ਤਾਂ ਐਡਾ ਕੁ ਸਰਲ ਹੋ ਗਿਆ ਵੀ ਆਧੁਨਿਕ ਆਉਣ ਕਾਰਨ, ਕੰਪਿਊਟਰ ਯੁੱਗ ਆਉਣ ਕਾਰਨ, ਉਹਦੇ ਵਿਆਖਾਨ ਆਉਣ ਕਾਰਨ ਸਾਨੂੰ ਸਿੱਧਾ ਡਾਇਰੈਕਟ ਅਸੀਂ ਕਰ ਸਕਦੇ ਹਾਂ। ਪਰ ਫੇਰ ਵੀ ਜੇ ਕਿਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਥੋੜਾ ਬਹੁਤ ਸਰਲ ਭਾਸ਼ਾ ਸਮਝਾਉਣ ਵਾਲਾ ਬੰਦਾ ਚਾਹੀਦਾ ਤੇ ਸੁਣਨਾ ਚਾਹੁੰਦੇ ਹੋ ਤੁਸੀਂ, ਤਾਂ ਤੁਸੀਂ ਫੇਰ ਉਹਨਾਂ ਤੇ ਪ੍ਰੈਸ਼ਰ ਪਾਓ ਵੀ ਅਸੀਂ ਤਾਂ ਗੁਰੂ ਸਾਹਿਬਾਨ ਦੀ ਗੱਲ ਕਰਨੀ ਚਾਹੁੰਦੇ ਹਾਂ, ਅਸੀਂ ਤਾਂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਉਹ ਜਾਣਨਾ ਚਾਹੁੰਦੇ ਹਾਂ, ਸਾਨੂੰ ਨਹੀਂ ਲੋੜ ਚਿੱਟੀਆਂ ਨੀਲੀਆਂ ਕਾਲੀਆਂ ਪੱਗਾਂ ਦੀ, ਸਾਨੂੰ ਨਹੀਂ ਲੋੜ ਸਿਆਸੀ ਲੋਕਾਂ ਦੀ। ਗੁਰੂ ਘਰ ਆਉਣ ਤੋਂ ਅੱਗੇ ਪਿੱਛੇ ਜਿਹੜਾ 12 ਘੰਟਿਆਂ ਦੇ ਵਿੱਚੋਂ ਬਾਕੀ ਦੇ 11 ਘੰਟੇ ਹੁੰਦੇ ਆ ਉਹ ਸਾਡੇ ਇਨ੍ਹਾਂ ਕੰਮਾਂ ਤੇ ਹੁੰਦੇ ਆ, ਨੀਲੀਆਂ ਚਿੱਟੀਆਂ ਪੱਗਾਂ ਤੇ। ਸੋ ਇਹ ਘੰਟਾ ਸਾਡਾ ਇਨ੍ਹਾਂ ਚ ਨਾ ਲਾਓ
ਮਿੰਟੂ ਜੀ, ਉਹ ਸਾਰਾ ਟ੍ਰਿਪ ਕੰਟਰੋਲ ਰੱਖਣਾ ਚਾਹੀਦਾ ਕਿ ਜਿੰਨਾ ਗੁਰਦੁਆਰਾ ਸਾਹਿਬ ਨੇ ਮਹੀਨੇ ਦਾ, 6 ਹਫ਼ਤਿਆਂ ਦਾ, 3 ਹਫ਼ਤਿਆਂ ਦਾ ਟ੍ਰਿਪ ਉਨ੍ਹਾਂ ਦਾ ਸਪਾਂਸਰ ਕੀਤਾ, ਉਹ ਸਾਰੇ ਦੇ ਰੂਲ ਹੋਣੇ ਚਾਹੀਦੇ ਆ ਕਿ ਕਿਤੇ ਕੋਈ ਬਹਿਸ ਨਹੀਂ ਕਰਨੀ, ਕਿਤੇ ਕੋਈ ਚੈਲੰਜ ਨਹੀਂ ਹੋਣਾ, ਕੁਛ ਨਹੀਂ ਕਰਨਾ, ਕਿਉਂਕਿ ਉਹ ਦੈਟਸ ਜੋਬ ਡਿਸਕ੍ਰਿਪਸ਼ਨ ਦੇ ਵਿੱਚ ਹੋਣਾ ਚਾਹੀਦਾ ਉਹ ਸਾਰਾ ਕੁਛ। ਸੋ ਗੁਰਦੁਆਰਾ ਸਾਹਿਬ ਨੂੰ ਜਿਹੜੇ ਵੀ ਬੁਲਾ ਰਹੇ ਨੇ, ਕਿਸੇ ਨੂੰ ਵੀ, ਕਿਸੇ ਵੀ ਰਾਗੀ ਨੂੰ, ਢਾਡੀ ਨੂੰ, ਪ੍ਰਚਾਰਕ ਨੂੰ, ਉਨ੍ਹਾਂ ਨੂੰ ਸਟ੍ਰਿਕਟ ਗਾਈਡਲਾਈਨਸ ਬਣਾਉਣੀਆਂ ਚਾਹੀਦੀਆਂ ਤਾਂ ਜਾ ਕੇ ਗੱਲ ਕੰਟਰੋਲ ਚ ਆਉਣੀ ਆ। ਪਹਿਲਾਂ ਕਮੇਟੀ ਦੇ ਵਿੱਚ ਆਪ ਨੱਥ ਪਾਉਣੀ ਪੈਣੀ ਆ। ਖੈਰ ਇੰਨਾ ਕੁਛ ਗੱਲਾਂ ਕਰਦੇ ਹੋਰ ਵੀ ਆਪਾਂ ਗੱਲਾਂ ਕਰਾਂਗੇ, ਮੈਨੂੰ ਲੱਗਦਾ ਹਰੇ ਪੱਤੇ ਵਾਲੀ ਗੋਲੀ ਸਾਨੂੰ ਵੀ ਖਾਣੀ ਪੈਣੀ ਆ ਜੇ ਹਿਸਾਬ ਨਾਲ ਆਪਾਂ ਲੱਗੇ ਹੋਏ ਆ ਮਿੰਟੂ ਜੀ, ਤੇ ਕਿਉਂ ਨਾ ਆਪਾਂ ਗੀਤ ਸੁਣ ਲਈਏ ਹਰੇ ਪੱਤੇ ਵਾਲੀ ਗੋਲੀ ਦਾ। ਤੇ ਲਓ ਜੀ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫੇਰ ਆਪਾਂ ਵਿਚਾਰਾਂ ਜਾਰੀ ਰੱਖਾਂਗੇ।
ਮੇਰਾ ਕੋਲ ਬਹਿ ਕੇ ਜਾਲ ਮਾਣੇ ਹਾਲ ਪੁੱਛਦਾ, ਕੋਲ ਬਹਿ ਕੇ ਜਾਲ ਮਾਣੇ ਹਾਲ ਪੁੱਛਦਾ, ਹਰੇ ਪੱਤੇ ਵਾਲੀ ਗੋਲੀ, ਹਰੇ ਪੱਤੇ ਵਾਲੀ ਗੋਲੀ ਲਿਆ ਸਿਰ ਦੁੱਖਦਾ, ਹਰੇ ਪੱਤੇ ਵਾਲੀ ਗੋਲੀ ਲਿਆ ਸਿਰ ਦੁੱਖਦਾ, ਹਰੇ ਪੱਤੇ ਵਾਲੀ ਗੋਲੀ ਲਿਆ ਸਿਰ ਦੁੱਖਦਾ।
ਕਿੱਥੋਂ ਮਿਲੂਗੀ ਦਵਾਈ,
ਕਰਿਆਨੇ ਦੀ ਦੁਕਾਨੋਂ
ਉੱਚਾ ਪਾਲ ਮੀਨਾ ਪੰਗਾ,
ਮੁਕਤੀ ਮੈਂ ਜਾਣਾ,
ਕਿੱਥੋਂ ਮਿਲੂਗੀ ਦਵਾਈ,
ਕਰਿਆਨੇ ਦੀ ਦੁਕਾਨੋਂ
ਰੱਖ ਸੁਰ ਟਟਕਾਣੇ
ਮੁਕਤੀ ਮੈਂ ਜਾਣੋ,
ਤੇਰੇ ਠੋਰ ਠੋਰ ਵੱਜਦੇ ਪਏ ਨੇ ਦੰਦ ਨੀ,
ਠੁਰ ਠੁਰ ਵੱਜਦੇ ਪਏ ਨੇ ਦੰਦ ਨੀ ਕਿਤੇ ਹੋਰ ਨਾ ਚੜਾ ਕੇ ਕਿਤੇ ਹੋਰ ਨਾ ਚੜਾ ਕੇ ਬਹਿ ਜੀ ਨਵਾਂ ਚੰਦਨੀ ਕਿਤੇ ਹੋਰ ਨਾ ਚੜਾ ਕੇ ਬਹਿ ਜੀ ਨਵਾਂ ਚੰਦਨੀ ਕਿਤੇ ਹੋਰ ਨਾ ਚੜਾ ਕੇ ਬਹਿ ਜੀ ਨਵਾਂ ਚੰਦਨੀ
ਮਿੰਟੂ ਜੀ ਵਾਕਿਆ ਹਰੇ ਪੱਤੇ ਵਾਲੀ ਗੋਲੀ ਨਾਲ ਕੰਮ ਕੀਤਾ। ਗੀਤ ਤਾਂ ਬਹੁਤ ਵਧੀਆ, ਕਹਿੰਦੇ ਵੀ ਏਦਾਂ ਦੀਆਂ ਗੋਲੀਆਂ ਨੀ ਖਾਣੀਆਂ ਚਾਹੀਦੀਆਂ, ਪਹਿਲਾਂ ਕੰਮੇ ਨੀ ਉਦਾਂ ਦੇ ਕਰਨੇ ਚਾਹੀਦੇ ਕਿ ਜਿਹਨਾਂ ਸਿਰ ਦੁਖੇ, ਹਨਾ। ਬਹੁਤ ਵਧੀਆ ਚੰਨਾ ਸਾਹਿਬ, ਗੀਤ ਪਤਾ ਨੀ ਤੁਸੀਂ ਕਿੱਥੋਂ ਕੱਢ ਕੇ ਲਿਆਉਣੇ ਆ, ਤੇ ਖੈਰ ਉਹਨਾਂ ਨੇ ਧੰਨਵਾਦ ਵੀ ਕਰਤਾ ਕਿ ਡਿਸਕਸ਼ਨ ਬਹੁਤ ਵਧੀਆ, ਐਕਸਲੈਂਟ ਤੇ ਫੈਂਟੈਸਟਿਕ। ਤੇ ਬਾਕੀ ਹਾਂਜੀ, ਤੁਹਾਡਾ ਸੁਨੇਹਾ ਜਗਤਾਰ ਜੀ ਇਕ ਮਿੰਟ ਚ ਆਪਾਂ ਪੜ੍ਹਦੇ ਆ। ਸਰ ਮੁਹੱਬਤ ਹੋਣੀ ਜੁੜੇ ਨੇ ਤੇ ਉਨ੍ਹਾਂ ਨੇ ਕਿਹਾ ਹੈ ਕਿ ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਇੱਕ ਦਿਨ ਕਾਊਂਟ ਕੀਤੀਆਂ ਸੀ, ਮੇਰੇ ਕੋਲ 38 ਪੱਗਾਂ ਨੇ। ਸੋ ਮੇਰੇ ਖਿਆਲ ਦੇ ਵਿਚ ਮੈਂ ਅਜੇ ਜਿਹੜੀ ਜਥੇਬੰਦੀ ਕਹਿੰਦੇ ਜਿਹੜੀ ਅਜੇ ਬਣੀ ਵੀ ਨੀ, ਉਹਦਾ ਵੀ ਮੈਂਬਰ ਆ। ਠੀਕ ਹੈ ਜੀ। ਤੇ ਜਗਵੀਰ ਵੀ ਸਿੱਖੋਂ ਵੀ ਕਹਿ ਰਹੇ ਨੇ ਕੇਂਜ ਤੋਂ, ਕਹਿੰਦੇ ਨੇ ਕਿ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ, ਇਹਨਾਂ ਧੜਿਆਂ ਨੇ ਤਾਂ ਸਾਡੀ ਕੌਮ ਨੂੰ ਵੱਡਾ ਧੱਕਾ ਲਾਇਆ। ਬਾਣੀ ਨਾਲ ਜੁੜੋ, ਬਾਣੇ ਵੱਡੇ ਛੱਡੋ। ਧੰਨਵਾਦ। ਤੇ ਵੈਸੇ ਜਗਤਾਰ ਭਾਜੀ ਨੇ ਵੀ ਕਿਹਾ ਸੀਗਾ ਕਿ ਪਹਿਲਾਂ ਬਾਣੀ ਤੇ ਫਿਰ ਬਾਣਾ। ਗੁਰਿੰਦਰ ਚਾਹਲ, ਅਮਰਦੀਪ ਸਿੰਘ ਪਰਤ ਤੋਂ ਵੀ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਇਕ ਹੋਰ ਉਨ੍ਹਾਂ ਨੇ ਰਜੈਂਟ ਤੇ ਗਰੇਵਾਲ ਟਾਈਪ ਪੀਪਲ ਆਰ ਡੇਂਜਰਸ ਫਾਰ ਅਵਰ ਕਮਿਊਨਿਟੀ ਆਲਸੋ ਮੇਨਟੇਨਿੰਗ ਪੀਸ ਐਂਡ ਹਾਰਮਨੀ, ਨੋ ਵਨ ਸ਼ੁੱਡ ਸਪੋਰਟ ਦੈਮ। ਜੀ ਬਿਲਕੁਲ। ਬੌਬੀ ਸਿੱਧੂ ਵੀ ਸਾਡੇ ਜੁੜੇ ਨੇ, ਰੌਣਕਾਂ ਲਾਈ ਬੈਠੇ ਹੋ, ਕਹਿੰਦੇ ਗੀਤ ਸੁਣਾ ਦਿਓ। ਚੰਨਾ ਬਾਈ ਸੁਣਾ ਤਾ ਜੀ, ਤੇ ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਆ। ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਨੇ ਕਿ ਭਾਜੀ, ਡੂ ਯੂ ਨੋ ਵੈਨ ਫਾਈਟ ਗੋਇੰਗ ਟੂ ਸਟਾਰਟ ਚੰਡੀਗੜ੍ਹ ਟੂ ਫਲਾਈਟ? ਅੱਛਾ, ਮੈਂ ਫਾਈਟ ਏ ਕਰੀ ਜਾਣਾ ਚੰਡੀਗੜ੍ਹ ਟੂ ਆਸਟ੍ਰੇਲੀਆ। ਨਹੀਂ ਜੀ, ਇਹਦੇ ਬਾਰੇ ਕੋਈ ਖ਼ਬਰ ਨਹੀਂ ਹੈਗੀ। ਤੇ ਬੌਬੀ ਸੋਹਾਨਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਜਸਟ ਹੇਅਰਿੰਗ ਫਨੀ ਥਿੰਗ, ਯੂ ਜਸਟ ਓਨ ਸੌਂਗ ਰੱਬ ਦਾ ਰੇਡੀਓ ਚਲਾਇਆ ਤੇ ਮੇਰਾ ਸਨ ਅਗਮ ਜੋਤ ਵੀ ਮੇਰੇ ਨਾਲ ਸੁਣਦਾ, ਕਹਿੰਦੇ ਪਾਪਾ ਆਈ ਹੈਵ ਫਿਗਰਡ ਆਊਟ ਵਟ ਇਜ਼ ਦਾ ਟੱਬ ਦਾ ਰੇਡੀਓ, ਦੇਰ ਇਜ਼ ਅ ਜਿੰਨ ਸਟੱਕ ਇਨ ਰੇਡੀਓ ਐਂਡ ਨਾਓ ਸੇਇੰਗ ਰੱਬ ਦਾ ਰੇਡੀਓ, ਆਈ ਵਾਂਟ ਟੂ ਕਮ ਆਊਟ ਆਫ ਦਾ ਰੇਡੀਓ, ਦਿਸ ਇਜ਼ ਇਮੈਜਿਨ ਰੱਬ ਦਾ ਰੇਡੀਓ ਨੋਟ ਰੱਬ ਦਾ ਰੇਡੀਓ, ਮਤਲਬ ਉਹ ਰੱਬ ਕਹਿੰਦੇ ਆ, ਮਤਲਬ ਰੇਡੀਓ ਨੂੰ ਰੱਬ ਕਰੋ, ਜਿੱਦਾਂ ਨੀ ਚਿਰਾਗ ਨੂੰ ਨੀ ਘਸਾਉਂਦੇ, ਉਹ ਕਹਿੰਦਾ ਉਹ ਇੱਦਾਂ ਸਮਝਦਾ ਵੀ ਉਹ ਕਹਿ ਰਹੇ ਨੇ ਵੀ ਰੱਬ ਦਾ ਰੇਡੀਓ, ਫਿਰ ਰੱਬ ਰੇਡੀਓ ਨੂੰ ਰੱਬ ਕਰੋ ਫਿਰ ਉਹਦੇ ਚੋਂ ਜਿੰਨ ਨਿਕਲੂਗਾ ਉਹਨੂੰ ਉਹਨੂੰ ਕਹੋ ਇੱਕ ਨੀ ਦੋ ਨਿਕਲਣਗੇ ਅੱਜ ਤਾਂ, ਇੱਕ ਮਿੰਟੂ ਬਰਾੜ ਤੇ ਇੱਕ ਮਨਦੀਪ ਸਿੱਧੂ। ਠੀਕ ਹੈ ਜੀ, ਤੇ ਇੱਕ ਗੁਰਿੰਦਰ ਚਾਹਲ ਹੁਣੀ ਕਿਹਾ ਹੋਵੇ ਦੇਰ ਇਜ਼ ਵਨ ਗੁਰਦੁਆਰਾ ਇਨ ਸਿਡਨੀ, ਦੇ ਆਰ ਚਾਰਜਿੰਗ ਨੀਅਰਲੀ 900 ਫਾਰ ਅ ਮੈਂਬਰਸ਼ਿਪ, ਦੈਨ ਯੂ ਕੈਨ ਵੇ ਵੋਟ ਵੈਨ ਵੀ ਆਸਕ ਵਾਈ 900 ਦੇ ਸੇ ਕੇ ਦੁੱਕੀ ਤਿੱਕੀ ਬੰਦਾ ਮੈਂਬਰ ਨਾ ਬਣ ਜਾਵੇ, ਇਨ੍ਹਾਂ ਦੀ ਸੋਚ ਹੈ ਜੀ। ਇਹਦੇ ਬਾਰੇ ਵੀ ਥੋੜੀ ਜੀ ਆਪਾਂ ਮਿੰਟੂ ਜੀ ਪੰਜ ਕੁ ਮਿੰਟ ਗੱਲ ਕਰਨੀ ਆ, ਇੱਕ ਸਮੱਸਿਆ ਆ ਜਿਹਦਾ ਹੱਲ ਹੈ $900।
ਪਹਿਲੀ ਗੱਲ ਲੋਕਾਂ ਨੂੰ ਇੱਥੋਂ ਕਲੀਅਰ ਕਰ ਦਿਓ ਤੁਸੀਂ ਗੱਲ ਅੱਗੇ ਦੱਸਣ ਤੋਂ ਪਹਿਲਾਂ, ਵੀ ਜੇ ਕੋਈ ਦੁੱਕੀ ਤਿੱਕੀ ਸ਼ਬਦ ਵਰਤ ਰਿਹਾ ਜਾਂ ਕਹਿ ਰਿਹਾ
ਉਹ ਗਲਤ,
ਇਹ ਸ਼ਬਦ ਦਾ ਸਮਰਥਨ ਨਹੀਂ ਹੈਗਾ ਇੱਥੇ, ਉਹ ਗਲਤ ਆ ਬਸ।
ਹਾਂਜੀ ਉਹ ਗਲਤ ਹੈ, ਪਰ ਜਿਹੜਾ$900 ਮੈਂਬਰਸ਼ਿਪ ਫੀਸ ਹੈ ਨਾ ਉਹ ਬਹੁਤ ਵੱਡੀ ਸਮੱਸਿਆ ਸੀ, ਉਹਦਾ ਹੱਲ ਕੱਢਿਆ ਗਿਆ ਆ। ਹੱਲ ਇਸ ਤਰ੍ਹਾਂ ਕੱਢਿਆ ਗਿਆ ਜੀ ਕਿ ਗੁਰਦੁਆਰਿਆਂ ਦੇ ਵਿੱਚ, ਖਾਸ ਕਰਕੇ ਬ੍ਰਿਸਬੇਨ ਦੇ ਵਿੱਚ ਬੜੀ ਲੰਬੀ ਲੜਾਈ ਚੱਲੀ, ਬਹੁਤ ਨੁਕਸਾਨ ਹੋਇਆ ਕੌਮ ਨੂੰ, ਤੇ ਉਹਦੇ ਬਾਅਦ ਐਡਮਿਨਿਸਟ੍ਰੇਟਰ ਨੇ ਕਹਿ ਦਿੱਤਾ ਕਿ ਹੁਣ ਵੋਟ ਪਊਗੀ। ਜਦੋਂ ਵੋਟ ਪਈ ਤਾਂ ਹੋਇਆ ਕੀ ਕਿ ਮੈਂਬਰਸ਼ਿਪ ਤਾਂ ਸੀ $5-10, ਤੇ ਉਹ ਵੱਡੇ ਪੱਧਰ ਤੇ ਜਿਹੜੇ ਕਦੇ ਗੁਰਦੁਆਰੇ ਵੀ ਨਹੀਂ ਸੀ ਆਏ, ਗੋਲਡ ਕੋਸਟ ਤੱਕ ਤੋਂ ਲੈ ਕੇ ਸਨਸ਼ਾਈਨ ਕੋਸਟ ਤੱਕ ਜਿਹੜੇ ਆ ਉਹ ਉਨ੍ਹਾਂ ਦੇ ਨਾਮ ਭਰ ਭਰ ਕੇ ਉਨ੍ਹਾਂ ਨੂੰ ਮੈਂਬਰ ਬਣਾਇਆ ਗਿਆ, ਤੇ ਫਿਰ ਉਹ ਇਕ ਧੜੇ ਵੱਲੋਂ ਕਹਿ ਲਓ ਕਿ ਵੱਧ ਮੈਂਬਰ ਬਣਾ ਕੇ ਉਨ੍ਹਾਂ ਨੂੰ ਪ੍ਰੋਬਲਮ ਕ੍ਰੀਏਟ ਕੀਤੀ ਗਈ, ਤੇ ਦੂਜੇ ਧੜੇ ਨੂੰ ਬਿਲਕੁਲ ਮਨਫੀ ਕਰ ਦਿੱਤਾ ਗਿਆ। ਸੋ ਇਸ ਚੀਜ਼ ਨੂੰ ਕਬਜ਼ਾ ਲੈਣ ਦੇ ਲਈ ਉਹ ਜਿਹੜੀ $10 ਜਿਹੜੇ ਸਾਰੇ ਅਸੀਂ ਕਹਿੰਦੇ ਨਾ ਮੈਂਬਰਸ਼ਿਪ ਫੀਸ ਨਹੀਂ ਹੋਣੀ ਚਾਹੀਦੀ। ਦੇਖੋ ਗੁਰਦੁਆਰੇ ਜਾਣ ਤੋਂ ਕੋਈ ਨਹੀਂ ਰੋਕਦਾ, ਕਿਤੇ ਨਹੀਂ ਰੋਕਦਾ, ਅੱਜ ਤੱਕ ਆਸਟ੍ਰੇਲੀਆ ਚ ਕਿਸੇ ਨੇ ਕਿਤੇ ਗੁਰਦੁਆਰੇ ਜਾਣ ਤੋਂ ਰੋਕਿਆ। ਜੇ ਤੁਸੀਂ ਉਹਦੀ ਪੋਲੀਟਿਕਸ ਦੇ ਵਿੱਚ ਹਿੱਸਾ ਲੈਣਾ ਆ ਦੈਨ ਯੂ ਹੈਵ ਟੂ ਪੇ ਫਾਰ ਇਟ, ਸਿੱਧੀ ਜੀ ਗੱਲ ਹੈ। ਪੇ ਕੀ ਕਰਨਾ ਹੈ, ਜੇ ਤੁਸੀਂ ਉਹਦੀ ਮੈਨੇਜਮੈਂਟ ਵਿੱਚ ਆਉਣਾ ਚਾਹੁੰਦੇ ਹੋ, ਦੇਖੋ ਸੇਵਾ ਕਰਨੀ ਆ, ਜੀ ਛੱਡ ਕੇ ਕਰੋ, ਮੈਨੂੰ ਨਹੀਂ ਲੱਗਦਾ ਕੋਈ ਰੋਕਦਾ ਕਿਤੇ ਵੀ। ਜੇ ਉਹ ਰੋਕਦਾ ਤਾਂ ਸਾਨੂੰ ਦੱਸੋ, ਉਹ ਅਸੀਂ ਛਾਣਬੀਣ ਕਰਾਂਗੇ। ਪਰ ਜੇ ਤੁਸੀਂ ਪੋਲੀਟਿਕਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਵੋਟਾਂ 'ਚ ਹਿੱਸਾ ਲੈਣਾ ਚਾਹੁੰਦੇ ਹੋ, ਅਹੁਦੇਦਾਰ ਬਣਨਾ ਚਾਹੁੰਦੇ ਹੋ, ਤਾਂ $900 ਕੀ ਆ, ਕੁਛ ਵੀ ਨਹੀਂ ਫਿਰ ਤਾਂ। $900 ਗੁਰਦੁਆਰੇ ਦੇ ਅਕਾਊਂਟ 'ਚ ਜਾਣੇ ਆ, ਉਹ ਕਿਹੜੇ ਮਤਲਬ ਕਿਤੇ ਹੋਰ ਚੱਲ ਜਾਣੇ ਆ, ਤੇ ਤੁਸੀਂ ਸ਼ੋਅ ਤਾਂ ਕਰੋ ਵੀ ਤੁਸੀਂ ਸੀਰੀਅਸ ਆ। ਇਹੀ ਪ੍ਰੋਬਲਮ ਜਿਹੜੀ ਆ ਸਿੱਖ ਖੇਡਾਂ ਦੇ ਵਿੱਚ ਵੀ ਆਈ ਸੀ, ਜਿਹੜੀ ਉਹਦੀ ਵੀ ਮੈਂਬਰਸ਼ਿਪ ਰੱਖਣੀ ਪਈ ਆ। ਨਹੀਂ ਤਾਂ ਐਤਕੀ ਦੀ AGM ਦੇ ਵਿੱਚ ਵੀ ਕੁਛ ਕਲੱਬ ਇਹੋ ਜਿਹੇ ਸੀ ਜਿਹੜੇ ਸਿਰਫ ਤੇ ਸਿਰਫ ਵੋਟ ਪਾਉਣ ਦੇ ਲਈ ਬਣੇ ਹੋਏ ਆ, ਹੋਰ ਕੁਛ ਨਹੀਂ ਹੈਗੇ। ਕਦੇ ਉਨ੍ਹਾਂ ਨੇ ਟੀਮ ਨਹੀਂ ਭੇਜੀ ਆਪਣੀ, ਕਦੇ ਉਨ੍ਹਾਂ ਨੇ ਐਕਟਿਵਲੀ ਹਿੱਸਾ ਨਹੀਂ ਲਿਆ, ਨਾ ਢਾਲਾਂ ਦਿੱਤੀਆਂ ਨੇ, ਸਿਰਫ ਤੇ ਸਿਰਫ ਵੋਟ ਪਾਉਣ ਦੇ ਲਈ ਮੈਂਬਰ ਬਣੇ ਹੋਏ ਨੇ। ਔਰ ਸੋਰੀ ਟੂ ਸੇ, ਉਹ $300-400 ਵੀ ਦੇ ਰਹੇ ਨੇ ਇਹ ਕੰਮ ਕਰਨ ਦੇ ਲਈ। ਸੋ ਗੁਰਦੁਆਰੇ ਚ ਵੀ ਮੈਨੂੰ ਲੱਗਦਾ $900 ਤਾਂ ਥੋੜਾ ਆ, ਜ਼ਿਆਦਾ ਵੀ ਰੱਖਣਾ ਚਾਹੀਦਾ ਜੇ ਕਿਸੇ ਨੇ ਐਕਟਿਵਲੀ ਉਹਦੇ ਚ ਹਿੱਸਾ ਲੈਣਾ ਆ। ਮਤਲਬ $900 ਤਾਂ ਕੁਛ ਵੀ ਨਹੀਂ ਹੈਗਾ ਫਿਰ, ਜਦੋਂ ਵੋਟ ਹੀ ਪਾਣੀ ਆ, ਜੇ ਮੱਥਾ ਟੇਕਣ ਤੋਂ ਰੋਕਦੇ ਆ, ਸੇਵਾ ਕਰਨ ਤੋਂ ਰੋਕਦਾ, ਉਹ ਸਾਨੂੰ ਦੱਸੋ, ਉਹ ਆਪਾਂ ਇਨਵੈਸਟੀਗੇਟ ਕਰਾਂਗੇ। ਪਰ ਬਾਕੀ ਇਹ ਮੈਂਬਰਸ਼ਿਪ ਰੂਲਸ ਨੇ, ਸਰਕਾਰ ਵੱਲੋਂ ਪ੍ਰਮਾਣਿਤ ਹੁੰਦੇ ਨੇ, ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਜੀ। ਪਰ ਇਹਦੇ ਬਾਰੇ ਅਸੀਂ ਬਹੁਤ ਕੂੜ ਪ੍ਰਚਾਰ ਕਈ ਵਾਰੀ ਫੇਸਬੁੱਕ ਤੇ ਵੈਸੇ ਹੀ ਕਰ ਦਈਦਾ, ਉਹ ਇੱਕ ਮੈਂਬਰਸ਼ਿਪ ਰੂਲਸ ਨੇ। ਔਰ ਮੈਨੂੰ ਲੱਗਦਾ ਕਿ ਜੇ ਤੁਸੀਂ ਐਕਟਿਵਲੀ ਉਹ 'ਚ ਹਿੱਸਾ ਲੈਣਾ ਤਾਂ ਯੂ ਹੈਵ ਟੂ ਪੇ ਫਾਰ ਦਾ ਮੈਂਬਰਸ਼ਿਪ। ਮਿੰਟੂ ਜੀ
ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਇਸ ਚੀਜ਼ ਦੇ ਵਿੱਚ ਸਹਿਮਤ ਹਾਂ ਵੀ ਜੇ ਤੁਸੀਂ ਤੁਹਾਨੂੰ ਇਹਨਾਂ, ਪਹਿਲੀ ਗੱਲ ਤਾਂ ਇਹ ਆ ਵੀ ਮੈਂਬਰਸ਼ਿਪ ਕੋਈ ਮਜਬੂਰੀ ਨਹੀਂ ਹੈ, ਇੱਕ ਗੱਲ। ਦੂਜੀ ਗੱਲ ਆ ਵੀ ਜੋ ਅਸੀਂ ਸ਼ੁਰੂ ਤੋਂ ਹੀ ਗੱਲ ਨਿਬੇੜ ਦਿੱਤੀ ਹੈ, ਸ਼ੁਰੂ 'ਚ ਇਹ ਕਿਹਾ ਵੀ ਸੇਵਾ ਕਰਨੀ ਚਾਹੀਦੀ ਹੈ ਜਿੱਥੇ ਮਰਜ਼ੀ ਹੋ ਜੇ ਜਿਵੇਂ ਮਰਜ਼ੀ ਹੋ ਜੇ, ਪਰ ਪ੍ਰੋਬਲਮ ਇਹ ਆ ਜਾਂਦੀ ਆ ਵੀ ਸੇਵਾ ਕਰਦੇ ਕਰਦੇ ਕੁਝ ਕਿਹੋ ਜਿਹੀਆਂ ਚੀਜ਼ਾਂ ਆੜੇ ਆ ਜਾਂਦੀਆਂ ਜਿਹਨੂੰ ਜੀ 'ਚ ਇਹ ਲੱਗਦਾ ਵੀ ਐਂ ਕਿਉਂ ਨੀ ਕਰਦੇ ਗੁਰਦੁਆਰੇ ਵਾਲੇ, ਕਮੇਟੀ ਐਂ ਕਿਉਂ ਨੀ ਕਰਦੀ, ਆਹ ਕਰਨਾ ਚਾਹੀਦਾ। ਫਿਰ ਉਹ ਜਦੋਂ ਐਡਵਾਈਜ਼ ਕਰਦਾ ਤਾਂ ਮੂਹਰੋਂ ਫਿਰ ਕਮੇਟੀ ਵਾਲਾ ਕੋਈ ਮਾੜਾ ਮੋਟਾ ਹਾ ਕਾਬਜ਼ ਵਾਲੀ ਤਰੀਕੇ ਨਾਲ ਬੋਲ ਦਿੰਦਾ ਤੇ ਫਿਰ ਤਲਖੀਆਂ ਪੈਦਾ ਹੋ ਜਾਂਦੀਆਂ। ਪਰ ਸਾਡਾ ਮੰਨਣਾ ਇਹ ਆ ਵੀ ਤੁਸੀਂ ਜੇ ਸੁਝਾਅ ਵੀ ਕਮੇਟੀ ਨੂੰ ਸੱਭਿਅਕ ਤਰੀਕੇ ਨਾਲ ਦਿੰਦੇ ਹੋ ਤਾਂ ਮੈਨੂੰ ਨੀ ਲੱਗਦਾ ਕੋਈ ਵੀ ਕਮੇਟੀ ਨੂੰ ਨਾ ਮੰਨੇ। ਮੰਨ ਲਓ ਜੇ ਤੁਹਾਨੂੰ ਕਿਤੇ ਕੋਈ ਊਨਤਾਈ ਦਿਖ ਰਹੀ ਆ, ਤੁਸੀਂ ਮੈਂਬਰ ਨਹੀਂ ਹੋ, ਤੁਸੀਂ ਵੋਟ ਰਾਈਟ ਨਹੀਂ ਹੈ, ਤਾਂ ਵੀ ਤੁਸੀਂ ਸੁਝਾਅ ਦੇ ਸਕਦੇ ਹੋ ਸੱਭਿਅਕ ਤਰੀਕੇ ਨਾਲ। ਉਹਨਾਂ ਨੂੰ ਦੱਸੋ ਵੀ ਸਾਨੂੰ ਗੁਰੂ ਘਰ ਦੇ ਵਿੱਚ ਆਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਰਿਟਨ ਦੇ ਵਿੱਚ ਲਿਖ ਕੇ ਦੇ ਦਿਓ, ਤਾਂ ਉਹ ਕਮੇਟੀ ਨੂੰ ਵਿਚਾਰਨਾ ਹੀ ਪਊਗਾ ਕਿਸੇ ਨਾ ਕਿਸੇ ਮੀਟਿੰਗ 'ਚ, ਕਿਉਂਕਿ ਨਹੀਂ ਤੁਸੀਂ ਫਾਲੋ ਕਰੋਗੇ ਤਾਂ ਤੁਸੀਂ ਕੀ ਜਵਾਬ ਦੇਵੋਗੇ, ਅਗਲਾ ਜਵਾਬ ਕਮੇਟੀ ਕਿੱਥੋਂ ਦੇਊ। ਸੋ ਇਸ ਕਰਕੇ ਜਿਹਨੇ ਸੇਵਾ ਕਰਨੀ ਹੈ ਨਾ, ਉਹ ਇਹਨਾਂ ਚੀਜ਼ਾਂ 'ਚ ਰੌਲੇ 'ਚ ਆਉਂਦਾ ਹੀ ਨਹੀਂ ਜੀ।
ਪਰ ਜਿਹੜੇ ਵੋਟਾਂ ਵਾਲੇ ਨੇ ਫਿਰ ਵੋਟਾਂ ਵਾਲੇ ਦੇ $900 ਕੁਛ ਵੀ ਨੀ। ਬੌਬੀ ਸਿੱਧੂ ਵੀ ਕਹਿ ਰਹੇ ਨੇ ਸੇਮ ਥਿੰਗ ਹੈਪਨ ਇਨ ਬ੍ਰਿਸਬਨ ਭਾਜੀ ਅਬਾਊਟ ਗੁਰੂ ਘਰ, ਹਜੇ ਵੀ ਚੱਲ ਰਹੀ ਹੈ ਜੀ ਉੱਥੇ, ਇਸ ਸਾਲ ਵੀ ਇਹੀ ਕੁਛ ਹੋ ਰਿਹਾ ਉੱਥੇ। ਸੋ ਇਸ ਕਰਕੇ ਤੁਸੀਂ ਥੋੜਾ ਜਿਹਾ ਨਾ ਇਸ ਚੀਜ਼ ਤੋਂ ਗਰੇਜ ਕਰਿਆ ਕਰੋ ਕਿ ਪਹਿਲਾਂ ਘੋਖਿਆ ਕਰੋ ਆਪਾਂ ਸਾਰੇ ਵੀ ਕੀ ਪ੍ਰੋਬਲਮ ਹੈ। ਫੇਸਬੁੱਕ ਤੇ ਕਈ ਵਾਰੀ ਇਹੋ ਜਿਹੇ ਮੈਂ ਵਰਤਾਰੇ ਦੇਖੇ ਨੇ ਜਿੱਥੇ ਮਤਲਬ ਇਹ ਕਹਿ ਕੇ ਭੰਡਿਆ ਜਾਂਦਾ ਉਹ ਤਾਂ ਜੀ ਵੋਟ ਪਾਉਣ ਦੇ ਲਈ $900। ਤੁਸੀਂ ਆਪਾਂ ਇਹ ਸੋਚੀਏ ਵੀ ਕੀ ਅਸੀਂ ਵੋਟ ਪਾਉਣ ਦੇ ਲਈ ਗੁਰੂ ਘਰ ਜਾਂਦੇ ਹਾਂ? ਵੋਟ ਤਾਂ ਸਾਤੇ ਆਸਟ੍ਰੇਲੀਆ ਦੀ ਨਹੀਂ ਪੈਂਦੀ, ਉਹਦਾ ਸਾਨੂੰ ਫਾਈਨ ਦੇਣਾ ਪੈਂਦਾ ਆ। ਮਤਲਬ ਗੁਰੂ ਘਰ ਵੋਟਾਂ ਪਾ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ, ਪਤਾ ਨਹੀਂ ਕੀ ਗੱਲ ਹੈ, ਮਤਲਬ ਇਹ ਤਰਾਸਦੀ ਹੈ ਸਾਡੀ। ਖੈਰ ਇਹ ਆਪਣੇ ਮੇਰੇ ਵਿਚਾਰ ਸੀ, ਮੈਨੂੰ ਲੱਗਦਾ ਹੋ ਸਕਦਾ ਤੁਸੀਂ ਸਹਿਮਤ ਹੋਵੋ ਜਾਂ ਨਾ ਹੋਵੋ। ਤੇ ਬਾਕੀ ਇਧਰ ਜੱਸੀ ਗਰੇਵਾਲ ਹੋਣਾ ਨੇ ਜੀ ਬ੍ਰਿਸਬਨ ਤੋਂ ਇਕ ਕਵਿਤਾ ਭੇਜੀ ਛੋਟੀ ਜੀ, ਬਹੁਤ ਵਧੀਆ ਜੀ, ਚਾਰ ਲਾਈਨਾਂ ਦੀਆਂ, ਬਹੁਤ ਆਲਾ ਦਰਜੇ ਦੀਆਂ ਲਾਈਨਾਂ ਭੇਜਦੇ ਹੁੰਦੇ ਨੇ। ਕਹਿੰਦੇ ਆਪਣੀ ਸੋਚ ਦੀ ਨੁਮਾਇਸ਼ ਆਪ ਹੀ ਲਾਈ ਬੈਠੇ ਨੇ ਲੋਕ, ਤਮਾਸ਼ਹੀਣ ਤਮਾਸ਼ਹੀਣ ਹੋਣ ਦਾ ਤਗਮਾ ਗਲ ਪਾਈ ਬੈਠੇ ਨੇ ਲੋਕ, ਆਪਣੇ ਦਾਇਰੇ ਤੋਂ ਬਾਹਰ ਦੀ ਗੱਲ ਨੂੰ ਫਜੂਲ ਫਰਮਾਉਂਦੇ, ਸਮਝ ਦੀ ਲਕੀਰ ਗਰੇਵਾਲਾ ਸਮਝ ਕੇ ਢਾਈ ਬੈਠੇ ਨੇ ਲੋਕ। ਬਹੁਤ ਵਧੀਆ ਜੀ, ਬਹੁਤ ਵਧੀਆ ਲਾਈਨਾਂ। ਤੇ ਇਧਰ ਗੁਰਪ੍ਰੀਤ ਹੁਣੀ ਕਹਿ ਰਹੇ ਨੇ ਸਿਰੇ ਦਾ ਹੀ ਚੁਟਕਲਾ, ਕਹਿੰਦੇ ਇਕ ਦਿਨ ਨਾ ਪਤੀ ਪਤਨੀ ਬੈਠੇ ਖਾ ਰਹੇ ਸੀ ਤੇ ਪਤੀ ਨੇ ਨਾ ਜਿੱਦਾਂ ਹੀ ਖਾਣਾ ਖਤਮ ਹੋਇਆ ਉਠਿਆ ਤੇ ਆਪਣੇ ਭਾਂਡੇ ਧੋਣ ਲੱਗ ਪਿਆ। ਪਤਨੀ ਉਹਨੂੰ ਕਹਿੰਦੇ ਲੈ ਦੱਸ ਕਰਾਤੀ ਨਾ ਮਿੱਟੀ ਪਲੀਤ। ਪਤੀ ਕਹਿੰਦਾ ਹੁਣ ਕੀ ਹੋ ਗਿਆ, ਮੈਂ ਭਾਂਡੇ ਧੋਈ ਤਾਂ ਜਾਂਦਾ। ਉਹ ਕਹਿੰਦੀ ਅਸੀਂ ਘਰ ਥੋੜੋ ਆਇਆ ਤੇ ਢਾਬੇ ਚ ਬੈਠੇ ਆ ਅੱਜ। ਲਓ ਜੀ ਗੁਰਪ੍ਰੀਤ ਹੋਣੀ ਵੀ ਕੈਨਬਰਾ ਤੋਂ ਇਹ ਚੁਟਕਲਾ ਸਾਨੂੰ ਭੇਜਿਆ। ਤੇ ਚਲੋ ਜਗਤਾਰ ਭਾਜੀ ਹੋਣਾ ਦਾ ਵੀ ਇਕ ਮੈਸੇਜ ਸੀਗਾ, ਜਾਂਦੇ ਜਾਂਦੇ ਉਹ ਵੀ ਪੜਦੇ ਸੁਣ ਚ ਆਇਆ। ਕਹਿੰਦੇ ਲੋਕਾਂ ਦੇ ਟੈਕਸ ਦਾ ਲੱਗਿਆ ਕਰੋੜਾਂ ਰੁਪਇਆ ਬਣਨ ਜਾ ਰਿਹਾ, ਗੋਲੇ ਕਬੂਤਰਾਂ ਦਾ ਰਹਿਣ ਬਸੇਰਾ, ਹੋ ਰਹੇ ਨੇ ਬੰਦ ਬਾਦਲਾਂ ਦੇ ਖੋਲੇ ਸੁਵਿਧਾ ਕੇਂਦਰ। ਤੇ ਵੀਰ ਜੀ ਅਜਮੇਰ ਰਾਜਸਥਾਨ, ਹਾਂਜੀ ਇਹ ਸੁਵਿਧਾ ਕੇਂਦਰ ਜਿਹੜੇ ਬੰਦ ਹੋ ਰਹੇ ਨੇ, ਪਹਿਲੀ ਗੱਲ ਤਾਂ ਇਹ ਮੈਨੂੰ ਦੱਸੋ ਸੁਵਿਧਾ ਕੇਂਦਰ ਚ ਹੁੰਦਾ ਕੀ ਸੀ ਮਿੰਟੂ ਜੀ?
ਹੁਣ ਤਾਂ ਕੀ ਸੀ ਜੀ ਸੁਵਿਧਾ ਕੇਂਦਰ, ਜਿਵੇਂ ਆਪਣੇ ਸਾਡੇ ਨੀ ਇੱਥੇ ਸਰਵਿਸ ਐਸੇ ਖੁੱਲਿਆ ਹੋਇਆ ਵੀ ਉਹਨਾਂ ਨੇ ਸਾਰੀਆਂ ਸਰਵਿਸ ਇੱਕ ਥਾਂ ਤੇ ਉੱਤੇ ਜਿਹੜੀਆਂ ਦੇ ਦਿੰਦੇ ਸੀ ਵੀ ਜੇ ਤੁਸੀਂ ਮੰਨ ਲਓ ਕਿਸੇ ਨੇ ਪਾਸਪੋਰਟ ਬਣਾਉਣਾ, ਕਿਸੇ ਨੇ ਡਰਾਈਵਿੰਗ ਲਾਇਸੈਂਸ ਬਣਾਉਣਾ, ਕਿਸੇ ਨੇ ਜਿਵੇਂ ਵੀ ਜੇ ਵੱਖਰੇ ਵੱਖਰਿਆਂ ਤੋਂ ਇੱਕ ਥਾਂ ਤੇ ਸੁਵਿਧਾ ਕੇਂਦਰ ਦੇ ਵਿੱਚ ਉਹਨਾਂ ਦੇ ਕਾਊਂਟਰ ਲਾ ਦਿੰਦੇ ਆ ਤਾਂ ਕਿ ਲੋਕਾਂ ਨੂੰ ਇੱਕੋ ਥਾਂ ਦੇ ਉੱਤੇ ਸਾਰੀ ਚੀਜ਼ਾਂ ਮਿਲ ਜਾਣ ਤੇ ਬੰਦਾ ਉੱਥੇ ਜੇਪੀ ਬੈਠਾ ਜਾਂ ਉੱਥੇ ਨੋਟਰੀ ਬੈਠੀ ਆ ਹੋਰ ਬੈਠਾ ਬੰਦਾ ਉੱਥੇ ਪੇਪਰ ਵਰਕ ਕਰੇ ਤੇ ਉਹਨੂੰ ਨਿਬੇੜ ਦੇ। ਪਰ ਉਹ ਕੋਈ ਮਾੜੇ ਨੀ ਹੈ ਸੁਵਿਧਾ ਕੇਂਦਰ ਦੇ ਵਿੱਚ ਜਾਂ ਸੁਵਿਧਾ ਕੇਂਦਰਾਂ ਦਾ ਬੰਦ ਹੋਣਾ ਕੋਈ ਚੰਗੀ ਗੱਲ ਨੀ ਹੋਊਗੀ। ਹੁਣ ਉਹ ਬਾਦਲਾਂ ਦੇ ਹੋਰ ਕਾਰਨਾਮੇ ਬਹੁਤ ਹੈਗੇ ਜਿਹੜੇ ਮਾੜੇ ਚੰਗੇ ਕੀਤੇ ਆ, ਸੁਵਿਧਾ ਤਾਂ ਤੁਹਾਡੇ ਸੁਵਿਧਾ ਲਈ ਸੀ ਜਿਸ ਲਈ ਮੰਨਿਆ ਜਾਵੇ ਤਾਂ
ਜੀ ਜੀ। ਤੇ ਉਹ ਬੰਦ ਹੋ ਰਹੇ ਨੇ ਤੇ ਜਗਤਾਰ ਭਾਜੀ ਹੋਰ ਵੀ ਬਹੁਤ ਉਹਨਾਂ ਨੇ ਮੈਸੇਜ ਰੀਡ ਕਰਨ ਨੂੰ ਕਿਹਾ ਸੀ, ਕਈ ਚਿੰਤਨ ਸੀ ਤੇ ਉਹ ਵੀ ਆਪਾਂ ਕਰਾਂਗੇ, ਪਰ ਸਮਾਂ ਅੱਜ ਥੋੜਾ ਹੈ ਤੇ ਇੱਕ ਜਿਹੜਾ ਮੈਂ ਧਿਆਨ ਦਵਾਉਣਾ ਚਾਹਾਂਗਾ। ਤੇ ਕਹਿੰਦੇ ਨੇ ਕਿ ਵੀਰ ਜੀ ਅਜਮੇਰ ਰਾਜਸਥਾਨ ਦੇ ਵਿਚ ਕੁਛ ਸਿੱਖ ਵੀਰਾਂ ਨੇ ਕੁੱਟਮਾਰ ਕੀਤੀ ਗਈ ਸੀ, ਇਹ ਘਟਨਾਕ੍ਰਮ ਹੁਣ ਆਮ ਹੋ ਗਏ ਨੇ ਤੇ ਹੁਣ ਸੋਚਣਾ ਇਹ ਬਣਦਾ ਕਿ ਕਿੱਥੇ ਸਾਡੇ ਵਿਚ ਕਮੀ ਰਹਿ ਗਈ ਹੈ ਬਾਬੇ ਨਾਨਕ ਦਾ ਸੁਨੇਹਾ ਫੈਲਾਉਣ ਦੇ ਵਿਚ ਕਿ ਕੌਮ ਕਿਸੇ ਦੁਸ਼ਮਣ ਦੇ ਲਈ ਨਹੀਂ, ਕੌਮ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਹੈ, ਇਸ ਰਹੀ ਕਮੀ ਨੂੰ ਕਿਵੇਂ ਪੂਰਿਆ ਜਾ ਸਕਦਾ? ਤੁਸੀਂ ਦੋਵੇਂ ਵੀਰ ਇਨ੍ਹਾਂ ਦਿਨ ਬ ਦਿਨ ਵੱਧ ਰਹੀਆਂ ਘਟਨਾਵਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਮਿੰਟੂ ਜੀ
ਦੇਖੋ, ਕਿਤੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਕੋਈ ਵੀ ਘਟਨਾ ਵਾਪਰਦੀ ਆ ਤੇ ਉਹ ਵਾਪਰਨੀ ਉਹਦੇ ਲਈ ਅਸੀਂ ਮੰਦਭਾਗੀ ਕਹਿਣੇ ਆ, ਪਰ ਹਰ ਘਟਨਾ ਦਾ ਇੱਕ ਵੱਖਰਾ ਕਾਰਨ ਹੁੰਦਾ। ਅਸੀਂ ਕਈ ਵਾਰੀ ਇੱਕ ਦੂਜੇ ਨੂੰ ਮਿਲਾ ਕੇ ਦੇਖਣ ਲੱਗ ਜਾਂਦੇ, ਇੱਕ ਦੂਜੇ ਨੂੰ ਰਲਾ ਕੇ ਦੇਖਦੇ ਆ ਵੀ ਉਸ ਇਹਨੂੰ ਦਿੱਲੀ ਨਾਲ ਜੋੜ ਲਓ, ਇਹਨੂੰ ਗੁਜਰਾਤ ਨਾਲ ਜੋੜ ਲਓ, ਇੱਦਾਂ ਨਹੀਂ ਜੋੜਿਆ ਜਾਂਦਾ। ਸੋਨੂੰ ਕਿਸੇ ਵੀ ਘਟਨਾ ਬਾਰੇ ਪਹਿਲਾਂ ਉਹਦੇ ਜ਼ਮੀਨੀ ਪੱਧਰ ਦੇ ਕਾਰਨ ਪੁੱਛਣੇ ਪੈਣੇ ਆ ਵੀ ਉੱਥੇ ਕਿਉਂ ਲੜਾਈ ਹੋਈ, ਕਿਵੇਂ ਹੋਈ, ਕਾਹਤੋਂ ਹੋਈ, ਕਿਹੜੀ ਉਹਦਾ ਕਾਰਨ ਸੀ, ਕੀ ਉਹਦੇ ਚ ਫਿਰ ਉਹ ਪੁਰਾਣੀਆਂ ਰੰਜਿਸ਼ਾਂ ਆ ਗਈਆਂ ਜਾਂ ਉਹਦੇ ਚ ਕੋਈ ਪਛਾਣ ਜਾਂ ਦਿੱਖ ਆ ਗਈ ਸਾਡੀ ਜਾਂ ਸਾਡਾ ਧਰਮ ਆ ਗਿਆ। ਸੋ ਇਸ ਕਰਕੇ ਨਾ ਇਹਨਾਂ ਨੂੰ ਆਪਾਂ ਇੱਕ ਦੂਜੇ ਦੇ ਨਾਮ ਲਾਇਆ ਕਰੀਏ ਤਾਂ ਵਧੀਆ, ਆਪਾਂ ਨੂੰ ਵੱਖਰੇ ਵੱਖਰੇ ਪੜਤਾਲਿਆ ਕਰੀਏ। ਬਾਕੀ ਦੂਜੀ ਗੱਲ ਇਹ ਆ ਜੀ, ਜਿਹੜਾ ਸਾਡਾ ਫਲਸਫਾ ਜਿਹੜਾ ਅਸੀਂ ਫੈਲਾਉਣ ਦੇ ਵਿਚ ਵਾਕਈ ਕਿਤੇ ਨਾ ਕਿਤੇ ਕੋਸ਼ਿਸ਼ ਬਹੁਤ ਕੀਤੀ ਆ, ਕੋਸ਼ਿਸ਼ ਅੱਜ ਵੀ ਜਾਰੀ ਆ, ਚੰਗੇ ਲੋਕ ਕਰ ਰਹੇ ਆ, ਪਰ ਕਿਤੇ ਨਾ ਕਿਤੇ ਚੰਗੀ ਚੀਜ਼ ਆ ਉਹ ਸਲੋ ਫੈਲਦੀ ਆ ਤੇ ਮਾੜੀ ਚੀਜ਼ ਆ ਜਿਹੜੀ ਉਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਫੈਲਣ ਲੱਗ ਜਾਂਦੀ ਆ, ਉਹ ਤੇਜ਼ੀ ਨਾਲ ਫੈਲਦੀ ਆ। ਜਿਵੇਂ ਆ ਸਿੰਗਰਾਂ ਦੇ ਮਾਮਲੇ ਚ ਵੀ ਜੇ ਗੱਲ ਕਰੀਏ ਤਾਂ ਕੋਈ ਵੀ ਅਸੀਂ ਰੋਜ਼ ਹੀ ਆਪਦੀਆਂ ਵੀ ਦਵਾਈਆਂ ਦਿੰਦੇ ਆ ਵੀ ਚੰਗੀ ਵੀਡੀਓ ਪਾ ਦਿਓ, ਕੋਈ ਨੀ ਦੇਂਦਾ, ਕੋਈ ਮਾੜੀ ਪਾ ਦਿਓ ਚਾਹੇ ਇੱਕ ਸੈਕਿੰਡ ਦੀ ਪਾ ਦਿਓ, ਹਜ਼ਾਰਾਂ ਚ ਸ਼ੇਅਰ ਹੋ ਜਾਂਦੀ ਆ ਮਿੰਟੋ ਮਿੰਟੀ। ਸੋ ਇਹ ਇੱਕ ਕਮੀ ਆ ਜਿਹੜੀ ਚੰਗਾਈ ਆ ਉਹ ਸਲੋ ਫੈਲ ਰਹੀ ਆ, ਬੁਰਾਈ ਆ ਤੇਜ਼ੀ ਨਾਲ ਫੈਲ ਰਹੀ ਆ। ਸਾਨੂੰ ਦੇਖਣਾ ਪੈਣਾ ਵੀ ਅਸੀਂ ਕੀ ਫੈਲਾ ਰਹੇ ਹਾਂ। ਅਸੀਂ ਜੇ ਕੱਲਾ ਕੱਲਾ ਬੰਦਾ ਸਮੀਖਿਆ ਕਰ ਲਏ ਸਿੱਖ ਕੌਮ ਦੇ ਵਿੱਚ, ਅਸੀਂ ਕੱਲਾ ਕੱਲਾ ਬੰਦਾ ਇਸ ਗੱਲ ਤੇ ਆ ਜਾਈਏ ਵੀ ਅਸੀਂ ਕੀ ਕਰ ਰਹੇ ਹਾਂ, ਅਸੀਂ ਕੀ ਫੈਲਾਉਣਾ ਚਾਹੁੰਦੇ ਆ ਜਾਂ ਅਸੀਂ ਕੀ ਫੈਲਾਉਣੇ ਆ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੁਧਾਰ ਦਾ ਜਿਹੜਾ ਤੇਜ਼ੀ ਆ ਸਕਦੀ ਆ, ਜਾਗ੍ਰਿਤੀ ਆ ਸਕਦੀ ਆ। ਜੋ ਦੁਨੀਆਂ ਚ ਜਾਗ੍ਰਿਤੀ ਆ ਗਈ, ਦੁਨੀਆਂ ਚ ਜੇ ਕੋਈ ਬੱਚਾ ਬੱਚਾ ਬਾਬੇ ਨਾਨਕ ਦੇ ਫਲਸਫੇ ਨੂੰ ਸਮਝ ਜੇ, ਜਾਂ ਅਸੀਂ ਨੀ ਕਹਿੰਦੇ ਵੀ ਉਹ ਸਾਡੇ ਧਰਮ ਨੂੰ ਮੰਨਣ ਲੱਗ ਜੇ ਜਾਂ ਆਪਦਾ ਧਰਮ ਛੱਡ ਕੇ ਸਾਡੇ ਧਰਮ ਚ ਆ ਜੇ, ਪਰ ਇਹ ਜ਼ਰੂਰ ਹੋਵੇ। ਜਿਵੇਂ ਹੁਣ ਅੱਜ ਇੱਕ ਵੀਡੀਓ ਫਲੋਟ ਹੋ ਰਹੀ ਆ, ਮੈਨੂੰ ਲੱਗਦਾ ਨੀ ਅਰੁਣਾਚਲ ਦਾ ਮੁੱਖ ਮੰਤਰੀ ਆ ਜਾਂ ਉਹ ਕਹਿ ਰਿਹਾ ਜੀ ਵੀ ਸਭ ਤੋਂ ਪ੍ਰਪੱਕ ਧਰਮ ਆ ਜਿਹੜਾ ਸਿੱਖ ਧਰਮ ਆ। ਸੋ ਜੇ ਉਹਨੇ ਬਿਆਨ ਦਿੱਤਾ ਜਾਂ ਗੱਲ ਹੋਈ ਆ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਾਂ ਹੋਰ ਉੱਥੇ ਜ਼ਰੂਰ ਗੱਲ ਛਿੜੂਗੀ, ਲੋਕਾਂ ਚ ਜਾਗ੍ਰਿਤੀ ਹੋਊਗੀ, ਲੋਕ ਸਰਚ ਕਰਨਗੇ, ਲੋਕ ਹੋਰ ਜਾਣਨਗੇ। ਸੋ ਏਦਾਂ ਦੀ ਜਾਗ੍ਰਿਤੀ ਸਾਨੂੰ ਫੈਲਾਉਣੀ ਚਾਹੀਦੀ ਆ, ਨੈਗੇਟਿਵਿਟੀ ਨੂੰ ਦੂਰ ਕਰੀਏ। ਹਾਲਾਂਕਿ ਹੋ ਰਹੀ ਆ ਪਰ ਕਿਤੇ ਨਾ ਕਿਤੇ ਨੈਗੇਟਿਵਿਟੀ ਤੇਜ਼ੀ ਨਾਲ ਫੈਲ ਰਹੀ ਆ
ਜੀ। ਤੇ ਆਪਾਂ ਵੀ ਇਜਾਜ਼ਤ ਲਈਏ ਮਿੰਟੂ ਜੀ, ਕਿਉਂਕਿ ਸਮਾਂ ਕਾਫੀ ਹੋ ਗਿਆ ਤੇ ਬੋਲਦੇ ਬਹੁਤ ਗਲਤੀਆਂ ਵੀ ਹੋ ਜਾਂਦੀਆਂ ਨੇ, ਵਿਚਾਰਾਂ ਚ ਤਲਖੀ ਵੀ ਹੁੰਦੀ ਆ। ਮਾਫ ਕਰਨਾ ਅਗਰ ਤੁਹਾਡੇ ਤੁਹਾਨੂੰ ਗੁੱਸੇ ਲੱਗੇ ਜਾਂ ਤੁਹਾਨੂੰ ਮਤਲਬ ਚੰਗੀ ਨਹੀਂ ਲੱਗੀ, ਤੇ ਗਾਂ ਨੂੰ ਰੱਬ ਸਾਨੂੰ ਸਮੱਤ ਬਖਸ਼ੇ ਜੀ, ਆਪਾਂ ਵਧੀਆ ਤਰੀਕੇ ਨਾਲ ਪੇਸ਼ ਕਰ ਸਕੀਏ। ਸੋ ਮਿੰਟੂ ਜੀ ਲਈਏ ਇਜਾਜ਼ਤ ਫਿਰ ਪ੍ਰੋਗਰਾਮ ਚੋਂ।
ਜੀ ਜੀ ਬਿਲਕੁਲ ਜੀ, ਤੇ ਕੱਲ ਦੇ ਪ੍ਰੋਗਰਾਮ ਚ ਜੁੜਦੇ ਆ ਜੀ ਕਿਸੇ ਨਵੇਂ ਵਿਸ਼ੇ ਨਾਲ ਤੇ ਨਵੀਂ ਗੱਲ ਨਾਲ।
ਸਤਿ ਸ੍ਰੀ ਅਕਾਲ ਮਿੰਟੂ ਜੀ ਜੀ। ਸੋ ਮਿੰਟੂ ਜੀ ਪ੍ਰੋਗਰਾਮ ਕਰਦੇ ਹੁੰਦੇ ਆ ਜੀ ਸੋਮਵਾਰ ਨੂੰ, ਉਹਨਾਂ ਦਾ ਟਾਕ ਬੈਕ ਸ਼ੋਅ ਦੇ ਵਿਚ ਜ਼ਰੂਰ ਹਿੱਸਾ ਲਿਆ ਕਰੋ। ਸੋ ਅੱਜ ਦਾ ਪ੍ਰੋਗਰਾਮ ਮੈਂ ਵੀ ਸਮਾਪਤ ਕਰਦਾ ਤੇ ਜਾਂਦੇ ਜਾਂਦੇ ਤੁਹਾਨੂੰ ਇਕ ਸੁਰਜੀਤ ਬਿੰਦ ਰੱਖੀਏ ਦਾ ਗੀਤ ਸੁਣਾਉਣ ਜਾ ਰਹੇ ਤੇ ਉਸ ਤੋਂ ਬਾਅਦ ਬ੍ਰੇਕ ਤੇ ਗੀਤ ਸੰਗੀਤ ਚੱਲਦਾ ਰਹੇਗਾ। ਜੁੜੇ ਰਹੋ ਜੀ ਹਰਮਨ ਰੇਡੀਓ ਨਾਲ।